ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ। ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ। ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਉਮੀਦ ਕਰਦੀ ਹਾਂ ਤੁਹਾਡਾ ਅੱਜ ਦਾ ਦਿਨ ਖੂਬਸੂਰਤ ਚੜਿਆ ਹੋਣਾ, ਸੁਹਾਵਣਾ ਚੜਿਆ ਹੋਣਾ ਤੇ ਅਰਦਾਸ ਉਸ ਪਰਮਾਤਮਾ ਦੇ ਅੱਗੇ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਜੀ ਉਹ ਸੁਹਾਵਣਾ ਹੋਵੇ। ਅੱਜ ਦਾ ਦਿਨ ਮੰਗਲਵਾਰ ਦਾ ਤੇ ਅੱਜ ਮੰਗਲਵਾਰ ਮੈਂ ਮੈਲਬਨ ਤੋਂ ਅਮਰਦੀਪ ਕੌਰ ਤੁਹਾਡੀ ਖਿਦਮਤ ਚ ਲੈ ਕੇ ਹਾਜ਼ਰ ਹਾਂ ਅੱਜ ਦਾ ਲਹਿਰਾਂ ਪ੍ਰੋਗਰਾਮ। ਸੋ ਪ੍ਰੋਗਰਾਮ ਸੁਣ ਰਹੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਮੰਗਲਵਾਰ ਦਾ ਦਿਨ ਹੈ, ਸਾਲ 2020 ਦੇ ਜੁਲਾਈ ਮਹੀਨੇ ਦੀ 7 ਤਰੀਕ ਹੋ ਚੁੱਕੀ ਹੈ। ਨਾਨਕ ਸ਼ਾਹੀ ਸੰਵਤ 552 ਦੇ ਹਾੜ ਮਹੀਨੇ ਦੀ 24 ਤਰੀਕ ਹੈ। ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਜੀ ਮੈਲਬਨ, ਕੈਨਬਰਾ, ਸਿਡਨੀ ਤੇ ਬ੍ਰਿਸਬੇਨ ਦੇ ਵਿਚ ਇਸ ਵੇਲੇ ਸਮਾਂ ਜਿਹੜਾ ਉਹ ਹੋ ਚੁੱਕਿਆ 8:04 ਦਾ ਤੇ ਐਡੀਲੇਡ ਦੇ ਵਿਚ ਸਮਾਂ 7:34 ਦਾ ਹੋਇਆ, ਜਦਕਿ ਪਰਥ ਦੇ ਵਿਚ ਅਜੇ 6:04 ਦਾ ਸਮਾਂ। ਆਸਟ੍ਰੇਲੀਆ ਤੋਂ ਬਾਹਰ ਚਲੀਏ ਤਾਂ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਵਿਚ ਇਸ ਵੇਲੇ 10:04 ਹੋ ਚੁੱਕੇ ਨੇ। ਇਸ ਤੋਂ ਇਲਾਵਾ ਜਿੱਥੇ ਜਿੱਥੇ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ ਉਨ੍ਹਾਂ ਮੁਲਕਾਂ ਦੀ ਗੱਲ ਕਰਨੀ ਬਣਦੀ ਹੈ। ਹਾਂਗਕਾਂਗ ਦੇ ਵਿਚ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ, ਇਸ ਵੇਲੇ ਸਮਾਂ ਉਥੇ ਵੀ 6:04 ਦਾ ਹੋ ਚੁੱਕਿਆ। ਡੁਬਈ ਦੇ ਵਿਚ ਮੰਗਲਵਾਰ ਚੜ ਚੁੱਕਿਆ ਪਰ ਬਹੁਤ ਵੱਡਾ ਤੜਕਾ, 2:04 ਦਾ ਸਮਾਂ ਉਥੇ ਹੋ ਚੁੱਕਿਆ ਤੇ ਇਸੇ ਤਰ੍ਹਾਂ ਬੈਂਕਾਕ ਦੇ ਵਿਚ ਵੀ ਚੜ ਚੁੱਕਿਆ ਜੀ ਮੰਗਲਵਾਰ 5:04 ਦਾ ਸਮਾਂ। ਔਰ ਆਪਣੇ ਮੁਲਕ ਦੀ ਗੱਲ ਕਰੀਏ ਤਾਂ ਇਸ ਵੇਲੇ ਪੰਜਾਬ ਦੇ ਵਿਚ ਸਮਾਂ 3:34 ਦਾ, ਕਾਫ਼ੀ ਵੱਡਾ ਤੜਕਾ ਪੰਜਾਬ ਦੇ ਵਿਚ। ਔਰ ਇਸ ਤੋਂ ਬਾਅਦ ਉਹਨਾਂ ਮੁਲਕਾਂ ਦੀ ਗੱਲ ਜਿੱਥੇ ਅਜੇ ਸੋਮਵਾਰ ਚੱਲ ਰਿਹਾ ਜੀ ਕੈਨੇਡਾ ਦੇ ਵਿੱਚ, ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਇਸ ਵੇਲੇ 3:05 ਹੋਏ ਨੇ, ਯਾਨੀ ਬਾਅਦ ਦੁਪਹਿਰ ਚੱਲ ਰਹੀ ਹੈ ਵੈਨਕੂਵਰ ਦੇ ਵਿੱਚ ਸੋਮਵਾਰ ਦੀ, ਔਰ ਟੋਰਾਂਟੋ ਦੇ ਵਿੱਚ ਸ਼ਾਮ ਪੈ ਚੁੱਕੀ ਹੈ ਸੋਮਵਾਰ ਦੀ, 6:05 ਉੱਥੇ ਹੋ ਚੁੱਕੇ ਨੇ। ਲੋਸ ਏਂਜਲਸ ਦੇ ਵਿੱਚ 3:05, ਯਾਨੀ ਕਿ ਜੇ ਅਸੀਂ US ਚੱਲਦੇ ਹਾਂ ਤਾਂ ਉੱਥੇ ਜੀ ਲੋਸ ਏਂਜਲਸ ਦੇ ਵਿੱਚ ਬਾਅਦ ਦੁਪਹਿਰ ਦਾ ਸਮਾਂ ਚੱਲ ਰਿਹਾ 3:05, ਜਦਕਿ ਨਿਊਯਾਰਕ ਦੇ ਵਿੱਚ ਸਮਾਂ ਸ਼ਾਮ ਦਾ ਹੋ ਚੁੱਕਿਆ, 6:05 ਉੱਥੇ ਹੋ ਚੁੱਕੇ ਨੇ। ਤੇ ਕੈਨੇਡਾ ਦੇ ਵਿਨੀਪੈਗ ਸ਼ਹਿਰ ਦੇ ਵਿੱਚ ਸ਼ਾਮ ਪੈ ਚੁੱਕੀ ਹੈ ਸੋਮਵਾਰ ਦੀ, 5:05 ਉੱਥੇ ਹੋ ਚੁੱਕੇ ਨੇ। ਉਧਰ ਲੰਡਨ ਦੇ ਵਿੱਚ ਇਸ ਵੇਲੇ ਸੋਮਵਾਰ ਦੀ ਰਾਤ ਪਈ ਹੋਈ ਹੈ, 11:05 ਦਾ ਸਮਾਂ ਜਿਹੜਾ ਸੋਮਵਾਰ ਦੀ ਰਾਤ ਦਾ ਲੰਡਨ ਦੇ ਵਿੱਚ ਹੋ ਚੁੱਕਿਆ। ਸੋ ਦੋਸਤੋ, ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ, ਤੁਹਾਨੂੰ ਤਹਿ ਦਿਲ ਤੋਂ ਜੀ ਆਇਆਂ ਨੂੰ ਕਹਿੰਦੇ ਹਾਂ ਇੱਕ ਵਾਰ ਫਿਰ ਤੋਂ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ, ਅੱਜ ਦੀ ਇਸ ਸਵੇਰ ਦੀ ਸਭਾ ਦੇ ਵਿੱਚ ਕੀ ਹੋਣ ਜਾ ਰਿਹਾ ਉਹਦੇ ਬਾਬਤ ਜ਼ਰੂਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਲੈਂਦੇ ਹਾਂ। ਅੱਜ ਦੇ ਪ੍ਰੋਗਰਾਮ ਚ ਹਮੇਸ਼ਾ ਵਾਂਗ ਅਸੀਂ ਮੌਸਮ ਦੇ ਉੱਤੇ ਝਾਤ ਮਾਰਾਂਗੇ, ਖ਼ਬਰਾਂ ਦੇਸ਼ ਵਿਦੇਸ਼ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਜਿਹੜਾ ਵਿਚਾਰ ਵਟਾਂਦਰਾ ਉਹ ਇੱਕ ਖਾਸ ਵਿਸ਼ੇ ਨੂੰ ਲੈ ਕੇ ਅਸੀਂ ਕਰਦੇ ਹੁੰਦੇ ਹਾਂ, ਔਰ ਅੱਜ ਦੇ ਅਗਲੇ ਭਾਗ ਦੇ ਵਿੱਚ, ਅੱਜ ਦੇ ਅਗਲੇ ਹਿੱਸੇ ਦੇ ਵਿੱਚ, ਅੱਜ ਦੇ ਅਗਲੇ ਸਿਲਸਿਲੇ ਦੇ ਵਿੱਚ ਜਿਹੜਾ ਸਮਾਂ ਉਹ ਅਸੀਂ ਇੱਕ ਖਾਸ ਭਾਈਚਾਰੇ ਦੇ ਜਿਹੜੇ ਨੁਮਾਇੰਦੇ ਉਹਨਾਂ ਨੂੰ ਵੀ ਦੇਣਾ, ਜਿਹੜੇ ਕਿ ਜੀਲੋਂਗ ਤੋਂ ਸਾਡੇ ਨਾਲ ਜੁੜਨਗੇ, ਆਤਮਜੀਤ ਸਿੰਘ ਹੁਰੀ। ਸੋ ਉਹਨਾਂ ਵੱਲੋਂ ਜਿਹੜਾ ਸਿੱਖ ਭਾਈਚਾਰਾ ਜੀਲੋਂਗ ਦੇ ਵਿੱਚ ਵੱਸਦਾ, ਉਹਨਾਂ ਦੀਆਂ ਕੀ ਲੋੜਾਂ ਨੇ ਔਰ ਇਸ ਵੇਲੇ ਕੀ ਖਾਸ ਲੋੜ ਜਿਹੜੀ ਆ ਉਹ ਸਮਝ ਰਹੇ ਆ, ਉਸ ਬਾਰੇ ਜਿਹੜੀ ਗੱਲਬਾਤ ਆ ਉਹ ਸਾਡੇ ਨਾਲ ਕਰਨਗੇ ਆਤਮਜੀਤ ਹੁਰੀ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਸਾਡੇ ਨਾਲ ਜੁੜਨਗੇ ਜੀਲੋਂਗ ਤੋਂ, ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਜਿਹੜਾ ਅਸੀਂ ਵਿਸ਼ਾ ਰੱਖਦੇ ਹੁੰਨੇ ਆ, ਸੋ ਉਸ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲਬਾਤ ਜਿਹੜੀ ਆ ਉਹ ਜ਼ਰੂਰ ਕਰ ਸਕਾਂਗੇ। ਸੋ ਉਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਹਮੇਸ਼ਾ ਅਸੀਂ ਤੁਹਾਨੂੰ ਸੱਦਾ ਦਿੰਦੇ ਹੁੰਨੇ ਆ ਕਿ ਤੁਸੀਂ ਜ਼ਰੂਰ ਗੱਲਬਾਤ ਦਾ ਹਿੱਸਾ ਬਣਿਆ ਕਰੋ, ਗੱਲਬਾਤ ਦੇ ਵਿੱਚ ਯੋਗਦਾਨ ਪਾਇਆ ਕਰੋ। ਸੋ ਅੱਜ ਦੀ ਜਿਹੜੀ ਗੱਲਬਾਤ ਆ ਬਹੁਤ ਵੱਡੀ, ਬਹੁਤ ਲੰਬੀ ਤਾਂ ਨਹੀਂ ਕਰਾਂਗੇ, ਪਰ ਛੋਟੀ ਜਿਹੀ ਗੱਲਬਾਤ ਜਿਹੜੀ ਆ ਉਹ ਪੰਜਾਬੀ ਦੇ ਬਾਰੇ ਜ਼ਰੂਰ ਕਰਾਂਗੇ ਕਿ ਪੰਜਾਬੀ ਪ੍ਰਤੀ ਜਿਹੜੀ ਸਾਡੀ ਚਿੰਤਾ ਆ ਉਹ ਇਹਨਾਂ ਵਿਦੇਸ਼ਾਂ ਦੇ ਵਿੱਚ ਬੈਠਿਆਂ ਹੋਇਆਂ ਨੂੰ ਕਾਫੀ ਵੱਧਦੀ ਰਹਿੰਦੀ ਆ, ਪਰ ਪੰਜਾਬ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਆ ਉਹ ਪੰਜਾਬੀ ਪ੍ਰਤੀ ਬਹੁਤ ਜ਼ਿਆਦਾ ਗੈਰ ਜ਼ਿੰਮੇਵਾਰੀ ਦਾ ਰੁੱਖ ਜਿਹੜਾ ਆ ਉਹ ਅਪਣਾ ਰਹੇ ਆ ਇਸ ਵੇਲੇ, ਔਰ ਇਸ ਦਾ ਕਾਰਨ ਜਿਹੜਾ ਆ ਉਹ ਅਸੀਂ ਕੀ ਸਮਝਦੇ ਹਾਂ, ਇੱਥੇ ਰਹਿ ਕੇ ਸਾਡੀ ਜ਼ਿੰਮੇਵਾਰੀ ਕੀ ਬਣਦੀ ਆ ਕਿ ਪੰਜਾਬ ਦੇ ਵਿੱਚ ਰਹਿਣ ਵਾਲਿਆਂ ਨੂੰ ਪੰਜਾਬੀ ਪ੍ਰਤੀ ਜ਼ਿੰਮੇਵਾਰ ਕਰਨਾ ਜਿਹੜਾ ਆ ਕਿੰਨਾ ਕੁ ਜ਼ਰੂਰੀ ਆ, ਕਿਉਂ ਜ਼ਰੂਰੀ ਹੈ। ਸੋ ਇਹਦੇ ਬਾਬਤ ਅਸੀਂ ਗੱਲਬਾਤ ਜਿਹੜੀ ਹੈ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਕਰਾਂਗੇ। ਇਸ ਤੋਂ ਇਲਾਵਾ ਦੋਸਤੋ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਦਾ ਸਿਲਸਿਲਾ ਚੱਲਦਾ ਰੱਖਾਂਗੇ, ਔਰ ਤੁਹਾਡੇ ਸੁਨੇਹੇ ਬਹੁਤ ਅਹਿਮ ਹੁੰਦੇ ਨੇ ਪ੍ਰੋਗਰਾਮ ਦੇ ਵਿੱਚ, ਔਰ ਅੱਜ ਵੀ ਤੁਹਾਡੇ ਸੁਨੇਹਿਆਂ ਦੀ ਸਾਨੂੰ ਉਡੀਕ ਰਹੇਗੀ। ਤੁਸੀਂ ਆਪਣੇ ਸੁਨੇਹੇ ਸਾਨੂੰ ਪਹੁੰਚਾਉਣੇ ਨੇ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੁਸੀਂ ਸਾਨੂੰ ਫੋਨ ਵੀ ਕਰ ਸਕੋਗੇ, ਸੋ ਅਸੀਂ ਉਮੀਦ ਕਰਾਂਗੇ ਕਿ ਤੁਸੀਂ ਆਪਣੇ ਵਿਚਾਰ, ਆਪਣੇ ਸੁਨੇਹੇ ਸਾਡੇ ਨਾਲ ਸਾਂਝੇ ਕਰੋ, ਫੋਨ ਕਾਲ ਦੇ ਜ਼ਰੀਏ ਵੀ ਜਾਂ ਫਿਰ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਜਿਹੜੀ ਸਾਡੀ ਫੋਨ ਦੀ ਐਪ, ਰੇਡੀਓ ਦੀ ਐਪ ਤੁਹਾਡੇ ਕੋਲ ਹੈ, ਉਸ ਦੇ ਵਿੱਚ ਦਿੱਤੇ ਹੋਏ ਸਾਡੇ ਨਾਲ ਕੰਟੈਕਟ ਕਰਨ ਦੇ ਜਿਹੜੇ ਲਿੰਕਸ ਆ ਉਹਨਾਂ ਦੇ ਵਿੱਚ ਜਾ ਕੇ ਆਪਣਾ ਮੈਸੇਜ ਟਾਈਪ ਕਰਕੇ ਸਾਡੇ ਤੱਕ ਪਹੁੰਚਦਾ ਜ਼ਰੂਰ ਕਰਿਓ। ਤੁਹਾਡੇ ਸੁਨੇਹੇ ਸਾਡੇ ਲਈ ਅਹਿਮ ਹੁੰਦੇ ਆ, ਤੁਹਾਡੀ ਹਾਜ਼ਰੀ ਸਾਡੇ ਲਈ ਅਹਿਮ ਹੁੰਦੀ ਹੈ, ਔਰ ਇਸ ਗੱਲ ਨੂੰ ਵਾਕਈ ਅਸੀਂ ਸ਼ਿੱਦਤ ਦੇ ਨਾਲ ਮਹਿਸੂਸ ਕਰਦੇ ਹਾਂ, ਕਿਉਂਕਿ ਪ੍ਰੋਗਰਾਮ ਦਾ ਜਿਹੜਾ ਰੰਗ ਹੈ ਉਹ ਵੀ ਤਾਂ ਹੀ ਖੁਸ਼ਗਵਾਰ ਹੁੰਦਾ ਜਦੋਂ ਤੁਸੀਂ ਪ੍ਰੋਗਰਾਮ ਦੇ ਵਿੱਚ ਆਉਂਦੇ ਹੋ। ਸੋ ਤੁਹਾਡੀ ਉਡੀਕ ਸਾਨੂੰ ਹਮੇਸ਼ਾ ਰਹਿੰਦੀ ਹੈ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਸਾਡੇ ਕੁਝ ਦੋਸਤ ਜਿਹੜੇ ਆ ਉਹ ਸ਼ਾਮਲ ਹੋ ਚੁੱਕੇ ਨੇ ਇਸ ਵੇਲੇ। ਜਗਤਾਰ ਜੌਲ ਸਾਹਿਬ ਪ੍ਰੋਗਰਾਮ ਚ ਆ ਚੁੱਕੇ ਨੇ, ਸੁਖਿੰਦਰ ਸੌਨ ਸਾਹਿਬ ਪ੍ਰੋਗਰਾਮ ਦੇ ਵਿੱਚ ਆ ਚੁੱਕੇ ਨੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਤੇ ਉਮੀਦ ਕਰਦੀ ਹਾਂ ਕਿ ਪ੍ਰੋਗਰਾਮ ਦੇ ਅਗਲੇ ਹਿੱਸਿਆਂ ਦੇ ਵਿੱਚ ਵੀ ਤੁਹਾਡੀ ਜਿਹੜੀ ਹਾਜ਼ਰੀ ਆ ਉਹ ਇਸੇ ਤਰ੍ਹਾਂ ਰਹੇਗੀ, ਔਰ ਪ੍ਰੋਗਰਾਮ ਜਿਹੜਾ ਆ ਉਹ ਤੁਹਾਡੇ ਸਾਥ ਦੇ ਨਾਲ ਅਸੀਂ 10 ਵਜੇ ਤੱਕ ਅੱਗੇ ਲੈ ਕੇ ਜਾਵਾਂਗੇ। ਸੋ ਲਓ ਜੀ, ਪ੍ਰੋਗਰਾਮ ਦੇ ਵਿੱਚ ਅੱਜ ਦਾ ਪਹਿਲਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ, ਔਰ ਗੀਤ ਤੋਂ ਬਾਅਦ ਫਿਰ ਤੁਹਾਡੇ ਸੁਨੇਹੇ ਸ਼ਾਮਲ ਕਰਾਂਗੇ। ਜੌਲ ਸਾਹਿਬ ਤੁਹਾਡਾ ਸੁਨੇਹਾ ਸ਼ਾਮਲ ਕਰਾਂਗੇ, ਸੌਨ ਸਾਹਿਬ ਤੁਹਾਡਾ ਸੁਨੇਹਾ ਸ਼ਾਮਲ ਕਰਾਂਗੇ, ਔਰ ਤੁਹਾਡੇ ਸਾਰਿਆਂ ਦੇ ਸੁਨੇਹਿਆਂ ਦੀ ਉਡੀਕ ਜਿਹੜੀ ਆ ਉਹ ਇਸ ਦੌਰਾਨ ਸਾਨੂੰ ਰਹੇਗੀ, ਔਰ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਪ੍ਰੋਗਰਾਮ ਦੇ ਉਸ ਪਾਰ ਆਉਣੇ ਆ ਜੀ। ਵਾਪਸ ਇਸ ਵੇਲੇ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਡੀ ਨਜ਼ਰ। ਲਓ ਜੀ ਦੋਸਤੋ, ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣਿਆ। ਸਾਹਿਬ ਤਾਂ ਲੱਖਾਂ ਮਿਲਦੇ ਨੇ, ਨਹੀਂ ਸਾਹਿਬ ਗੁਰੂ ਗ੍ਰੰਥ ਰਿਹਾ। ਬਿਲਕੁਲ, ਔਰ ਜਦੋਂ ਅਸੀਂ ਉਸ ਦੀ ਸਿੱਖਿਆ ਨੂੰ, ਉਸ ਗੁਰੂ ਦੇ ਉਪਦੇਸ਼ ਨੂੰ ਵਾਕਈ ਆਪਣੇ ਜੀਵਨ ਦੇ ਵਿੱਚ ਅਪਣਾਉਂਦੇ ਹਾਂ, ਅਮਲੀ ਰੂਪ ਦੇ ਵਿੱਚ ਲੈ ਕੇ ਆਉਂਦੇ ਹਾਂ, ਤਾਂ ਉਸ ਦਾ ਪ੍ਰਤੱਖ ਅਸਰ ਜਿਹੜਾ ਉਹ ਸਾਡੇ ਜੀਵਨ ਤੇ ਜ਼ਰੂਰ ਹੁੰਦਾ, ਸਾਡੀ ਜ਼ਿੰਦਗੀ ਤੇ ਜ਼ਰੂਰ ਹੁੰਦਾ। ਖੈਰ, ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੇ ਲਹਿਰਾਂ ਪ੍ਰੋਗਰਾਮ ਅੱਜ ਤੁਸੀਂ ਸੁਣ ਰਹੇ ਹੋ ਮੇਰੇ ਨਾਲ, ਯਾਨੀ ਅਮਰਦੀਪ ਕੌਰ ਦੇ ਨਾਲ। ਪ੍ਰੋਗਰਾਮ ਦੇ ਵਿੱਚ ਇਸ ਵੇਲੇ ਤੁਹਾਡੇ ਜਿਹੜੇ ਕੁਛ ਸੁਨੇਹੇ ਸਾਡੇ ਤੱਕ ਪਹੁੰਚੇ ਨੇ, ਮੈਂ ਉਹ ਵੀ ਸ਼ਾਮਲ ਕਰਦੀ ਹਾਂ, ਤੇ ਉਸ ਤੋਂ ਬਾਅਦ ਆਪਾਂ ਇੱਕ ਨਜ਼ਰ ਜਿਹੜੀ ਹੈ ਉਹ ਅੱਜ ਦੇ ਮੌਸਮ ਤੇ ਵੀ ਮਾਰਾਂਗੇ। ਸਾਡੇ ਨਾਲ ਸਭ ਤੋਂ ਪਹਿਲੀ ਸਾਂਝ ਬਣਾਈ ਆ ਹਮੇਸ਼ਾ ਵਾਂਗ ਆਪਣੇ ਅੰਦਾਜ਼ ਦੇ ਵਿੱਚ ਸੁਖਵਿੰਦਰ ਸੌਂਧ ਹੋਰਾਂ ਨੇ, ਸਿਡਨੀ ਤੋਂ ਸਾਡੇ ਨਾਲ ਜੁੜੇ ਨੇ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਬਹੁਤ ਸਵਾਗਤ ਸੌਂਧ ਸਾਹਿਬ ਪ੍ਰੋਗਰਾਮ ਦੇ ਵਿੱਚ, ਤੁਸੀਂ ਸਾਡੇ ਨਾਲ ਜੁੜਨਾ ਕੀਤਾ ਔਰ ਪ੍ਰੋਗਰਾਮ ਦੇ ਵਿੱਚ ਤੁਹਾਡੀ ਜਿਹੜੀ ਹਾਜ਼ਰੀ ਹੈ ਉਹ ਲੱਗ ਗਈ ਹੈ, ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਹਦੇ ਨਾਲ ਹੀ ਅਗਲੀ ਸਾਂਝ ਜਿਹੜੀ ਹੈ ਉਹ ਜਗਤਾਰ ਜੌਹਲ ਜੀ ਨੇ ਬਣਾਈ ਹੈ ਸਾਡੇ ਨਾਲ। ਅਮਰਦੀਪ ਭੈਣ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜਗਤਾਰ ਜੌਹਲ ਜੀ ਪ੍ਰੋਗਰਾਮ ਚ ਜੀ ਆਇਆਂ ਨੂੰ। ਪ੍ਰੋਗਰਾਮ ਦੇ ਵਿੱਚ ਪਿਛਲੀ ਵਾਰ ਅਸੀਂ ਤੁਹਾਡੀ ਜਿਹੜੀ ਗੈਰ ਹਾਜ਼ਰੀ ਸੀ ਉਹ ਮਹਿਸੂਸ ਕੀਤੀ ਸੀ, ਪ੍ਰੋਗਰਾਮ ਚ ਆਇਆ ਕਰੋ, ਬੜਾ ਚੰਗਾ ਲੱਗਦਾ ਤੁਸੀਂ ਪ੍ਰੋਗਰਾਮ ਦੇ ਵਿੱਚ ਆਉਂਦੇ ਹੋ, ਪ੍ਰੋਗਰਾਮ ਦੇ ਵਿੱਚ ਰੌਣਕ ਲੱਗਦੀ ਹੈ ਬਿਨਾਂ ਸ਼ੱਕ। ਸੋ ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ ਚ, ਪ੍ਰੋਗਰਾਮ ਚ ਅੱਗੇ ਵੀ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਗੁਰਿੰਦਰ ਸਿੰਘ ਅੱਗੇ ਬਣੇ ਨੇ ਸਾਡੇ ਨਾਲ, ਗੁਰਿੰਦਰ ਸਿੰਘ ਕਾਲੋਂ ਵਰਜੀਨੀਆ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਉਹ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਿੰਦਰ ਸਿੰਘ ਜੀ। ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਾਰਿਆਂ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ। ਬਾਕੀ ਪੰਜਾਬੀ ਦੀ ਗੱਲ ਕਰ ਰਹੇ ਨੇ, ਉਸ ਤੋਂ ਵੀ ਪਹਿਲਾਂ ਜਿਹੜੀ ਇੱਕ ਖੂਬਸੂਰਤ ਤਸਵੀਰ ਤੁਸੀਂ ਭੇਜੀ ਹੈ, ਮੈਨੂੰ ਲੱਗਦਾ ਆਪਣੇ ਫੋਨ ਦੇ ਨਾਲ ਖਿੱਚ ਕੇ, ਹਰਿਆਲੀ ਆਲੇ ਦੁਆਲੇ ਔਰ ਉਸ ਹਰਿਆਲੀ ਦੇ ਵਿੱਚ ਕੁਛ ਖੇਤੀਬਾੜੀ ਦੇ ਨਾਲ ਜੁੜੀ ਹੋਈ ਮਸ਼ੀਨਰੀ, ਜੇ ਖੇਤੀਬਾੜੀ ਦੇ ਨਾਲ ਨਹੀਂ ਵੀ ਜੁੜੀ ਹੋਈ ਤੇ ਪਰ ਘਰ ਦੇ ਕੰਮ ਕਾਰ ਦੇ ਨਾਲ ਜੁੜੀ ਹੋਈ ਮਸ਼ੀਨਰੀ ਔਰ ਖੁੱਲੇ ਉਸ ਘਾਹ ਦੇ ਮੈਦਾਨ ਦੇ ਉੱਤੇ, ਮੈਨੂੰ ਲੱਗਦਾ ਕਿ ਦੋ ਸਾਡੇ ਪਾਲਤੂ ਜਿਹੜੇ ਪੈਟਸ ਆ ਹਨਾ, ਉਹ ਵੀ ਖੇਡ ਰਹੇ ਆ। ਸੋ ਇੱਕ ਬੜਾ ਹੀ ਖੁੱਲਾ ਡੁੱਲਾ ਜਿਹਾ ਕੁਦਰਤ ਦਾ ਵਾਤਾਵਰਣ, ਉਸ ਕੁਦਰਤ ਦੇ ਵਾਤਾਵਰਣ ਦੇ ਵਿੱਚ ਤੁਸੀਂ ਆਪਣੀ ਜਿਹੜੀ ਜ਼ਿੰਦਗੀ ਆ ਉਹ ਗੁਜ਼ਾਰ ਰਹੇ ਹੋ। ਮੈਨੂੰ ਬੜਾ ਚੰਗਾ ਲੱਗਦਾ ਹੁੰਦਾ ਕਿ ਇਹੋ ਜਿਹਾ ਖੁੱਲਾ ਡੁੱਲਾ ਕੁਦਰਤ ਦਾ ਵਾਤਾਵਰਣ ਔਰ ਉਸ ਕੁਦਰਤੀ ਵਾਤਾਵਰਣ ਦੇ ਵਿੱਚ ਤੁਸੀਂ ਆਪ ਮੁਹਾਰੇ ਕੁਦਰਤ ਦੀ ਕਾਦਰ ਦੀ ਉਸ ਕੁਦਰਤ ਦੇ ਨਾਲ ਇੱਕ ਮਿੱਕ ਹੁੰਦੇ ਹੋ ਔਰ ਉਹ ਇੱਕ ਮਿੱਕਤਾ ਜਿਹੜੀ ਆ ਉਹ ਤੁਹਾਨੂੰ ਸਕੂਨ ਜ਼ਰੂਰ ਬਖਸ਼ਦੀ ਹੈ। ਸੋ ਇਹ ਸਕੂਨ ਤੁਸੀਂ ਜ਼ਰੂਰ ਹਾਸਲ ਕਰ ਰਹੇ ਹੋਵੋਗੇ ਔਰ ਨਾਲ ਨਾਲ ਪ੍ਰੋਗਰਾਮ ਸੁਣ ਰਹੇ ਹੋ, ਰੇਡੀਓ ਦੇ ਨਾਲ ਜੁੜੇ ਹੋਏ ਹੋ, ਤੇ ਇਹ ਜਿਹੜਾ ਸਕੂਨ ਹੈ ਉਹ ਹੋਰ ਦੁੱਗਣਾ ਹੋ ਜਾਂਦਾ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਇਹ ਸਾਂਝ ਬਣਾਉਣ ਦੇ ਲਈ। ਬਾਕੀ ਪੰਜਾਬੀ ਦੀ ਗੱਲ ਬਿਲਕੁਲ ਅਸੀਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਕਰਨ ਜਾ ਰਹੇ ਹਾਂ ਔਰ ਪੰਜਾਬੀ ਪ੍ਰਤੀ ਜਿਹੜੀ ਗੈਰ ਜ਼ਿੰਮੇਵਾਰੀ ਹੈ ਸਾਡੇ ਲੋਕਾਂ ਦੀ, ਸਾਡੇ ਪੰਜਾਬੀਆਂ ਦੀ, ਉਹ ਕਿਤੇ ਨਾ ਕਿਤੇ ਦੁੱਖ ਦਿੰਦੀ ਹੈ, ਉਹ ਕਿਤੇ ਨਾ ਕਿਤੇ ਚਿੰਤਾ ਜਿਹੜੀ ਆ ਉਹ ਜ਼ਰੂਰ ਪੈਦਾ ਕਰਦੀ ਹੈ। ਇਹਨਾਂ ਮੁਲਕਾਂ ਦੇ ਵਿੱਚ ਜਦੋਂ ਅਸੀਂ ਸੱਤ ਸਮੁੰਦਰੋਂ ਪਾਰ ਆਏ ਆ ਆਪਣੀਆਂ ਕੁਛ ਮਜਬੂਰੀਆਂ ਕਾਰਨ ਜਾਂ ਫਿਰ ਆਪਣੀਆਂ ਰੁਚੀਆਂ ਕਾਰਨ, ਪ੍ਰਵਾਸ ਦੀ ਰੁਚੀ ਜਿਹੜੀ ਉਹ ਪੰਜਾਬੀਆਂ ਦੇ ਖੂਨ ਦੇ ਵਿੱਚ ਆ ਹਨਾ, ਔਰ ਇਸੇ ਰੁਚੀ ਤਹਿਤ ਪਹਿਲਾਂ ਜਿਹੜੇ ਲੋਕਾਂ ਨੇ ਪ੍ਰਵਾਸ ਕੀਤਾ ਉਦੋਂ ਕੋਈ ਮਜਬੂਰੀ ਨਹੀਂ ਸੀ, ਉਹਨਾਂ ਨੇ ਆਪਣੀ ਰੁਚੀ ਤਹਿਤ ਹੀ ਪ੍ਰਵਾਸ ਕੀਤਾ ਸੀ ਤੇ ਉਸ ਤੋਂ ਬਾਅਦ ਇਹ ਰੁਚੀ ਜਿਹੜੀ ਉਹ ਕਦੇ ਵੀ ਘਟੀ ਨਹੀਂ ਆ। ਖੈਰ, ਹੁਣ ਜੇ ਅਸੀਂ ਕਹਿੰਦੇ ਹਾਂ ਵੀ ਪੰਜਾਬ ਦੇ ਹਾਲਾਤ ਬਦਲ ਗਏ ਆ ਤੇ ਉਹ ਹਾਲਾਤ ਸਾਨੂੰ ਮਜਬੂਰ ਕਰ ਰਹੇ ਆ ਕਿ ਅਸੀਂ ਪੰਜਾਬ ਛੱਡ ਕੇ ਦੂਜੇ ਮੁਲਕਾਂ ਦੇ ਵਿੱਚ ਜਾਈਏ, ਸਾਡੇ ਰੁਜ਼ਗਾਰ ਦੇ ਜਿਹੜੇ ਸਾਧਨ ਆ ਉੱਥੇ ਘਟ ਗਏ ਆ, ਜਿਨ੍ਹਾਂ ਕਾਰਨ ਸਾਨੂੰ ਦੂਜੇ ਮੁਲਕਾਂ ਦੇ ਵਿੱਚ ਪ੍ਰਵਾਸ ਕਰਨਾ ਪੈ ਰਿਹਾ। ਪਰ ਉਸ ਪ੍ਰਵਾਸ ਕਰਨ ਦੇ ਸਮੇਂ ਦੌਰਾਨ ਸਾਨੂੰ ਇੱਕ ਚੀਜ਼ ਜਿਹੜੀ ਉਹ ਬੜੀ ਸ਼ਿੱਦਤ ਦੇ ਨਾਲ ਮਹਿਸੂਸ ਹੁੰਦੀ ਆ ਕਿ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਜੋ ਅਸੀਂ ਉੱਥੇ ਛੱਡ ਆਏ ਹਾਂ, ਜਦੋਂ ਅਸੀਂ ਆਪਣੇ ਸੱਭਿਆਚਾਰ ਦੀ ਗੱਲ ਕਰਦੇ ਹਾਂ, ਵਿਰਸੇ ਦੀ ਗੱਲ ਕਰਦੇ ਹਾਂ, ਪੰਜਾਬੀ ਬੋਲੀ ਦੀ ਗੱਲ ਕਰਦੇ ਹਾਂ, ਤਾਂ ਸਾਨੂੰ ਇੱਥੇ ਆ ਕੇ ਜ਼ਰੂਰ ਇਹ ਚੀਜ਼ ਸ਼ਿੱਦਤ ਦੇ ਨਾਲ ਮਹਿਸੂਸ ਹੁੰਦੀ ਆ ਕਿ ਇਹਨੂੰ ਬਚਾਉਣਾ ਬੜਾ ਜ਼ਰੂਰੀ ਹੈ। ਪਰ ਜਦੋਂ ਅਸੀਂ ਉੱਥੇ ਰਹਿੰਦੇ ਹਾਂ ਤਾਂ ਸ਼ਾਇਦ ਉਹ ਚੀਜ਼ਾਂ ਜਿਹੜੀਆਂ ਉਹ ਸਾਡੇ ਕਦੇ ਵੀ ਦਿਮਾਗ ਦੇ ਵਿੱਚ ਨਹੀਂ ਆਉਂਦੀਆਂ ਕਿ ਇੱਥੇ ਰਹਿੰਦਿਆਂ ਵੀ ਸਾਨੂੰ ਇਹਨਾਂ ਚੀਜ਼ਾਂ ਦੇ ਨਾਲ ਜੁੜੇ ਰਹਿਣਾ ਓਨਾ ਹੀ ਜ਼ਰੂਰੀ ਹੈ। ਸੋ ਗੁਰਿੰਦਰ ਸਿੰਘ ਹੋਰਾਂ ਨੇ ਕਿਹਾ ਵੀ ਗੱਲ ਕਰ ਰਹੇ ਹੋ ਪੰਜਾਬੀ ਦੀ ਅਹਿਮੀਅਤ ਦੀ, ਜਿਹੜੀ ਚੀਜ਼ ਕਹਿੰਦੇ ਸਾਨੂੰ ਐਵੇਂ ਹੀ ਮਿਲ ਜਾਂਦੀ ਹੈ ਨਾ, ਉਸ ਦੀ ਕੋਈ ਕਦਰ ਨਹੀਂ ਹੁੰਦੀ। ਤੁਹਾਡਾ ਕਹਿਣਾ ਬਿਲਕੁਲ ਸਹੀ ਆ ਔਰ ਇਹੀ ਕਾਰਨ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਅਸੀਂ ਪੰਜਾਬੀ ਪ੍ਰਤੀ ਗੈਰ ਜ਼ਿੰਮੇਵਾਰ ਹੁੰਦੇ ਜਾ ਰਹੇ ਹਾਂ ਤੇ ਇਹ ਅਵੇਸਲਾਪਨ ਜਿਹੜਾ ਆ ਇਹ ਪੰਜਾਬੀ ਪ੍ਰਤੀ ਇੱਕ ਵੱਡੀ ਚਿੰਤਾ ਦਾ ਵਿਸ਼ਾ ਵੀ ਹੈ। ਕਿਉਂਕਿ ਪਿਛਲੇ ਦਿਨੀ, ਨਾ ਸਿਰਫ ਪਿਛਲੇ ਦਿਨਾਂ ਤੋਂ ਬਲਕਿ ਕਾਫੀ ਮਹੀਨਿਆਂ ਤੋਂ ਕਾਫੀ ਸਾਲਾਂ ਤੋਂ ਲਗਾਤਾਰ ਇਹ ਦੇਖਦੇ ਆ ਰਹੇ ਹਾਂ ਕਿ ਪੰਜਾਬੀ ਬੋਲਣ ਦੀ ਔਰ ਪੰਜਾਬੀ ਲਿਖਣ ਦੀ ਜਿਹੜੀ ਰੁਚੀ ਆ ਉਹ ਲੋਕਾਂ ਦੇ ਵਿੱਚ ਉੱਥੇ ਖਤਮ ਹੋ ਰਹੀ ਹੈ, ਜਦਕਿ ਇੱਥੇ ਅਸੀਂ ਬਹੁਤ ਯਤਨ ਕਰਦੇ ਹਾਂ ਪੰਜਾਬੀ ਸਾਹਿਤ ਜਿਹੜਾ ਆ ਉਹ ਵਿਦੇਸ਼ਾਂ ਦੇ ਵਿੱਚ ਰਚਿਆ ਜਾ ਰਿਹਾ, ਕਵਿਤਾਵਾਂ ਲਿਖੀਆਂ ਜਾ ਰਹੀਆਂ, ਕਹਾਣੀਆਂ ਲਿਖੀਆਂ ਜਾ ਰਹੀਆਂ, ਔਰ ਪੰਜਾਬੀ ਦੇ ਪਸਾਰ ਦੇ ਲਈ ਵਿਕਾਸ ਦੇ ਲਈ ਬਹੁਤ ਸਾਰੇ ਜਿਹੜੇ ਆਪੋ ਆਪਣੇ ਪੱਧਰ ਦੇ ਉੱਤੇ ਯਤਨ ਹੋ ਰਿਹਾ। ਸੋ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਅਸੀਂ ਜਿਹੜੀ ਗੱਲਬਾਤ ਹੈ ਉਹ ਜ਼ਰੂਰ ਕਰਾਂਗੇ ਜੀ, ਤੇ ਇਸ ਗੱਲਬਾਤ ਦੇ ਵਿੱਚ ਤੁਸੀਂ ਵੀ ਜ਼ਰੂਰ ਹਿੱਸਾ ਪਾਇਓ ਔਰ ਕਾਰਨ ਕੀ ਰਹਿ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ, ਕਿਉਂ ਅਸੀਂ ਸਾਰੇ ਪੰਜਾਬੀ ਤੋਂ ਅਵੇਸਲੇ ਹੋ ਰਹੇ ਹਾਂ, ਅਸੀਂ ਨਹੀਂ ਪਰ ਪੰਜਾਬ ਦੇ ਵਿੱਚ ਰਹਿਣ ਵਾਲੇ ਖਾਸ ਤੌਰ ਦੇ ਉੱਤੇ ਸਾਡੇ ਆਪਣੇ ਹੀ ਰਿਸ਼ਤੇਦਾਰ ਮਿੱਤਰ ਦੋਸਤ ਉਹਨਾਂ ਪ੍ਰਤੀ ਕੀ ਸਾਡਾ ਫਰਜ਼ ਬਣਦਾ ਕਿ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਸੁਚੇਤ ਕਰ ਸਕਦੇ ਹਾਂ, ਕਿਉਂਕਿ ਉੱਥੇ ਰਹਿੰਦਿਆਂ ਸ਼ਾਇਦ ਸਾਨੂੰ ਇਹ ਅਹਿਸਾਸ ਨਹੀਂ ਹੁੰਦਾ, ਪਰ ਜਦੋਂ ਅਸੀਂ ਇੱਥੇ ਰਹਿੰਦੇ ਹਾਂ ਦੂਰ ਹੁੰਦੇ ਹਾਂ ਪੰਜਾਬੀ ਤੋਂ ਤਾਂ ਇਹ ਅਹਿਸਾਸ ਜਿਹੜਾ ਸਾਨੂੰ ਸ਼ਿੱਦਤ ਦੇ ਨਾਲ ਜ਼ਰੂਰ ਹੁੰਦਾ। ਸੋ ਸਾਡੇ ਫਰਜ਼ ਕੀ ਨੇ ਉਹਨਾਂ ਬਾਰੇ ਗੱਲਬਾਤ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਕਰਾਂਗੇ। ਇਸ ਵੇਲੇ ਸਾਡੇ ਨਾਲ ਇੱਕ ਹੋਰ ਦੋਸਤ ਜੁੜੇ ਨੇ, ਜੱਸੀ ਗਰੇਵਾਲ ਹੋਰੀ, ਸਤਿ ਸ੍ਰੀ ਅਕਾਲ ਬੁਲਾਈ ਹੈ ਉਹਨਾਂ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੱਸੀ ਜੀ, ਪ੍ਰੋਗਰਾਮ 'ਚ ਤੁਹਾਡਾ ਆਉਣਾ ਹੋਇਆ, ਬੜਾ ਚੰਗਾ ਲੱਗਿਆ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ ਜੀ ਆਇਆਂ ਨੂੰ, ਇਸੇ ਤਰ੍ਹਾਂ ਪ੍ਰੋਗਰਾਮ 'ਚ ਜ਼ਰੂਰ ਆਪਣੀ ਸ਼ਿਰਕਤ ਜਿਹੜੀ ਆ ਉਹ ਜ਼ਰੂਰ ਕਰਿਆ ਕਰੋ, ਜਿਹੜੀ ਆਪਣੀ ਹਾਜ਼ਰੀ ਆ ਜ਼ਰੂਰ ਲਵਾਉਂਦੇ ਰਿਹਾ ਕਰੋ। ਕਹਿੰਦੇ ਬਹੁਤ ਸਮੇਂ ਬਾਅਦ ਮੌਕਾ ਮਿਲਿਆ ਰੇਡੀਓ ਸੁਣਨ ਦਾ, ਸਾਰਿਆਂ ਨੂੰ ਪਿਆਰ ਤੇ ਕੁਝ ਅਲਫਾਜ਼ ਵੀ ਭੇਜ ਰਹੇ ਨੇ। ਬਿਲਕੁਲ ਜੀ, ਤੁਹਾਡੇ ਅਲਫਾਜ਼ ਜਿਹੜੇ ਆ ਉਹ ਮੈਂ ਜ਼ਰੂਰ ਸਾਂਝੇ ਕਰਦੀ ਹਾਂ। ਪਹਿਲਾਂ ਤਾਂ ਬਹੁਤ ਬਹੁਤ ਤਹਿ ਦਿਲ ਤੋਂ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ, ਤੁਹਾਡੇ ਆਉਣ ਦੇ ਨਾਲ ਰੌਣਕ ਵਧੀ ਹੈ ਔਰ ਇਹ ਰੌਣਕ ਜਿਹੜੀ ਹੈ ਪ੍ਰੋਗਰਾਮ 'ਚ ਬਹੁਤ ਜ਼ਰੂਰੀ ਹੁੰਦੀ ਹੈ, ਪ੍ਰੋਗਰਾਮ 'ਚ ਹੋਰ ਜ਼ਿਆਦਾ ਜਿਹੜੀ ਖੁਸ਼ਗਵਾਰੀ ਹੈ ਉਹ ਆਉਂਦੀ ਹੈ ਔਰ ਖੂਬਸੂਰਤੀ ਜਿਹੜੀ ਹੈ ਪ੍ਰੋਗਰਾਮ ਦੀ ਹੋਰ ਵੱਧਦੀ ਹੈ। ਸੋ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਤੁਹਾਡੀਆਂ, ਕੁਝ ਇਹ ਸਤਰਾਂ ਜਿਹੜੀਆਂ ਮੈਂ ਜ਼ਰੂਰ ਸਾਂਝੀਆਂ ਕਰਦੀ ਹਾਂ। ਫਿਲਹਾਲ ਇੱਕ ਨਜ਼ਰ ਆਪਾਂ ਅੱਜ ਦੇ ਮੌਸਮ ਤੇ ਮਾਰ ਲਈਏ ਤੇ ਮੌਸਮ ਤੋਂ ਬਾਅਦ ਫਿਰ ਤੁਹਾਡੀਆਂ ਇਹ ਪਿਆਰੀਆਂ ਜਿਹੀਆਂ ਸਤਰਾਂ। ਸੋ ਅੱਜ ਦਾ ਜਿਹੜਾ ਮੌਸਮ ਹੈ ਜੀ ਉਹ ਆਸਟ੍ਰੇਲੀਆ ਦੇ ਵਿੱਚ ਕਿਵੇਂ ਦਾ ਉਹ ਜ਼ਰੂਰ ਤੁਹਾਡੇ ਨਾਲ ਸਾਂਝਾ ਕਰੀਏ। ਮੈਲਬਰਨ ਜਿਹੜਾ ਜੀ ਅੱਜ ਠੰਡਾ ਠੰਡਾ ਹੈ, 9 ਡਿਗਰੀ ਹੈ ਅੱਜ ਘੱਟ ਤੋਂ ਘੱਟ ਤੇ 14 ਡਿਗਰੀ ਵੈਸੇ ਵੱਧ ਤੋਂ ਵੱਧ ਜਾਣਾ ਹੈ, ਪਰ ਕਿਉਂਕਿ ਇੱਕ ਮੀਂਹ ਦੀ ਝੜੀ ਜਿਹੜੀ ਆ ਉਹ ਪਿਛਲੇ 2-3 ਦਿਨਾਂ ਤੋਂ ਲਗਾਤਾਰ ਲੱਗੀ ਹੋਈ ਹੈ ਮੈਲਬਰਨ ਦੇ ਵਿੱਚ, ਤੇ ਅੱਜ ਵੀ ਮੀਂਹ ਜਿਹੜਾ ਆ ਉਹ ਦੱਸਿਆ ਗਿਆ ਮੈਲਬਰਨ ਦੇ ਵਿੱਚ, ਤੇ ਸਿਡਨੀ ਦੇ ਵਿੱਚ 8 ਡਿਗਰੀ ਤੋਂ ਲੈ ਕੇ 18 ਡਿਗਰੀ ਤੱਕ ਜਿਹੜਾ ਤਾਪਮਾਨ ਹੈ ਅੱਜ ਜਾਣਾ ਹੈ ਔਰ ਬਾਅਦ ਦੁਪਹਿਰ ਉੱਥੇ ਵੀ ਮੀਂਹ ਦੱਸਿਆ ਗਿਆ। ਬ੍ਰਿਸਬੇਨ ਦੇ ਵਿੱਚ 9 ਡਿਗਰੀ ਤੋਂ ਲੈ ਕੇ 23 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਇੱਥੇ ਧੁੱਪ ਬਣੀ ਰਹਿਣੀ ਹੈ। ਪਰਥ ਦੇ ਵਿੱਚ 11 ਡਿਗਰੀ ਤੋਂ ਲੈ ਕੇ 17 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਾਣ ਦੀ ਉਮੀਦ ਜਿਹੜੀ ਉਹ ਕੀਤੀ ਜਾ ਰਹੀ ਹੈ ਔਰ ਇੱਥੇ ਵੀ ਮੀਂਹ ਜਿਹੜਾ ਆ ਉਹ ਪੈਣ ਦੇ ਆਸਾਰ ਬਣੇ ਹੋਏ ਆ। ਐਡੀਲੇਡ ਦੇ ਵਿੱਚ 5 ਤੋਂ ਲੈ ਕੇ 14 ਡਿਗਰੀ ਤੱਕ ਅੱਜ ਦਾ ਤਾਪਮਾਨ ਜਾਣਾ, ਇੱਥੇ ਵੀ ਬੱਦਲਵਾਈ ਜਿਹੜੀ ਆ ਉਹ ਬਣੀ ਰਹਿਣੀ ਹੈ, ਖੈਰ ਮੀਂਹ ਤਾਂ ਨਹੀਂ ਦੱਸਿਆ ਗਿਆ। ਕੈਨਬਰਾ ਦੇ ਵਿੱਚ 0 ਡਿਗਰੀ ਜਿਹੜਾ ਅੱਜ ਘੱਟ ਤੋਂ ਘੱਟ ਤਾਪਮਾਨ ਹੈ ਔਰ ਸਵੇਰੇ ਕੋਹਰਾ ਜਿਹੜਾ ਆ ਉਹ ਜੰਮਿਆ ਮਿਲ ਸਕਦਾ ਔਰ 14 ਡਿਗਰੀ ਤੱਕ ਵੱਧ ਤੋਂ ਵੱਧ ਤਾਪਮਾਨ ਚਲੇ ਜਾਣਾ। ਸੋ ਕੈਨਬਰਾ ਵਾਲੇ ਜ਼ਿਆਦਾ ਜਿਹੜੀ ਨੇੜਤਾ ਤੋਂ ਦੱਸ ਸਕਦੇ ਆ, ਕਿਉਂਕਿ ਕੈਨਬਰਾ ਜਿਹੜਾ ਉਹ ਵੈਸੇ ਵੀ ਆਸਟ੍ਰੇਲੀਆ ਦਾ ਸਭ ਤੋਂ ਠੰਡਾ ਸ਼ਹਿਰ ਮੰਨਿਆ ਜਾਂਦਾ ਔਰ ਅੱਜ ਦੱਸਿਆ ਜਾ ਰਿਹਾ ਜੀ ਕੋਹਰਾ ਪਿਆ ਹੋਇਆ। ਜੇ ਕੈਨਬਰਾ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਤਾਂ ਜ਼ਰੂਰ ਦੱਸਿਓ ਕਿੱਦਾਂ ਦਾ ਮੌਸਮ ਹੈ ਅੱਜ, ਵੈਸੇ ਦਿਨ ਵੇਲੇ ਜਿਹੜੀ ਸੋਹਣੀ ਧੁੱਪ ਹੈ ਉਹ ਖਿੜ ਜਾਣੀ ਹੈ। ਹੋਬਾਰਟ 'ਚ 4 ਡਿਗਰੀ ਤੋਂ ਲੈ ਕੇ 10 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਧੁੱਪ ਬਣੀ ਰਹਿਣੀ ਹੈ। ਡਾਰਵਿਨ ਦੇ ਵਿੱਚ ਹਮੇਸ਼ਾ ਵਾਂਗ 20-32 ਡਿਗਰੀ ਤੱਕ ਤਾਪਮਾਨ ਰਹਿਣਾ ਹੈ, ਧੁੱਪ ਜਿਹੜੀ ਆ ਉਹ ਪੂਰੀ ਜੋਬਨ ਤੇ ਆ ਔਰ ਡਾਰਵਿਨ ਦੇ ਨਾਲ ਹੀ ਕੇਨਸ ਦੀ ਗੱਲ ਕਰੀਏ ਤਾਂ 19 ਡਿਗਰੀ ਤੋਂ ਲੈ ਕੇ 26 ਡਿਗਰੀ ਤੱਕ ਤਾਪਮਾਨ ਚਲੇ ਜਾਣਾ, ਪਰ ਬਹੁਤ ਸੋਹਣਾ ਮੌਸਮ ਕੇਨਸ ਦੇ ਵਿੱਚ। ਸੋ ਲਓ ਜੀ ਇਹ ਸੀ ਅੱਜ ਦਾ ਮੌਸਮ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਤੇ ਸੂਬਿਆਂ ਦਾ, ਤੇ ਹੁਣ ਆਪਾਂ ਵੈਸੇ ਪ੍ਰੋਗਰਾਮ ਦਾ ਮੌਸਮ ਬਦਲਣਾ, ਪਰ ਉਸ ਤੋਂ ਵੀ ਪਹਿਲਾਂ ਮੈਂ ਜੱਸੀ ਗਰੇਵਾਲ ਹੋਰਾਂ ਦੀਆਂ ਕੁਝ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰਦੀ ਹਾਂ। ਕਹਿੰਦੇ ਹਕੀਕਤਾਂ 'ਚ ਹੈ ਨੀ ਜੋ ਤੂੰ ਮੇਰੇ ਬਾਰੇ ਸੋਚੇ, ਮੌਕੇ ਦਾ ਮਖੌਟਾ ਲਾ ਤਸੱਲੀ ਦੇਵਾਂ ਖੁਦ ਨੂੰ, ਫਰਕ ਨਾ ਜਾਣਾ ਤਕਰਾਰ ਤੇ ਵਿਚਾਰ ਵਿੱਚ, ਭਰ ਕੇ ਖਿਲਾਰ ਦੇਵਾਂ ਚਵਲਾਂ ਦੇ ਰੁੱਗ ਨੂੰ, ਕਹਿਣੀ ਅਤੇ ਕਰਨੀ ਤੋਂ ਕੋਹਾਂ ਦੂਰ ਮੱਤ ਮੇਰੀ, ਕਹਿਣੀ ਅਤੇ ਕਰਨੀ ਤੋਂ ਕੋਹਾਂ ਦੂਰ ਮੱਤ ਮੇਰੀ, ਬੇਤਾਲੇ ਸਾਜ਼ਾਂ 'ਚ ਵਜਾਵਾਂ ਡੁੱਗ ਡੁੱਗ ਨੂੰ, ਬੇਤਾਲੇ ਸਾਜ਼ਾਂ 'ਚ ਵਜਾਵਾਂ ਡੁੱਗ ਡੁੱਗ ਨੂੰ। ਕਿਆ ਬਾਤ ਹੈ ਜੱਸੀ ਜੀ, ਬਹੁਤ ਹੀ ਅੱਜ ਦਾ ਜਿਹੜਾ ਇੱਕ ਕੋਰਾ ਸੱਚ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਤੁਸੀਂ ਬਿਆਨਿਆ ਇਹਨਾਂ ਸਤਰਾਂ ਦੇ ਰਾਹੀਂ। ਬਹੁਤ ਬਹੁਤ ਧੰਨਵਾਦ ਹਾਜ਼ਰੀ ਲਵਾਉਣ ਦੇ ਲਈ, ਪ੍ਰੋਗਰਾਮ 'ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਲਓ ਜੀ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਮੌਸਮ ਤੋਂ ਬਾਅਦ ਅੱਜ ਦਾ ਵਿਚਾਰ ਆਪਾਂ ਸਾਂਝਾ ਕਰਨਾ, ਪਰ ਉਸ ਤੋਂ ਪਹਿਲਾਂ ਪ੍ਰੋਗਰਾਮ 'ਚ ਅਗਲਾ ਗੀਤ ਆਪਾਂ ਤੁਹਾਡੀ ਨਜ਼ਰ ਕਰਦੇ ਹਾਂ ਜੀ ਹਰਭਜਨ ਮਾਨ ਹੋਰਾਂ ਦੀ ਆਵਾਜ਼।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਸਰੋਤੇ ਪਹਿਲਾਂ ਤੋਂ ਹੀ ਹਰਮਨ ਰੇਡੀਓ ਦੀ ਮਾਰਫਤ ਰੱਬੀ ਬਾਣੀ ਦੇ ਕੀਰਤਨ ਗੁਰਮਤ ਵਿਚਾਰਾਂ ਅਤੇ ਕਥਾ ਵਿਚਾਰਾਂ ਰਾਹੀ ਰੱਬੀ ਰਹਿਮਤਾਂ ਦਾ ਆਨੰਦ ਮਾਣਦੇ ਆ ਰਹੇ ਹੋ। 1 ਅਗਸਤ ਤੋਂ ਹਰਮਨ ਰੇਡੀਓ ਇਸੇ ਕੜੀ ਅਧੀਨ ਇੱਕ ਹੋਰ ਅਧਿਆਤਮਕ ਉਪਰਾਲਾ ਕਰਨ ਜਾ ਰਿਹਾ ਹੈ ਗੁਰਬਾਣੀ ਦੇ ਸਹਿਜ ਪਾਠ। ਜੀ ਹਾਂ, ਗੁਰਬਾਣੀ ਦੇ ਸਹਿਜ ਪਾਠ ਜੋ ਤੁਸੀਂ ਸਿਡਨੀ ਆਸਟ੍ਰੇਲੀਆ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 7 ਵਜੇ ਸਰਵਣ ਕਰ ਸਕੋਗੇ। ਤੁਸੀਂ ਵੀ ਇਸ ਲੜੀ ਵਿੱਚ ਸ਼ਾਮਲ ਹੋ ਕੇ ਸਤਿਗੁਰਾਂ ਦੇ ਪੂਰਨ ਦਰਸ਼ਨਾਂ ਦੀ ਬਖਸ਼ਿਸ਼ ਹਾਸਲ ਕਰੋ। ਸਹਿਜ ਮਿਲਾ ਮਿਲਿਆ ਪਰਵਾਨ, ਨਾ ਤਿਸ ਮਰਨ ਨਾ ਆਵਣ ਜਾਣ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਜੀ ਦੋਸਤੋ, ਇੱਕ ਵਾਰ ਫੇਰ ਸਵਾਗਤ ਕਰਦੇ ਹਾਂ। ਇਸ ਤੋਂ ਪਹਿਲਾਂ ਤੁਸੀਂ ਹਰਭਜਨ ਮਾਨ ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ, ਔਰ ਗੀਤ ਤੋਂ ਬਾਅਦ ਕੁਛ ਅਨਾਊਂਸਮੈਂਟਸ ਹਰਮਨ ਰੇਡੀਓ ਵੱਲੋਂ। ਜੋ ਜੋ ਵੀ ਤਬਦੀਲੀਆਂ ਆਉਣ ਵਾਲੇ ਦਿਨਾਂ ਦੇ ਵਿੱਚ, ਨਵੇਂ ਪ੍ਰੋਗਰਾਮ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਹਰਮਨ ਰੇਡੀਓ ਤੇ ਆ ਰਹੇ ਨੇ, ਉਹਨਾਂ ਦੇ ਬਾਰੇ ਉਹ ਅਨਾਊਂਸਮੈਂਟਸ ਤੇ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ। ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਹੋਏ ਹੋ, ਔਰ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਅੱਜ ਦਾ ਜਿਹੜਾ ਵਿਚਾਰ ਹੈ ਉਹ ਤੁਹਾਡੇ ਨਾਲ ਸਾਂਝਾ ਜ਼ਰੂਰ ਕਰਦੇ ਹਾਂ। ਕਹਿੰਦੇ ਕਿ ਜੋ ਇਨਸਾਨ ਆਪਣੇ ਦਿਲ ਵਿੱਚੋਂ ਬੁਰਾਈ ਨੂੰ ਮਿਟਾ ਦਿੰਦਾ, ਉਹ ਸਾਰੀ ਸ੍ਰਿਸ਼ਟੀ ਦੇ ਜੀਵਾਂ ਨੂੰ ਆਪਣਾ ਮਿੱਤਰ ਬਣਿਆ ਦੇਖਦਾ। ਸੋ ਸਭ ਤੋਂ ਪਹਿਲਾਂ ਉਮੀਦ ਜਿਹੜੀ ਆ ਉਹ ਇਹ ਕੀਤੀ ਜਾਣੀ ਚਾਹੀਦੀ ਹੈ ਕਿ ਅਸੀਂ ਆਪਣੇ ਅੰਦਰੋਂ ਜਿਹੜੀ ਬੁਰਾਈ ਆ, ਆਪਣੇ ਅੰਦਰੋਂ ਕੁਛ ਇਹੋ ਜਿਹਾ ਜੋ ਸਾਨੂੰ ਦੂਜਿਆਂ ਦੇ ਵਿੱਚ ਬੁਰਾ ਲੱਗਦਾ, ਉਹ ਪਹਿਲਾਂ ਆਪਣੇ ਅੰਦਰੋਂ ਖਤਮ ਕਰੀਏ। ਸੋ ਜਦੋਂ ਅਸੀਂ ਆਪਣੇ ਅੰਦਰੋਂ ਉਹ ਚੀਜ਼ਾਂ ਖਤਮ ਕਰ ਲਵਾਂਗੇ ਤੇ ਮੈਨੂੰ ਲੱਗਦਾ ਕਿ ਫੇਰ ਦੂਜਿਆਂ ਦੀਆਂ ਜਿਹੜੀਆਂ ਬੁਰਾਈਆਂ, ਦੂਜਿਆਂ ਦੀਆਂ ਜਿਹੜੀਆਂ ਕੁਤਾਹੀਆਂ, ਉਹ ਸਾਨੂੰ ਨਜ਼ਰ ਘੱਟ ਆਉਣਗੀਆਂ, ਕਿਉਂਕਿ ਆਪਣੇ ਆਪ ਦੀ ਜਿਹੜੀ ਪਛਾਣ ਕਰਨੀ ਆ ਉਹ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ। ਸੋ ਦਿਲ ਦੇ ਵਿੱਚੋਂ ਬੁਰਾਈ ਨੂੰ ਮਿਟਾਉਣਾ ਜਾਂ ਫਿਰ ਆਪਣੀਆਂ ਕਮੀਆਂ ਨੂੰ ਇੱਕ ਇੱਕ ਕਰਕੇ ਘੱਟ ਕਰਦੇ ਜਾਣਾ ਹੈ ਬਹੁਤ ਮੁਸ਼ਕਲ ਹੈ, ਕਿਉਂਕਿ ਆਪਣੀਆਂ ਕਮੀਆਂ ਲੱਭਣੀਆਂ ਜਿਹੜੀਆਂ ਉਹ ਬਹੁਤ ਮੁਸ਼ਕਲ ਹੁੰਦੀਆਂ। ਆਪਾਂ ਅਕਸਰ ਕਹਿੰਦੇ ਹਾਂ ਕਿ ਦੂਜੇ ਦੀਆਂ ਜਿਹੜੀਆਂ ਕਮੀਆਂ ਉਹ ਸਾਨੂੰ ਹਮੇਸ਼ਾ ਦਿਖਾਈ ਦਿੰਦੀਆਂ, ਪਰ ਜੇਕਰ ਦੂਸਰਾ ਕੋਈ ਸਾਡੀ ਕਮੀ ਵੱਲ ਉਂਗਲ ਕਰੇ ਜਾਂ ਫਿਰ ਕੋਈ ਦੂਸਰਾ ਜਿਹੜਾ ਆ ਉਹ ਸਾਨੂੰ ਸਾਡੀ ਕਮੀ ਤੋਂ ਜਾਣੂ ਕਰਵਾਵੇ, ਤਾਂ ਅਸੀਂ ਕਦੇ ਮੰਨਣ ਦੇ ਲਈ ਤਿਆਰ ਨਹੀਂ ਹੁੰਦੇ ਕਿ ਸਾਡੇ ਅੰਦਰ ਵੀ ਹਾਂ ਇਹ ਕਮੀ ਹੈ। ਸੋ ਅਕਸਰ ਇਹ ਆਮ ਵਾਪਰਦਾ ਕਿ ਦੂਜਿਆਂ ਦੀਆਂ ਹੀ ਕਮੀਆਂ ਸਾਨੂੰ ਨਜ਼ਰ ਆਉਂਦੀਆਂ, ਪਰ ਕਿੰਨਾ ਚੰਗਾ ਹੋਵੇ ਕਿ ਜੇਕਰ ਅਸੀਂ ਆਪਣੇ ਆਪ ਨੂੰ ਹੌਲੀ 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 ਸੁਧਾਰਦੇ ਹਾਂ, ਆਪਣੀਆਂ ਕਮੀਆਂ ਨੂੰ ਪਛਾਣਨ ਦੇ ਯੋਗ ਵੀ ਕਰ ਸਕੀਏ, ਔਰ ਉਹਨਾਂ ਕਮੀਆਂ ਨੂੰ ਹੌਲੀ ਹੌਲੀ ਜੇਕਰ ਅਸੀਂ ਘਟਾਉਂਦੇ ਜਾਵਾਂਗੇ ਤਾਂ ਫੇਰ ਵਾਕਈ ਜ਼ਿੰਦਗੀ ਜਿਹੜੀ ਉਹ ਬੜੀ ਖੂਬਸੂਰਤ ਬਣ ਜਾਣੀ ਹੈ ਜਨਾਬ। ਸੋ ਲਓ ਜੀ, ਇਸੇ ਅੱਜ ਦਾ ਵਿਚਾਰ, ਵਿਚਾਰ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਤੇ ਪ੍ਰੋਗਰਾਮ 'ਚ ਸਮਾਂ ਜਿਹੜਾ ਉਹ ਖਬਰਾਂ ਦਾ ਵੀ ਹੋ ਚੁੱਕਿਆ, ਤੇ ਖਬਰਾਂ ਦੇ ਵਿੱਚ ਅੱਜ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਖਬਰਾਂ ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਸੋ ਲਓ ਜੀ, ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਫਿਰ ਅੱਜ ਦੀਆਂ ਖਬਰਾਂ ਦੇ ਨਾਲ। ਸੋ ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 7 ਲੱਖ ਲਾਗੇ ਪਹੁੰਚੀ, ਦੁਨੀਆ ਦਾ ਤੀਜਾ ਸਭ ਤੋਂ ਪ੍ਰਭਾਵਿਤ ਮੁਲਕ ਬਣਿਆ ਭਾਰਤ। 100 'ਚੋਂ 13 ਵਿਅਕਤੀ ਨਿਕਲ ਰਹੇ ਨੇ ਕੋਰੋਨਾ ਪੀੜਤ। ਚੀਨ ਭਾਰਤ ਦੇ ਲੱਦਾਖ ਰੇੜਕੇ ਨੂੰ ਲੈ ਕੇ ਅਸਲ ਕੰਟਰੋਲ ਰੇਖਾ ਤੋਂ ਫੌਜੀਆਂ ਦੀ ਵਾਪਸੀ ਲਈ ਬਣੀ ਸਹਿਮਤੀ। ਕਾਂਗਰਸ ਨੇ ਕਿਹਾ ਕਿ ਮੋਦੀ ਸਰਵ ਪਾਰਟੀ ਬੈਠਕ ਵਾਲਾ ਬਿਆਨ ਵਾਪਸ ਲੈਣਗੇ ਅਤੇ ਮਾਫ਼ੀ ਮੰਗਣਗੇ। ਵੰਦੇ ਭਾਰਤ ਮਿਸ਼ਨ ਤਹਿਤ ਸਪਾਈਸ ਜੈੱਟ 19 ਉਡਾਣਾਂ ਹੋਰ ਚਲਾਵੇਗਾ। ਪੰਜਾਬ ਦੇ ਵਿੱਚ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦਾ ਅੰਕੜਾ 6500 ਤੋਂ ਪਾਰ ਹੋਇਆ। ਪਿਛਲੇ 24 ਘੰਟਿਆਂ 'ਚ 4 ਮੌਤਾਂ ਅਤੇ 280 ਤੋਂ ਵੱਧ ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ। ਅੱਜ ਰਾਤ ਤੋਂ ਪੰਜਾਬ 'ਚ ਦਾਖਲ ਹੋਣ ਵਾਲੇ ਯਾਤਰੀਆਂ ਲਈ ਈ ਰਜਿਸਟ੍ਰੇਸ਼ਨ ਲਾਜ਼ਮੀ। ਤੇ ਉਧਰ ਜੂਨ 2015 ਨੂੰ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਮਾਮਲੇ ਚ ਸੌਦਾ ਸਾਧ ਨਾਮਜ਼ਦ ਐਸ ਆਈ ਟੀ ਨੇ 11 ਮੁਲਾਜ਼ਮਾਂ ਦੀ ਚਲਾਨ ਰਿਪੋਰਟ ਅਦਾਲਤ ਚ ਕੀਤੀ ਪੇਸ਼ ਤੇ 2 ਦਹਾਕੇ ਬਾਅਦ ਪੰਜਾਬ ਚ ਖਾਲਿਸਤਾਨ ਦਾ ਮੁੱਦਾ ਮੁੜ ਚਰਚਾ ਚ ਕੇਂਦਰ ਵੱਲੋਂ 9 ਸਿੱਖਾਂ ਨੂੰ ਅੱਤਵਾਦੀ ਐਲਾਨੇ ਜਾਣ ਦੀ ਹੋਈ ਨਿੰਦਾ ਤੇ ਆਸਟ੍ਰੇਲੀਅਨ ਖਬਰਾਂ ਦੇ ਵਿਚ ਵਿਕਟੋਰੀਆ ਦੇ ਵਿਚ ਪਿਛਲੇ ਕੱਲ ਕੋਰੋਨਾ ਪ੍ਰਭਾਵਿਤ ਕੇਸਾਂ ਵਿਚ ਆਇਆ ਉਛਾਲ ਵਿਕਟੋਰੀਆ ਦੇ ਵਿਚ 127 ਕੇਸ ਜਿਹੜੇ ਕੋਰੋਨਾ ਪ੍ਰਭਾਵਿਤ ਆਉਣ ਕਾਰਨ ਇਕ ਵਾਰ ਸਰਕਾਰ ਦੀ ਜਿਹੜੀ ਚਿੰਤਾ ਆ ਉਹ ਵਧੀ ਤੇ ਕੋਰੋਨਾ ਵਾਇਰਸ ਦੇ ਵਿਚ ਆਸਟ੍ਰੇਲੀਆ ਦੇ ਜਿਹੜੇ ਟੋਟਲ ਮਾਮਲੇ ਆ ਉਹ 8,586 ਤੱਕ ਪਹੁੰਚੇ ਮੌਤਾਂ ਦੀ ਗਿਣਤੀ 106 ਹੋਈ ਤੇ 140 ਹੋਰ ਨਵੇਂ ਮਾਮਲੇ ਕੱਲ ਸ਼ਾਮ ਤੱਕ ਸਾਹਮਣੇ ਆਏ ਸੋ ਪਿਛਲੇ 5 ਦਿਨਾਂ ਚ ਮੈਲਬਰਨ ਦੇ ਨਾਰਦਰਨ ਹਸਪਤਾਲ ਦੇ ਵਿਚ 7 ਸਟਾਫ ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਤੇ ਉਧਰ ਨਿਊ ਸਾਊਥ ਵੇਲਸ ਨੇ ਵਿਕਟੋਰੀਆ ਲਈ ਆਪਣੇ ਬਾਰਡਰ ਕੀਤੇ ਬੰਦ ਤੇ ਪੁਲਿਸ ਅਤੇ ਹੈਲਥ ਆਫੀਸ਼ਲ ਜਿਹੜੇ ਆ ਉਹ ਹਵਾਈ ਸਫ਼ਰ ਤੇ ਰੇਲ ਸਫ਼ਰ ਤੋਂ ਪਰਤ ਰਹੇ ਯਾਤਰੀਆਂ ਨੂੰ ਕਰ ਸਕਦੇ ਐ ਸਵਾਲ ਤੇ ਸਿਰਫ ਪਰਮਿਟ ਵਾਲੇ ਲੋਕ ਜਿਹੜੇ ਆ ਉਹ ਕਰ ਸਕਣਗੇ ਬਾਰਡਰ ਕ੍ਰਾਸ ਤੇ ਲਓ ਦੋਸਤੋ ਹੁਣ ਵੱਧਦੇ ਆ ਖ਼ਬਰਾਂ ਦੇ ਵਿਸਥਾਰ ਵੱਲ ਸੋ ਸਭ ਤੋਂ ਪਹਿਲੀ ਖ਼ਬਰ ਹੈ ਜੀ ਕਿ ਭਾਰਤ ਦੇ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਜਿਹੜੀ ਗਿਣਤੀ ਹੈ ਉਹ 7 ਲੱਖ ਲਾਗੇ ਇਸ ਵੇਲੇ ਪਹੁੰਚ ਚੁੱਕੀ ਹੈ ਔਰ ਦੁਨੀਆ ਦਾ ਤੀਜਾ ਸਭ ਤੋਂ ਪ੍ਰਭਾਵਿਤ ਮੁਲਕ ਇਸ ਵੇਲੇ ਭਾਰਤ ਬਣਿਆ ਔਰ ਇਹਦੇ ਨਾਲ ਚਿੰਤਾ ਜਿਹੜੀ ਹੈ ਉਹ ਦੇਸ਼ ਵਿਚ ਰਹਿਣ ਵਾਲੇ ਲੋਕਾਂ ਦੀ ਵੀ ਵਧੀ ਹੈ ਔਰ ਸਰਕਾਰ ਦੀ ਵੀ ਵਧੀ ਹੈ ਸੋ ਦੇਸ਼ ਵਿਚ ਇਕ ਦਿਨ ਵਿਚ ਕੋਵਿਡ 19 ਦੇ 24,248 ਮਾਮਲੇ ਜਿਹੜੇ ਆ ਉਹ ਸਾਹਮਣੇ ਆਏ ਆ ਔਰ ਸੋਮਵਾਰ ਨੂੰ ਭਾਰਤ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ ਨਾਲ ਕੁੱਲ ਮਾਮਲਿਆਂ ਦੀ ਜਿਹੜੀ ਗਿਣਤੀ ਹੈ ਉਹ 7 ਲੱਖ ਲਾਗੇ ਪਹੁੰਚ ਗਈ ਹੈ ਔਰ ਕੇਂਦਰੀ ਗ੍ਰਹਿ ਮੰਤਰਾਲੇ ਮੁਤਾਬਕ ਇਸ ਮਾਰੂ ਬਿਮਾਰੀ ਕਾਰਨ ਇਕ ਦਿਨ ਦੇ ਵਿਚ 425 ਮਰੀਜ਼ਾਂ ਦੀ ਜਿਹੜੀ ਮੌਤ ਹੈ ਉਹ ਵੀ ਹੋਈ ਆ ਔਰ ਕੁੱਲ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਆ ਇਹਦੇ ਨਾਲ ਹੀ 19,693 ਹੋ ਗਈ ਹੈ ਦੇਸ਼ ਵਿਚ ਲਗਾਤਾਰ ਚੌਥੇ ਦਿਨ ਕੋਰੋਨਾ ਵਾਇਰਸ ਦੀ ਲਾਗ ਦੇ 20,000 ਤੋਂ ਵੱਖ ਵੱਧ ਮਾਮਲੇ ਜਿਹੜੇ ਆ ਉਹ ਸਾਹਮਣੇ ਆਏ ਆ ਔਰ ਭਾਰਤ ਨੇ ਐਤਵਾਰ ਨੂੰ ਰੂਸ ਨੂੰ ਪਿੱਛੇ ਛੱਡਦਿਆਂ ਇਸ ਮਾਰੂ ਬਿਮਾਰੀ ਚ ਸਭ ਤੋਂ ਪ੍ਰਭਾਵਿਤ ਤੀਜਾ ਮੁਲਕ ਜਿਹੜਾ ਆ ਉਹ ਬਣਿਆ ਔਰ ਲਾਗ ਦੇ ਕੁੱਲ ਮਾਮਲਿਆਂ ਚ ਹੁਣ ਸਿਰਫ ਅਮਰੀਕਾ ਤੇ ਬ੍ਰਾਜ਼ੀਲ ਹੀ ਭਾਰਤ ਤੋਂ ਅੱਗੇ ਨੇ ਸੋ ਇਕ ਦਿਨ ਚ ਕੋਰੋਨਾ ਵਾਇਰਸ ਦੇ 24,248 ਮਾਮਲੇ ਜਿਹੜੇ ਆ ਉਹ ਸਾਹਮਣੇ ਆਉਣ ਦੇ ਨਾਲ 6,97,413 ਕੁੱਲ ਮਾਮਲਿਆਂ ਦੀ ਜਿਹੜੀ ਗਿਣਤੀ ਆ ਉਹ ਵੱਧ ਕੇ ਹੋ ਗਈ ਆ ਔਰ ਇਸ ਜਿਹੜੀ ਚੀਜ਼ ਨੇ ਇਸ ਵੱਧ ਰਹੀ ਗਿਣਤੀ ਨੇ ਕੋਰੋਨਾ ਦੇ ਕਾਰਨ ਜਿਹੜੀ ਭਾਰਤ ਦੀ ਚਿੰਤਾ ਆ ਉਹ ਹੋਰ ਵਧਾ ਦਿੱਤੀ ਹੈ ਦੱਸਿਆ ਜਾ ਰਿਹਾ ਕਿ ਇਹਨੇ ਦਿਨੀ ਪੂਰੇ ਦੇਸ਼ ਦੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਰਿਕਾਰਡ ਪੱਧਰ ਦੇ ਉੱਤੇ ਵਾਧਾ ਹੋ ਰਿਹਾ ਤੇ ਹੁਣ ਜਿਹੜੀ ਮਰੀਜ਼ਾਂ ਦੀ ਗਿਣਤੀ ਆ ਉਹ 7 ਲੱਖ ਤੱਕ ਪਹੁੰਚੀ ਹੈ ਤੇ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ ਵੀ 19,000 ਨੂੰ ਪਾਰ ਕਰ ਗਈ ਹੈ ਸੋ ਇਸ ਦੌਰਾਨ ਸਕਾਰਾਤਮਕ ਦਰ ਨੇ ਵੀ ਭਾਰਤ ਦੀ ਚਿੰਤਾ ਵਧਾ ਦਿੱਤੀ ਹੈ ਹੁਣ ਇਹ ਦਰ 13.45 ਫੀਸਦੀ ਤੱਕ ਪਹੁੰਚ ਗਈ ਯਾਨੀ ਹਰ 100 ਟੈਸਟਾਂ ਦੇ ਪਿੱਛੇ ਘੱਟੋ ਘੱਟ ਦੱਸਿਆ ਜਾ ਰਿਹਾ ਕਿ 13 ਵਿਅਕਤੀ ਜਿਹੜੇ ਆ ਉਹ ਕੋਰੋਨਾ ਪੀੜਤ ਪਾਏ ਜਾ ਰਹੇ ਆ ਅਗਲੀ ਖਬਰ ਵੱਲ ਵੱਧਦੇ ਹਾਂ ਲੱਦਾਖ ਰੇੜਕਾ ਜਿਹੜਾ ਅਸਲ ਕੰਟਰੋਲ ਰੇਖਾ ਤੋਂ ਫੌਜੀਆਂ ਦੀ ਵਾਪਸੀ ਲਈ ਹੁਣ ਸਹਿਮਤੀ ਬਣੀ ਆ ਸਰਕਾਰ ਦੀ ਔਰ ਦੱਸਿਆ ਜਾ ਰਿਹਾ ਕਿ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਟਾਲ ਅਤੇ ਚੀਨੀ ਵਿਦੇਸ਼ੀ ਮੰਤਰੀ ਵਾਂਗ ਯੀ ਨੇ ਐਤਵਾਰ ਨੂੰ ਟੈਲੀਫੋਨ ਤੇ ਗੱਲਬਾਤ ਕੀਤੀ ਹੈ ਜਿਸ ਵਿਚ ਉਹ ਅਸਲ ਕੰਟਰੋਲ ਰੇਖਾ ਤੋਂ ਫੌਜੀਆਂ ਦੇ ਛੇਤੀ ਤੋਂ ਛੇਤੀ ਪਿੱਛੇ ਹਟਣ ਤੇ ਸਹਿਮਤ ਹੋ ਗਏ ਆ ਉਧਰ ਡੋਭਾਲ ਤੇ ਵਾਂਗ ਦੋਹਾਂ ਦੇਸ਼ਾਂ ਵਿਚਾਲੇ ਸਰਹੱਦੀ ਗੱਲਬਾਤ ਨਾਲ ਸੰਬੰਧਿਤ ਵਿਸ਼ੇਸ਼ ਪ੍ਰਤੀਨਿਧ ਨੇ ਤੇ ਵਿਦੇਸ਼ ਮੰਤਰਾਲੇ ਨੇ ਬਿਆਨ ਦੇ ਵਿਚ ਇਸ ਗੱਲਬਾਤ ਨੂੰ ਖੁੱਲੀ ਅਤੇ ਵਿਚਾਰਾਂ ਦਾ ਵਿਆਪਕ ਆਦਾਨ ਪ੍ਰਦਾਨ ਕਰਾਰ ਦਿੱਤਾ ਕਿਹਾ ਕਿ ਡੋਭਾਲ ਅਤੇ ਵਾਂਗ ਇਸ ਗੱਲ ਤੇ ਸਹਿਮਤ ਨੇ ਕਿ ਦੋਹਾਂ ਧਿਰਾਂ ਨੂੰ LAC ਤੇ ਫੌਜੀਆਂ ਦੇ ਪਿੱਛੇ ਹਟਣ ਦੀ ਕਵਾਇਦ ਨੂੰ ਤੇਜ਼ੀ ਨਾਲ ਪੂਰਾ ਕਰਨਾ ਚਾਹੀਦਾ ਹੈ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਾਲੇ ਪੈਂਗੋਂਗ ਸੋ ਗਲਵਾਨ ਘਾਟੀ ਅਤੇ ਗੂੰਗਾ ਹਾਰਟ ਸਪ੍ਰਿੰਗ ਸਣੇ ਪੂਰਬੀ ਲੱਦਾਖ ਦੇ ਕਈ ਇਲਾਕਿਆਂ ਚ 8 ਹਫ਼ਤਿਆਂ ਤੋਂ ਰੇੜਕਾ ਜਾਰੀ ਹੈ ਸੋ ਇਹ ਜਿਹੜਾ ਤਣਾਅ ਆ ਉਸ ਨੂੰ ਘੱਟ ਕਰਨਾ ਔਰ ਯਕੀਨੀ ਘੱਟ ਕਰਨਾ ਜਿਹੜਾ ਆ ਉਹ ਜ਼ਰੂਰੀ ਆ। ਸੋ ਇਸੇ ਤਹਿਤ ਇਹ ਜਿਹੜੀ ਗੱਲਬਾਤ ਆ ਉਹ ਚਲਾਈ ਗਈ ਆ ਔਰ ਕਿਹਾ ਗਿਆ ਕਿ ਡੋਭਾਲ ਤੇ ਵਾਂਗ ਜਿਹੜੇ ਉਹ ਇਸ ਗੱਲ ਤੇ ਸਹਿਮਤ ਹੋਏ ਆ ਕਿ ਦੋਹਾਂ ਧਿਰਾਂ ਨੂੰ LAC ਤੋਂ ਪਿੱਛੇ ਹਟਣ ਦੀ ਜਾਰੀ ਕਵਾਇਦ ਨੂੰ ਤੇਜ਼ੀ ਦੇ ਨਾਲ ਪੂਰਾ ਕਰਨਾ ਤੇ ਭਾਰਤ ਚੀਨ ਸਰਹੱਦੀ ਖੇਤਰਾਂ ਚ ਤਣਾਅ ਘੱਟ ਕਰਨ ਲਈ ਦੋਨਾਂ ਨੂੰ ਪੜਾਅਵਾਰ ਢੰਗ ਦੇ ਨਾਲ ਜਿਹੜੀ ਇਹ ਕਾਰਵਾਈ ਆ ਉਹ ਯਕੀਨੀ ਕਰਨੀ ਚਾਹੀਦੀ ਹੈ। ਦੂਜੇ ਪਾਸੇ ਕਾਂਗਰਸ ਨੇ ਇੱਕ ਜਿਹੜਾ ਸਵਾਲ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਕੀਤਾ ਹੈ ਕਿ ਕੀ ਮੋਦੀ ਹੁਣ ਸਰਵ ਪਾਰਟੀ ਬੈਠਕ ਵਾਲਾ ਬਿਆਨ ਵਾਪਸ ਲੈਣਗੇ ਅਤੇ ਮਾਫ਼ੀ ਮੰਗਣਗੇ। ਕਾਂਗਰਸ ਨੇ ਅਸਲ ਕੰਟਰੋਲ ਰੇਖਾ ਤੇ ਚੱਲ ਰਹੇ ਰੇੜਕੇ ਵਿਚਾਲੇ ਚੀਨੀ ਫੌਜੀਆਂ ਦੇ ਪਿੱਛੇ ਹਟਣ ਦੀ ਬਣੀ ਸਹਿਮਤੀ ਤੇ ਸਵਾਲ ਕੀਤਾ ਹੈ ਤੇ ਕਿਹਾ ਹੈ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਵ ਪਾਰਟੀ ਬੈਠਕ ਸਮੇਂ ਦਿੱਤਾ ਆਪਣਾ ਬਿਆਨ ਵਾਪਸ ਲੈਣਗੇ ਅਤੇ ਮਾਫ਼ੀ ਮੰਗਣਗੇ ਕਿ ਭਾਰਤੀ ਸਰਹੱਦ ਵਿਚ ਕੋਈ ਨਹੀਂ ਵੜਿਆ। ਸੋ ਪਾਰਟੀ ਦੇ ਬੁਲਾਰੇ ਪਵਨ ਖੇੜਾ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਨੂੰ ਦੱਸਣਾ ਚਾਹੀਦਾ ਕਿ ਚੀਨ ਕਿੰਨੇ ਕਿਲੋਮੀਟਰ ਤੇ ਕਿੰਨਾ ਕਿੰਨੇ ਕਿਲੋਮੀਟਰ ਤੇ ਜਿਹੜਾ ਕਿੰਨਾ ਪਿੱਛੇ ਹਟਿਆ ਤੇ ਕਿਹੜੇ ਇਲਾਕਿਆਂ ਵਿਚ ਉਸਦੀ ਜਿਹੜੀ ਘੁਸਪੈਠ ਜਿਹੜੀ ਹੈ ਉਹ ਹੋਈ ਹੈ। ਸੋ ਕਾਂਗਰਸੀ ਆਗੂ ਆਨੰਦ ਸ਼ਰਮਾ ਨੇ ਕਿਹਾ ਕਿ ਗਲਵਾਨ ਘਾਟੀ ਤੋਂ ਚੀਨੀ ਫੌਜੀਆਂ ਦਾ ਪਿੱਛੇ ਹਟਣਾ ਸਵਾਗਤਯੋਗ ਕਦਮ ਹੈ ਪਰ ਭਾਰਤ ਸਰਕਾਰ ਨੂੰ ਚੀਨ ਨੂੰ ਪੇਂਗੋਂਗ ਇਲਾਕੇ ਤੋਂ ਪਿੱਛੇ ਹਟਾਉਣ ਤੇ ਵੀ ਜ਼ੋਰ ਦੇਣਾ ਚਾਹੀਦਾ ਤੇ ਸਰਹੱਦ ਤੇ ਸਖ਼ਤ ਚੌਕਸੀ ਜਿਹੜੀ ਹੈ ਉਹ ਵਰਤਣੀ ਚਾਹੀਦੀ ਹੈ। ਸੋ ਅਗਲੀ ਖਬਰ ਵੱਲ ਵਧਦੇ ਹਾਂ ਦੋਸਤੋ। ਅਗਲੀ ਖਬਰ ਹੈ ਕਿ ਭਾਰਤ ਜਿਹੜਾ ਜੀ ਉਹ ਵੰਦੇ ਭਾਰਤ ਮਿਸ਼ਨ ਤਹਿਤ ਸਪਾਈਸ ਜੈੱਟ ਦੀਆਂ 19 ਉਡਾਣਾਂ ਜਿਹੜੀਆਂ ਆ ਉਹ ਹੋਰ ਚਲਾਵੇਗਾ। ਸੋ ਇਹ ਇੱਕ ਸੋਹਣਾ ਕਦਮ ਜਿਹੜਾ ਆ ਉਹ ਕਿਹਾ ਜਾ ਸਕਦਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਭਾਰਤ ਵੱਲੋਂ ਵੰਦੇ ਭਾਰਤ ਮਿਸ਼ਨ ਦੇ ਤਹਿਤ ਕੁਛ ਜਿਹੜੀਆਂ ਉਡਾਣਾਂ ਸੀਗੀਆਂ ਉਹ ਚਲਾਈਆਂ ਗਈਆਂ ਸੀ ਜਿਨ੍ਹਾਂ ਦੇ ਤਹਿਤ ਵੱਖ ਵੱਖ ਮੁਲਕਾਂ ਦੇ ਵਿੱਚੋਂ ਜਿਹੜੇ ਆਪਣੇ ਨਾਗਰਿਕ ਸੀ ਉਹ ਵਾਪਸ ਲਿਆਂਦੇ ਗਏ ਸੀ। ਸੋ ਵੰਦੇ ਭਾਰਤ ਮਿਸ਼ਨ ਦੇ ਤਹਿਤ ਸਪਾਈਸ ਜੈੱਟ ਵਿਦੇਸ਼ਾਂ ਚ ਫਸੇ ਲੋਕਾਂ ਦੀ ਮਦਦ ਲਈ 19 ਹੋਰ ਉਡਾਣਾਂ ਚਲਾਏਗਾ। UAE, ਸਾਊਦੀ ਅਰਬ ਤੇ ਓਮਾਨ ਦੇ ਵਿੱਚ ਫਸੇ ਕਰੀਬ 4,500 ਭਾਰਤੀਆਂ ਦੀ ਦੇਸ਼ ਵਾਪਸੀ ਦੇ ਲਈ ਇਹ ਫਲਾਈਟਸ ਜਿਹੜੀਆਂ ਚਲਾਈਆਂ ਜਾਣਗੀਆਂ ਤੇ ਸਪਾਈਸ ਜੈੱਟ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਏਅਰਲਾਈਨ ਨੇ ਵੰਦੇ ਭਾਰਤ ਮਿਸ਼ਨ ਦੇ ਤਹਿਤ ਰਾਸ, ਅਲ ਖੇਮਾਹ, ਰਿਆਦ ਤੇ ਦਮਾਮ ਤੋਂ ਹੁਣ ਤੱਕ 6 ਉਡਾਨਾਂ ਦਾ ਜਿਹੜਾ ਪ੍ਰਬੰਧ ਹੈ ਉਹ ਕਰੇਗਾ ਤੇ ਉਥੋਂ ਅਹਿਮਦਾਬਾਦ, ਗੋਆ ਤੇ ਜੈਪੁਰ ਲਈ ਘੱਟੋ ਘੱਟ 1,000 ਭਾਰਤੀ ਦੇਸ਼ ਵਾਪਸੀ ਕਰਨਗੇ। ਏਅਰਲਾਈਨ ਇਸ ਮਹੀਨੇ ਰਾਸ, ਅਲ ਖੇਮਾਹ, ਜੈਦਾ, ਦਮਾਮ, ਰਿਆਦ ਅਤੇ ਮਸਕਟ ਤੋਂ ਬੈਂਗਲੁਰ, ਹੈਦਰਾਬਾਦ, ਲਖਨਊ ਤੇ ਮੁੰਬਈ ਆਦਿ ਲਈ 19 ਹੋਰ ਉਡਾਣਾਂ ਜਿਹੜੀਆਂ ਉਹ ਸ਼ੁਰੂ ਕਰੇਗਾ। ਜ਼ਿਕਰਯੋਗ ਹੈ ਕਿ ਵੰਦੇ ਭਾਰਤ ਮਿਸ਼ਨ ਤੋਂ ਇਲਾਵਾ ਏਅਰਲਾਈਨ ਨੇ ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ, ਓਮਾਨ, ਕਤਰ ਤੇ ਸ੍ਰੀਲੰਕਾ ਤੋਂ 200 ਤੋਂ ਵੱਧ ਚਾਰਟਰ ਉਡਾਨਾਂ ਦਾ ਜਿਹੜਾ ਸੰਚਾਲਨ ਹੈ ਉਹ ਕੀਤਾ ਤੇ 30,000 ਤੋਂ ਵੱਧ ਫਸੇ ਭਾਰਤੀਆਂ ਦੀ ਜਿਹੜੀ ਦੇਸ਼ ਵਾਪਸੀ ਆ ਇਸ ਤਹਿਤ ਹੋਈ ਆ। ਸੋ ਅਗਲੀ ਖਬਰ ਵੱਲ ਵਧਦੇ ਹਾਂ। ਪੰਜਾਬ ਤੋਂ ਕੁਛ ਖਬਰਾਂ ਜਿਹੜੀਆਂ ਉਹ ਸ਼ਾਮਲ ਕਰਦੇ ਹਾਂ। ਪੰਜਾਬ ਦੇ ਵਿੱਚ ਵੀ ਕੋਰੋਨਾ ਵਾਇਰਸ ਦਾ ਜਿਹੜਾ ਕਹਿਰ ਆ ਉਹ ਇਸ ਵੇਲੇ ਬਹੁਤ ਵਧਿਆ ਹੋਇਆ ਔਰ ਪੰਜਾਬ ਦੇ ਵਿੱਚ ਨਵੇਂ ਜਿਹੜੇ ਮਾਮਲੇ ਆ ਉਹ ਪਿਛਲੇ 24 ਘੰਟਿਆਂ ਦੇ ਵਿੱਚ 280 ਤੋਂ ਵੀ ਜ਼ਿਆਦਾ ਆਏ ਆ। 4 ਹੋਰ ਮੌਤਾਂ ਜਿਹੜੀਆਂ ਹੋਣ ਦੀ ਵੀ ਖਬਰ ਹੈ ਔਰ ਕੁੱਲ ਜਿਹੜਾ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦਾ ਅੰਕੜਾ ਆ ਉਹ 6500 ਤੋਂ ਵੀ ਪਾਰ ਹੋ ਚੁੱਕਿਆ। ਪੰਜਾਬ ਵਿਚ ਕੋਰੋਨਾ ਦਾ ਕਹਿਰ ਹੁਣ ਤੇਜ਼ੀ ਫੜਦਾ ਜਾ ਰਿਹਾ। ਜਿੱਥੇ ਪਿਛਲੇ 24 ਘੰਟੇ ਦੌਰਾਨ 4 ਹੋਰ ਮੌਤਾਂ ਹੋਈਆਂ ਨੇ ਉਥੇ 280 ਤੋਂ ਵੱਧ ਨਵੇਂ ਪਾਜ਼ੇਟਿਵ ਮਾਮਲੇ ਆਏ ਨੇ। ਮੌਤਾਂ ਦਾ ਅੰਕੜਾ ਜਿੱਥੇ 172 ਤੱਕ ਪਹੁੰਚ ਗਿਆ ਉਥੇ ਸੂਬੇ ਵਿਚ ਕੁੱਲ ਪਾਜ਼ੇਟਿਵ ਕੇਸਾਂ ਦੀ ਜਿਹੜੀ ਗਿਣਤੀ ਆ ਉਹ ਵੀ 6500 ਤੋਂ ਹੁਣ ਪਾਰ ਹੋ ਚੁੱਕੀ ਹੈ। ਬੀਤੇ ਦਿਨ ਵੀ 250 ਤੋਂ ਵੱਧ ਪਾਜ਼ੇਟਿਵ ਮਾਮਲੇ ਜਿਹੜੇ ਆ ਉਹ ਆਏ ਸਨ। ਜਲੰਧਰ ਤੇ ਲੁਧਿਆਣਾ ਵਿਚ ਕਈ ਦਿਨਾਂ ਤੋਂ ਲਗਾਤਾਰ ਕੋਰੋਨਾ ਬਲਾਸਟ ਹੋ ਰਹੇ ਨੇ। ਜਲੰਧਰ ਵਿਚ 84 ਅਤੇ ਲੁਧਿਆਣਾ ਵਿਚ 25 ਪਾਜ਼ੇਟਿਵ ਮਾਮਲੇ ਆਏ ਆ। ਨਵਾਂ ਸ਼ਹਿਰ ਚ 28, ਅੰਮ੍ਰਿਤਸਰ ਚ 26 ਤੇ ਸੰਗਰੂਰ ਦੇ ਵਿਚ 21 ਹੋਰ ਪਾਜ਼ੇਟਿਵ ਮਾਮਲੇ ਆਉਣ ਦੇ ਨਾਲ ਪੰਜਾਬ ਦੇ ਵਿਚ ਮਰੀਜ਼ਾਂ ਦੀ ਜਿਹੜੀ ਗਿਣਤੀ ਆ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਲਗਾਤਾਰ ਵੱਧਦੀ ਜਾ ਰਹੀ ਹੈ। ਜਦਕਿ ਦਾਅਵਾ ਇਹ ਵੀ ਕੀਤਾ ਜਾ ਰਿਹਾ ਹੈ ਕਿ 4,494 ਮਰੀਜ਼ ਜਿਹੜੇ ਆ ਉਹ ਠੀਕ ਵੀ ਹੋਏ ਨੇ ਤੇ ਇਸ ਸਮੇਂ 1,828 ਮਰੀਜ਼ ਜਿਹੜੇ ਆ ਉਹ ਇਲਾਜ ਅਧੀਨ ਨੇ। ਇਨ੍ਹਾਂ ਵਿਚੋਂ 58 ਮਰੀਜ਼ ਜਿਹੜੇ ਆ ਉਹ ਗੰਭੀਰ ਹਾਲਤ ਚ ਨੇ ਤੇ 52 ਆਕਸੀਜਨ ਅਤੇ 6 ਵੈਂਟੀਲੇਟਰ ਤੇ ਨੇ। ਲੁਧਿਆਣਾ ਜ਼ਿਲ੍ਹੇ ਦਾ ਕੁੱਲ ਪਾਜ਼ੇਟਿਵ ਅੰਕੜਾ ਇਸ ਵੇਲੇ 1,100 ਤੋਂ ਪਾਰ ਹੋ ਚੁੱਕਿਆ। ਜਲੰਧਰ ਵਿਚ ਵੀ 1,000 ਤੋਂ ਉਪਰ ਜਿਹੜਾ ਅੰਕੜਾ ਉਹ ਪਹੁੰਚ ਚੁੱਕਿਆ ਤੇ ਅੰਮ੍ਰਿਤਸਰ ਦੇ ਵਿਚ ਵੀ 1,000 ਦੇ ਨੇੜੇ ਇਹ ਅੰਕੜਾ ਪਹੁੰਚ ਚੁੱਕਿਆ। ਸੋ ਇਨ੍ਹਾਂ ਤਿੰਨ ਸ਼ਹਿਰਾਂ ਦੇ ਵਿਚ ਬਹੁਤ ਤੇਜ਼ੀ ਦੇ ਨਾਲ ਜਿਹੜਾ ਕੋਰੋਨਾ ਦਾ ਕਹਿਰ ਆ ਉਹ ਵਾਪਰ ਰਿਹਾ। ਤੇ ਅਗਲੀ ਖਬਰ ਵੱਲ ਵਧਦਿਆਂ, ਅੱਜ ਰਾਤ ਤੋਂ ਪੰਜਾਬ ਦੇ ਵਿੱਚ ਦਾਖਲ ਹੋਣ ਵਾਲੇ ਯਾਤਰੀਆਂ ਦੇ ਲਈ ਜਿਹੜੀ ਰਜਿਸਟ੍ਰੇਸ਼ਨ ਆ, ਈ ਰਜਿਸਟ੍ਰੇਸ਼ਨ ਜਿਹੜੀ ਆ ਉਹ ਜ਼ਰੂਰੀ ਹੋਵੇਗੀ। ਇਹ ਕਹਿਣਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ। ਸੋ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਪ੍ਰਵੇਸ਼ ਕਰਨ ਵਾਲਿਆਂ, ਖਾਸ ਕਰਕੇ ਦਿੱਲੀ NCR ਤੋਂ ਆਉਣ ਵਾਲੇ ਲੋਕਾਂ ਨਾਲ ਪੈਦਾ ਹੋਣ ਵਾਲੇ ਖਤਰੇ ਦੇ ਮੱਦੇਨਜ਼ਰ 14 ਦਿਨਾਂ ਦੇ ਘਰੇਲੂ ਇਕਾਂਤਵਾਸ ਨੂੰ ਘੱਟ ਕੀਤੇ ਜਾਣ ਨੂੰ ਰੱਦ ਕਰ ਦੇਣ ਤੋਂ ਬਾਅਦ ਅੱਜ ਰਾਤ ਤੋਂ ਸੂਬੇ ਵਿੱਚ ਦਾਖਲ ਹੋਣ ਵਾਲੇ ਸਾਰੇ ਯਾਤਰੀਆਂ ਦੇ ਲਈ ਈ ਰਜਿਸਟ੍ਰੇਸ਼ਨ ਦੀ ਜਿਹੜੀ ਪ੍ਰਕਿਰਿਆ ਆ ਉਹਨੂੰ ਲਾਜ਼ਮੀ ਕਰ ਦਿੱਤਾ ਗਿਆ। ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਯਾਤਰੀ ਆਪਣੇ ਘਰਾਂ ਤੋਂ ਆਰਾਮ ਨਾਲ ਆਨਲਾਈਨ ਸਵੈ ਰਜਿਸਟਰ ਕਰਵਾ ਸਕਦੇ ਨੇ ਤੇ ਆਪਣੇ ਲਈ ਜਿਹੜੀ ਦਿੱਕਤ ਰਹਿਤ ਯਾਤਰਾ ਆ ਉਹਨੂੰ ਯਕੀਨੀ ਬਣਾ ਸਕਦੇ ਆ। ਸੋ ਪੰਜਾਬ ਸਰਕਾਰ ਵੱਲੋਂ ਜਿਹੜਾ ਇਹ ਉਪਰਾਲਾ ਇਹ ਤਾਂ ਕੀਤਾ ਜਾ ਰਿਹਾ ਤਾਂ ਕਿ ਜਿਹੜਾ ਕੋਰੋਨਾ ਤੋਂ ਜਿਹੜੇ ਪ੍ਰਭਾਵਿਤ ਲੋਕ ਆ ਉਹ ਦਾਖਲ ਨਾ ਹੋ ਸਕਣ, ਔਰ ਉਹਨਾਂ ਦੇ ਬਾਰੇ ਚ ਸਰਕਾਰ ਨੂੰ ਜਿਹੜੀ ਜਾਣਕਾਰੀ ਆ ਉਹ ਵੀ ਸਮੇਂ ਸਮੇਂ ਤੇ ਮਿਲਦੀ ਰਹੇ। ਸੋ ਇਸੇ ਤਹਿਤ ਜਿਹੜਾ ਇਹ ਯਤਨ ਆ ਉਹ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ। ਸੜਕੀ ਰਸਤੇ ਪੰਜਾਬ ਚ ਦਾਖਲ ਹੋਣ ਵਾਲੇ ਜਾਂ ਪੰਜਾਬ ਦੇ ਵਿੱਚੋਂ ਲੰਘਣ ਵਾਲੇ ਯਾਤਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਸਖ਼ਤੀ ਦੇ ਨਾਲ ਇਹ ਸਲਾਹ ਦਿੱਤੀ ਗਈ ਹੈ ਕਿ ਉਹ ਯਾਤਰਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਾਂ ਤਾਂ ਕੋਵਾ ਐਪ ਜਾਂ ਫਿਰ ਜਿਹੜਾ ਇਹਦਾ ਲਿੰਕ ਆ ਗਵਰਨਮੈਂਟ ਵੱਲੋਂ ਜਾਰੀ ਕੀਤਾ ਗਿਆ ਉਸ ਦੇ ਤਹਿਤ ਸਵੈ ਰਜਿਸਟਰਡ ਹੋਣ ਤੇ ਇਹ ਰਜਿਸਟ੍ਰੇਸ਼ਨ ਦਾ ਮੰਤਵ ਜਿਹੜਾ ਚੈਕਿੰਗ ਵਾਲੀਆਂ ਥਾਵਾਂ ਤੇ ਲੰਮੀਆਂ ਕਤਾਰਾਂ ਜਾਂ ਭੀੜ ਭੜੱਕੇ ਕਾਰਨ ਹੋਣ ਵਾਲੀ ਮੁਸ਼ਕਲ ਤੋਂ ਵੀ ਯਾਤਰੀਆਂ ਨੂੰ ਬਚਾਉਣਾ। ਸੋ ਆਨਲਾਈਨ ਰਜਿਸਟ੍ਰੇਸ਼ਨ ਮਗਰੋਂ ਪ੍ਰਿੰਟ A4 ਸਾਈਜ਼ ਦੀ ਸ਼ੀਟ ਤੇ ਕੱਢੇ ਵਾਹਨ ਤੇ ਚਿਪਕਾਉਣਾ ਪੈਣਾ ਔਰ ਗੱਡੀ ਦੀ ਜਿਹੜੀ ਡੈਸ਼ਬੋਰਡ ਆ ਉਹਦੇ ਉੱਤੇ ਰੱਖਿਆ ਜਾਣਾ ਜ਼ਰੂਰੀ ਹੈ ਔਰ ਇਹਦੀ ਫਿਰ ਇਸ ਤੋਂ ਉਪਰੰਤ ਮੈਡੀਕਲ ਜਿਹੜੀ ਸਕਰੀਨਿੰਗ ਆ ਉਹ ਵੀ ਹੋਵੇਗੀ। ਅਗਲੀ ਖਬਰ ਵੱਲ ਵਧਦਿਆਂ ਦੋਸਤੋ, ਅਗਲੀ ਖਬਰ ਹੈ ਕਿ ਜੂਨ 2015 ਨੂੰ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਮਾਮਲੇ 'ਚ ਸੌਦਾ ਸਾਧ ਜਿਹੜਿਆ ਉਹਨੂੰ ਨਾਮਜ਼ਦ ਕੀਤਾ ਗਿਆ। SIT ਨੇ 11 ਮੁਲਾਜ਼ਮਾਂ ਦੀ ਚਲਾਨ ਰਿਪੋਰਟ ਜਿਹੜੀ ਆ ਉਹਨੂੰ ਵੀ ਅਦਾਲਤ ਦੇ ਵਿੱਚ ਪੇਸ਼ ਕੀਤਾ। ਬੇਅਦਬੀ ਦੇ ਮਾਮਲੇ 'ਚ ਡੇਰਾ ਮੁਖੀ ਸੌਦਾ ਸਾਧ ਨੂੰ ਵੀ 2 ਜੂਨ 2015 ਨੂੰ ਥਾਣਾ ਬਾਜਾਖਾਨਾ ਵਿਖੇ ਦਰਜ ਹੋਈ FIR ਨੰਬਰ 63 ਯਾਨੀ ਕਿ 63 'ਚ ਨਾਮਜ਼ਦ ਕਰ ਲਿਆ ਗਿਆ, ਜਿਸ ਨੂੰ ਪੁੱਛਗਿੱਛ ਲਈ ਸੁਨਾਰੀਆ ਜੇਲ੍ਹ 'ਚ ਲਿਆਉਣ ਵਾਸਤੇ ਹੁਣ ਪ੍ਰੋਡਕਸ਼ਨ ਵਾਰੰਟ ਜਿਹੜੇ ਆ ਉਹ ਲਏ ਜਾਣਗੇ। ਇੱਕ ਸਵਾਲ ਦੇ ਜਵਾਬ 'ਚ ਦੱਸਿਆ ਗਿਆ ਕਿ 7 ਹਿਰਾਸਤ 'ਚ ਲਏ ਡੇਰਾ ਪ੍ਰੇਮੀਆਂ ਸਮੇਤ 4 ਅਰਥਾਤ 11 ਮੁਲਾਜ਼ਮਾਂ ਦੀ ਜਿਹੜੀ ਚਲਾਨ ਰਿਪੋਰਟ ਆ ਉਹ ਅੱਜ ਅਦਾਲਤ ਦੇ ਵਿੱਚ ਯਾਨੀ ਕਿ ਬੀਤੇ ਕੱਲ ਅਦਾਲਤ 'ਚ ਪੇਸ਼ ਕਰ ਦਿੱਤੀ ਗਈ ਹੈ ਔਰ ਇਹਦੇ ਨਾਲ ਹੀ ਡੇਰੇ ਦੇ 3 ਹੋਰ ਕੌਮੀ ਕਮੇਟੀ ਦੇ ਮੈਂਬਰ ਅਤੇ 4 ਡੇਰਾ ਮੁਖੀ ਦਾ ਨਾਮ ਜਿਹੜਾ ਇਹਦੇ ਵਿੱਚ ਸ਼ਾਮਲ ਹੈ। ਡੇਰੇ ਦੀ ਕੌਮੀ ਕਮੇਟੀ ਦੇ 3 ਮੈਂਬਰਾਂ ਦੇ ਵਾਰੰਟ ਸਬੰਧੀ ਅਗਲੀ ਜਿਹੜੀ ਤਰੀਕ ਹੈ ਉਹ 8 ਜੁਲਾਈ ਵੀ ਪਾਈ ਗਈ ਹੈ। ਇਸ ਸਾਰੀ ਘਟਨਾ ਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਪ੍ਰੈਸ ਕਾਨਫਰੰਸ ਦੌਰਾਨ SIT ਦੇ ਆਗੂ DIG ਰਣਵੀਰ ਸਿੰਘ ਖੱਟੜਾ ਨੇ ਦਿੱਤੀ ਹੈ ਔਰ ਉਹਨਾਂ ਨੇ ਇਹ ਸਪਸ਼ਟ ਕੀਤਾ ਕਿ ਬੇਅਦਬੀ ਦੇ ਮੰਤਵ ਨਾਲ ਚੋਰੀ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਸੌਦਾ ਸਾਧ ਜਿਹੜੇ ਆ ਉਹਨਾਂ ਦਾ ਸਿੱਧਾ ਇਸ ਮਾਮਲੇ ਦੇ ਵਿੱਚ ਹੱਥ ਹੈ ਔਰ ਉਹਨਾਂ ਦੇ 7 ਡੇਰਾ ਪ੍ਰੇਮੀਆਂ ਨੇ ਸਾਰਾ ਕੁਝ ਪ੍ਰਵਾਨ ਵੀ ਕਰ ਲਿਆ ਤੇ ਉਹਨਾਂ ਕੋਲੋਂ 2 ਦਿਨ ਦੀ ਹੋਈ ਪੁੱਛਗਿੱਛ ਅਤੇ ਨਿਸ਼ਾਨਦੇਹੀ ਦੇ ਆਧਾਰ ਤੇ ਹੀ ਡੇਰਾ ਮੁਖੀ ਸਮੇਤ 3 ਹੋਰ ਡੇਰੇ ਨਾਲ ਸੰਬੰਧਿਤ ਕੌਮੀ ਕਮੇਟੀ ਦੇ ਮੈਂਬਰ ਜਿਹੜੇ ਉਹ ਨਾਮਜ਼ਦ ਕੀਤੇ ਗਏ ਆ। ਪੁੱਛਗਿੱਛ ਦੌਰਾਨ ਡੇਰਾ ਪ੍ਰੇਮੀਆਂ ਨੇ ਮੰਨਿਆ ਕਿ ਉਹਨਾਂ ਨੂੰ ਪਾਵਨ ਸਰੂਪ ਚੋਰੀ ਕਰਨ ਅਤੇ ਉਸਦੀ ਬੇਅਦਬੀ ਕਰਨ ਲਈ ਡੇਰੇ ਦੇ ਉੱਚ ਆਗੂਆਂ ਵੱਲੋਂ ਹੁਕਮ ਮਿਲਦੇ ਰਹੇ ਜਿਸ ਦੇ ਆਧਾਰ ਤੇ ਹੀ ਉਹ ਕਾਰਵਾਈ ਕਰਦੇ ਰਹੇ ਆ। ਸੋ ਇਹ ਅਹਿਮ ਪ੍ਰਗਟਾਵੇ ਜਿਹੜੇ ਆ ਉਹ ਡੇਰੇ ਦੇ ਮੁਲਾਜ਼ਮਾਂ ਨੇ ਕੀਤੇ ਆ। ਅਕਾਲੀਆਂ ਦੇ ਰਾਜ 'ਚ ਡੇਰਾ ਪ੍ਰੇਮੀਆਂ ਨੂੰ ਸੁਰੱਖਿਆ ਦੇਣਾ ਜਿਹੜਾ ਉਹਦਾ ਕੀ ਮਕਸਦ ਸੀ, ਪੰਥ ਦਰਦੀਆਂ ਵੱਲੋਂ ਇਹ ਸਵਾਲ ਜਿਹੜਾ ਆ ਉਹ ਬਾਦਲਾਂ ਨੂੰ ਵੀ ਕੀਤਾ ਗਿਆ ਆ ਕਿ ਅਕਾਲੀ ਦਲ ਬਾਦਲ ਦੀ ਸਰਕਾਰ ਦੌਰਾਨ ਡੇਰਾ ਪ੍ਰੇਮੀਆਂ ਨੂੰ ਸੁਰੱਖਿਆ, ਕਰਮਚਾਰੀ ਅਤੇ ਹੋਰ ਸਹੂਲਤਾਂ ਮੁਹੱਈਆ ਕਰਾਉਣ ਦਾ ਆਧਾਰ ਕੀ ਸੀ ਔਰ ਅਦਾਲਤ ਨੇ 5 ਡੇਰਾ ਪ੍ਰੇਮੀਆਂ ਨੂੰ 14 ਦਿਨ ਦੇ ਲਈ ਹੁਣ ਜੁਡੀਸ਼ੀਅਲ ਹਿਰਾਸਤ ਦੇ ਵਿੱਚ ਭੇਜ ਦਿੱਤਾ। ਸੋ ਉਧਰ 2 ਦਹਾਕੇ ਤੋਂ ਬਾਅਦ ਮੁੜ ਪੰਜਾਬ ਦੇ ਵਿੱਚ ਖਾਲਿਸਤਾਨ ਦਾ ਜਿਹੜਾ ਮੁੱਦਾ ਹੈ ਉਹ ਚਰਚਾ ਦੇ ਵਿੱਚ ਹੈ। ਕੇਂਦਰ ਵੱਲੋਂ 9 ਸਿੱਖਾਂ ਨੂੰ ਅੱਤਵਾਦੀ ਐਲਾਨੇ ਜਾਣ ਦੀ ਜਿਹੜੀ ਆ ਨਿੰਦਾ ਹੋ ਰਹੀ ਹੈ ਔਰ ਇਸ ਐਲਾਨ ਤੋਂ ਬਾਅਦ ਹੁਣ ਖਾਲਿਸਤਾਨ ਦਾ ਜਿਹੜਾ ਮੁੱਦਾ ਆ ਉਹ ਇੱਕ ਵਾਰ ਫਿਰ ਚਰਚਾ ਦੇ ਵਿੱਚ ਆਇਆ। ਦੱਬੇ ਮੁੱਦੇ ਨੂੰ ਕੇਂਦਰ ਸਰਕਾਰ ਵੱਲੋਂ ਪੰਨੂ ਤੇ 9 ਹੋਰਨਾਂ ਨੂੰ ਅੱਤਵਾਦੀ ਐਲਾਨੇ ਜਾਣ ਦੇ ਬਾਅਦ ਹੀ ਕਹਿੰਦੇ ਜਿਹੜੀ ਇਹ ਹਵਾ ਆ ਉਹ ਮਿਲ ਰਹੀ ਹੈ। 1984 ਦੇ ਸਾਕਾ ਨੀਲਾ ਤਾਰਾ ਤੇ ਸਿੱਖ ਵਿਰੋਧੀ ਕਤਲੇਆਮ ਦੇ ਲਗਭਗ 2 ਦਹਾਕੇ ਬਾਅਦ ਪੰਜਾਬ ਵਿਚ ਖਾਲਿਸਤਾਨ ਦਾ ਮੁੱਦਾ ਇਕ ਵਾਰ ਫਿਰ ਚਰਚਾ ਚ। ਲੰਮੇ ਸਮੇਂ ਤੋਂ ਦੱਬਿਆ ਹੋਇਆ ਇਹ ਮੁੱਦਾ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਤੇ ਬੱਬਰ ਖਾਲਸਾ ਦੇ ਵਧਾਵਾ ਸਿੰਘ ਬੱਬਰ ਸਮੇਤ 9 ਸਿੱਖਾਂ ਨੂੰ ਨਾਮਜ਼ਦ ਅੱਤਵਾਦੀ ਐਲਾਨੇ ਜਾਣ ਤੋਂ ਬਾਅਦ ਇਹ ਮੁੱਦਾ ਜਿਹੜਾ ਉਹ ਮੁੜ ਭਖਿਆ। ਪਰ ਇਸ ਤੋਂ ਕੁਝ ਸਮਾਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਖਾਲਿਸਤਾਨ ਬਾਰੇ ਦਿੱਤੇ ਬਿਆਨ ਤੋਂ ਬਾਅਦ ਵੀ ਇਸ ਵਿਸ਼ੇ ਤੇ ਦੇਸ਼ ਵਿਦੇਸ਼ ਦੇ ਸਿੱਖਾਂ ਦੇ ਵਿਚ ਚਰਚਾ ਸ਼ੁਰੂ ਹੋਈ ਸੀ। ਪਰ 4 ਜੁਲਾਈ ਨੂੰ ਸਿੱਖ ਫਾਰ ਜਸਟਿਸ ਵੱਲੋਂ ਰੈਫਰੈਂਡਮ 2020 ਲਈ ਵੋਟਾਂ ਦੀ ਸ਼ੁਰੂਆਤ ਦੇ ਐਲਾਨ ਤੋਂ ਬਾਅਦ ਕੇਂਦਰ ਨੇ ਅਚਾਨਕ ਪੰਨੂ ਅਤੇ 9 ਹੋਰਾਂ ਨੂੰ ਅੱਤਵਾਦੀ ਐਲਾਨ ਕੇ ਮਾਮਲੇ ਨੂੰ ਖੁਦ ਹੀ ਮੁੜ ਚਰਚਾ ਚ ਲਿਆਉਣ ਲਈ ਜ਼ਮੀਨ ਤਿਆਰ ਕਰ ਦਿੱਤੀ ਹੈ। ਜਦਕਿ ਪੰਨੂ ਦੇ ਰੈਫਰੈਂਡਮ 2020 ਵੱਲ ਪਹਿਲਾਂ ਸਿੱਖ ਕੋਈ ਜ਼ਿਆਦਾ ਧਿਆਨ ਨਹੀਂ ਸਨ ਦਿੰਦੇ ਅਤੇ ਉਸਦਾ ਵਿਦੇਸ਼ ਵਿਚ ਥੋੜਾ ਆਧਾਰ ਸੀ ਅਤੇ ਪੰਜਾਬ ਵਿਚ ਭਾਰਤ ਵਿਚ ਉਸ ਦੇ ਨਾਂ ਮਾਤਰ ਸਮਰਥਕ ਸਨ। ਉਧਰ ਰੈਫਰੈਂਡਮ ਪ੍ਰਾਈਵੇਟ ਤੌਰ ਤੇ ਨਹੀਂ ਹੋ ਸਕਦਾ, ਇਹ ਕਹਿਣਾ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ। ਸੋ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ 9 ਸਿੱਖਾਂ ਨੂੰ ਅੱਤਵਾਦੀ ਐਲਾਨੇ ਜਾਣਾ ਗੈਰ ਵਿਧਾਨਕ ਹੈ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਹੈ। ਖਾਲਿਸਤਾਨ ਜਾਂ ਕੌਮੀ ਵਿਚਾਰਾਂ ਨੂੰ ਜਮਹੂਰੀ ਅਤੇ ਅਮਨਮਈ ਤਰੀਕੇ ਨਾਲ ਰੱਖਣਾ ਵਿਧਾਨਕ ਹੱਕ ਹੈ। ਸਰਦਾਰ ਮਾਨ ਦਾ ਕਹਿਣਾ ਹੈ ਕਿ ਇਹ ਗੱਲ ਠੀਕ ਹੈ ਕਿ ਰੈਫਰੈਂਡਮ ਪ੍ਰਾਈਵੇਟ ਤੌਰ ਤੇ ਨਹੀਂ ਹੋ ਸਕਦਾ ਅਤੇ ਉਹ ਰੈਫਰੈਂਡਮ ਦੇ ਵਿਰੁੱਧ ਵੀ ਨਹੀਂ ਨੇ, ਪਰ ਇਹ UNO ਜਾਂ ਕਿਸੇ ਵੱਡੇ ਮੁਲਕ ਦੀ ਸੰਸਦ ਵੱਲੋਂ ਹੋਣਾ ਚਾਹੀਦਾ। ਇਸ ਕਰਕੇ ਪੰਨੂ ਵਾਲਾ ਰੈਫਰੈਂਡਮ ਜਿਹੜਾ ਉਹ ਬੇਮਾਇਨ ਹੈ। ਸੋ ਦੋਸਤੋ, ਅਗਲੀਆਂ ਖਬਰਾਂ ਲਈ ਅਸੀਂ ਵਧਦੇ ਹਾਂ ਆਸਟ੍ਰੇਲੀਆ ਵੱਲ। ਸੋ ਆਸਟ੍ਰੇਲੀਆ ਦੇ ਵਿਚ ਜੇ ਅਸੀਂ ਕੋਰੋਨਾ ਵਾਇਰਸ ਦੇ ਕੇਸਾਂ ਦੀ ਜਿਹੜੀ ਕੁੱਲ ਗਿਣਤੀ ਦੇਖੀਏ ਤਾਂ ਇਸ ਵੇਲੇ ਕਾਫੀ ਜ਼ਿਆਦਾ ਹੈ। ਆਸਟ੍ਰੇਲੀਆ ਦੇ ਵਿਚ ਕੋਰੋਨਾ ਵਾਇਰਸ ਦੇ ਲਗਭਗ 8,586 ਕੇਸ ਜਿਹੜੇ ਆ ਉਹ ਪਾਏ ਜਾ ਰਹੇ ਆ। 106 ਮੌਤਾਂ ਜਿਹੜੀਆਂ ਉਹ ਇਸ ਵੇਲੇ ਤੱਕ ਹੋ ਚੁੱਕੀਆਂ। ਪਿਛਲੇ ਕੱਲ ਸ਼ਾਮ ਤੱਕ 140 ਜਿਹੜੇ ਨਵੇਂ ਮਾਮਲੇ ਆ ਉਹ ਦੇਸ਼ ਭਰ ਦੇ ਵਿਚ ਸਾਹਮਣੇ ਆਏ ਆ। ਔਰ ਸਭ ਤੋਂ ਵੱਡੀ ਖਬਰ ਜਿਹੜੀ ਉਹ ਇਹ ਰਹੀ ਹੈ ਕੱਲ ਦੀ ਕਿ ਵਿਕਟੋਰੀਆ ਦੇ ਵਿਚ ਕੱਲ ਕੋਰੋਨਾ ਪ੍ਰਭਾਵਿਤ ਕੇਸਾਂ ਦੇ ਵਿਚ ਇਕਦਮ ਉਛਾਲ ਆਇਆ ਔਰ ਪਿਛਲੇ ਸਾਰੇ ਹੀ ਕੇਸਾਂ ਤੋਂ ਜ਼ਿਆਦਾ ਜਿਹੜੀ ਗਿਣਤੀ ਹੈ ਉਹ ਕੱਲ ਆਈ ਹੈ। 127 ਟੋਟਲ ਮਾਮਲੇ ਜਿਹੜੇ ਕੁੱਲ ਮਾਮਲੇ ਜਿਹੜੇ ਆ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਸਾਹਮਣੇ ਆਏ ਆ। ਔਰ ਇਹਦੇ ਨਾਲ ਹੀ ਮੈਲਬਰਨ ਦੇ ਜਿਹੜੇ ਕਮਿਊਨਿਟੀ ਟਾਵਰਸ ਦੇ ਵਿਚ ਲਾਕਡਾਊਨ ਲੋਕ ਆ ਉਹਨਾਂ ਨੇ ਵੀ ਬੁਨਿਆਦੀ ਸਹੂਲਤਾਂ ਦੇ ਲਈ ਆਪਣਾ ਜਿਹੜਾ ਗੁੱਸਾ ਆ ਉਹ ਸਰਕਾਰ ਪ੍ਰਤੀ ਪ੍ਰਗਟਾਇਆ ਆ। ਔਰ ਇਹਦੇ ਨਾਲ ਹੀ ਨਿਊ ਸਾਊਥ ਵੇਲਜ਼ ਨੇ ਵਿਕਟੋਰੀਆ ਦੇ ਲਈ ਜਿਹੜੇ ਆਪਣੇ ਬਾਰਡਰ ਆ ਉਹ ਬੰਦ ਕਰ ਦਿੱਤੇ ਆ। ਸਿਰਫ ਨਿਊ ਸਾਊਥ ਵੇਲਜ਼ ਨੇ ਨਹੀਂ, ਕੁਝ ਹੋਰ ਜਿਹੜੇ ਸੂਬੇ ਆ ਉਹਨਾਂ ਨੇ ਵੀ ਵਿਕਟੋਰੀਆ ਤੋਂ ਆਉਣ ਵਾਲੇ ਲੋਕਾਂ ਦੇ ਉੱਤੇ ਰੋਕ ਲਗਾ ਦਿੱਤੀ ਹੈ। ਪਰ ਨਿਊ ਸਾਊਥ ਵੇਲਜ਼ ਵੱਲੋਂ ਜਿਹੜਾ ਇਹ ਜਿਹੜਾ ਫੈਸਲਾ ਕਾਫੀ ਵੱਡੇ ਪੱਧਰ ਤੇ ਲਿਆ ਗਿਆ ਕਿ ਵਿਕਟੋਰੀਆ ਦੇ ਜਿਹੜੇ ਬਾਰਡਰ ਆ ਉਹ ਸਾਰੇ ਤਰਫੋਂ ਬੰਦ ਹੋ ਜਾਣੇ ਆ। ਸੋ ਅੱਜ ਰਾਤ ਤੱਕ ਦਾ ਜਿਹੜਾ ਸਮਾਂ ਆ ਉਹ ਲੋਕਾਂ ਦੇ ਲਈ ਦਿੱਤਾ ਗਿਆ। ਪਿਛਲੇ ਕੱਲ ਦੀ ਰਾਤ ਦਾ ਵੀ ਜਿਹੜਾ ਸਮਾਂ ਸੀ ਉਹ ਦਿੱਤਾ ਗਿਆ ਸੀ, ਪਰ ਜਿਹੜੇ ਲੋਕ ਆਪਣੀਆਂ ਘੁੰਮਣ ਗਾਹਾਂ ਦੇ ਉੱਤੇ ਇਸ ਵੇਲੇ ਗਏ ਹੋਏ ਸੀ ਉਹਨਾਂ ਨੂੰ ਅੱਜ ਰਾਤ ਤੱਕ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਕਿ ਉਹ ਅੱਜ ਰਾਤ ਤੱਕ ਹਰ ਹਾਲ ਦੇ ਵਿਚ ਨਿਊ ਸਾਊਥ ਵੇਲਜ਼ ਦੇ ਵਿਚ ਵਾਪਸੀ ਕਰਨ ਤਾਂ ਕਿ ਉਹਨਾਂ ਦੀ ਜਿਹੜੀ ਸੁਰੱਖਿਆ ਆ ਉਸ ਨੂੰ ਯਕੀਨੀ ਬਣਾਇਆ ਜਾ ਸਕੇ। ਸੋ ਵਿਕਟੋਰੀਆ ਦੀ ਦੋਸਤੋ ਇਸ ਵੇਲੇ ਗੱਲ ਕਰੀਏ ਤਾਂ ਵਿਕਟੋਰੀਆ ਦੇ ਵਿਚ ਕੱਲ ਸ਼ਾਮ ਤੱਕ 127 ਕੇਸ ਜਿਹੜੇ ਆ ਉਹ ਨਵੇਂ ਸਾਹਮਣੇ ਆਏ ਆ ਤੇ 9,52,699 ਜਿਹੜੇ ਟੈਸਟ ਆ ਉਹ ਹੋ ਚੁੱਕੇ ਆ। ਇਸ ਵੇਲੇ ਸੂਬੇ ਦੇ ਵਿਚ ਵਿਕਟੋਰੀਆ ਦੇ ਵਿਚ ਜਿਹੜੇ ਪ੍ਰਭਾਵਿਤ ਕੇਸ ਨੇ 645 ਨੇ ਔਰ 22 ਜਿਹੜੀਆਂ ਜਾਨਾਂ ਆ ਉਹ ਕੋਰੋਨਾ ਵਾਇਰਸ ਦੇ ਕਾਰਨ ਜਾ ਚੁੱਕੀਆਂ ਆ। ਔਰ ਇਹਦੇ ਨਾਲ ਹੀ ਵਿਕਟੋਰੀਆ ਦੇ ਵਿਚ ਟੈਸਟ ਜਿਹੜਾ ਆ ਉਹ ਯਕੀਨੀ ਕੀਤਾ ਜਾ ਰਿਹਾ ਕਿ ਜਿਹੜੇ ਲੋਕ ਜਿੱਥੇ ਵੀ ਹੋਣ ਉਹ ਆਪਣਾ ਜਿਹੜਾ ਕੋਰੋਨਾ ਵਾਇਰਸ ਦਾ ਟੈਸਟ ਆ ਉਹ ਜ਼ਰੂਰ ਕਰਵਾਉਣ। ਸਰਕਾਰ ਵੱਲੋਂ ਇਹ ਅਪੀਲ ਜਿਹੜੀ ਆ ਉਹ ਵੀ ਬਾਰ ਬਾਰ ਕੀਤੀ ਜਾ ਰਹੀ ਹੈ। ਔਰ ਮੈਲਬਰਨ ਦੇ ਵਿਚ ਜਿਹੜੀਆਂ ਵੀ ਟੈਸਟ ਕਰਾਉਣ ਦੇ ਲਈ ਥਾਵਾਂ ਜਿਹੜੀਆਂ ਖੋਲੀਆਂ ਗਈਆਂ ਆ ਉਹਦੇ ਲਈ ਸਰਕਾਰ ਵੱਲੋਂ ਜਿਹੜੀ ਸਿਹਤ ਵਿਭਾਗ ਆ ਉਹਦੇ ਵੱਲੋਂ ਜਿਹੜੀ ਲਿਸਟ ਆ ਉਹ ਵੀ ਜਾਰੀ ਕੀਤੀ ਗਈ ਹੈ। ਮੈਂ ਇੱਥੇ ਥੋੜੀ ਜਿਹੀ ਜਾਣਕਾਰੀ ਜ਼ਰੂਰ ਦੇ ਦਿੰਦੀ ਹਾਂ। ਮੈਲਬਰਨ ਏਅਰਪੋਰਟ ਦੇ ਵਿਚ ਹੁਣ ਟੈਸਟਿੰਗ ਜਿਹੜੀ ਹੈ ਉਹ ਸ਼ੁਰੂ ਕੀਤੀ ਜਾ ਚੁੱਕੀ ਹੈ ਔਰ ਇੱਥੇ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਕੋਈ ਜਿਹੜਾ ਭੀੜ ਭੜੱਕਾ ਨਹੀਂ ਆ ਔਰ ਲੋਕ ਜਿਹੜੇ ਆ ਉਹ ਏਅਰਪੋਰਟ ਤੇ ਜਾ ਕੇ ਵੀ ਆਪਣੀ ਜਿਹੜੀ ਟੈਸਟਿੰਗ ਆ ਉਹ ਕਰਵਾ ਸਕਦੇ ਆ, ਜਦਕਿ ਕ੍ਰੇਗੀ ਬਰਨ ਦੇ ਵਿੱਚ ਗਲੈਨਰੋਏ, ਕੈਨਜ਼ਿੰਗਟਨ ਤੇ ਨਾਰਥ ਮੈਲਬਰਨ, ਫਲੈਮਿੰਗਟਨ, ਵੈਸਟਫੀਲਡ, ਸਾਊਥਲੈਂਡ, ਇਹਨਾਂ ਥਾਵਾਂ ਦੇ ਉੱਤੇ ਜਿਹੜੀ ਟੈਸਟਿੰਗ ਆ ਉਹ ਹੁਣ ਬੰਦ ਕਰ ਦਿੱਤੀ ਗਈ ਆ। ਨਵੇਂ ਜਿਹੜੇ ਇਲਾਕੇ ਜਿੱਥੇ ਵੀ ਟੈਸਟਿੰਗ ਜਿਹੜੀ ਉਪਲਬਧ ਕੀਤੀ ਜਾ ਰਹੀ ਹੈ ਉਹਨਾਂ ਦੇ ਵਿੱਚ ਵਿਨਗੇਟ ਅਵੈਨਿਊ ਕਮਿਊਨਿਟੀ ਸੈਂਟਰ ਹੈ ਜੀ, ਮੈਰੀ ਬਿਓਂਗ ਕਮਿਊਨਿਟੀ ਸੈਂਟਰ ਆ, ਫੇਅਰਬਰਨ ਪਾਰਕ ਪੈਵਿਲੀਅਨ ਆ ਐਸਕੋਟਵੇਲ ਦੇ ਵਿੱਚ, ਇੱਥੇ ਵੀ ਸ਼ੁਰੂ ਕਰ ਦਿੱਤੀ ਗਈ ਹੈ ਟੈਸਟਿੰਗ। ਨਿਡਰੀ ਕਮਿਊਨਿਟੀ ਹੱਬ ਦੇ ਵਿੱਚ ਟੈਸਟਿੰਗ ਸ਼ੁਰੂ ਕੀਤੀ ਗਈ ਹੈ। ਓਕ ਪਾਰਕ ਸਪੋਰਟਸ ਤੇ ਇਕੁਐਟਿਕ ਸੈਂਟਰ ਦੇ ਵਿੱਚ ਆ, RMIT ਯੂਨੀਵਰਸਿਟੀ ਬ੍ਰਾਂਸਵਿਕ ਕੈਂਪਸ ਦੇ ਵਿੱਚ ਆ, ਮੈਡੋ ਹਾਈਟਸ ਕਮਿਊਨਿਟੀ ਸੈਂਟਰ ਦੇ ਵਿੱਚ ਆ, ਗਲੈਨਰੋਏ ਸੀਨੀਅਰ ਸਿਟੀਜ਼ਨ ਸੈਂਟਰ ਦੇ ਵਿੱਚ ਆ, ਵੈਸਟਫੀਲਡ ਏਅਰਪੋਰਟ ਵੈਸਟ ਸ਼ਾਪਿੰਗ ਸੈਂਟਰ ਦੇ ਵਿੱਚ ਆ, ਮੈਲਬਰਨ ਏਅਰਪੋਰਟ, ਮੈਂਟੋਨ ਨੇਪੀਅਨ ਹਾਈਵੇ, ਵਾਟਰ ਗਾਰਡਨ ਸ਼ਾਪਿੰਗ ਸੈਂਟਰ, ਇਨ੍ਹਾਂ ਥਾਵਾਂ ਦੇ ਉੱਤੇ ਜਿਹੜੀ ਟੈਸਟਿੰਗ ਆ ਉਹ ਖੋਲੀ ਗਈ ਆ। ਔਰ ਜੇਕਰ ਤੁਸੀਂ ਆਪਣੇ ਟੈਸਟ ਜਿਹੜੇ ਆ ਉਹ ਕਰਵਾਉਣੇ ਚਾਹੁੰਦੇ ਹੋ ਕੋਰੋਨਾ ਵਾਇਰਸ ਦੇ, ਜਿਹੜੇ ਕਿ ਸਰਕਾਰ ਵੱਲੋਂ ਜ਼ਰੂਰੀ ਕਹੇ ਗਏ ਆ, ਤਾਂ ਤੁਸੀਂ ਜ਼ਰੂਰ ਕਰਵਾਓ। ਤੇ ਇਹਦੇ ਨਾਲ ਹੀ ਤੁਹਾਡੇ ਨਾਲ ਇਹ ਵੀ ਖਬਰ ਸਾਂਝੀ ਕਰਦੇ ਆ ਕਿ ਪਿਛਲੇ ਕੱਲ ਦੇ ਵਿੱਚ ਜਿਹੜੇ ਦੂਸਰੇ ਹੋਰ ਸੂਬਿਆਂ ਦੇ ਵਿੱਚ ਜਿਹੜੀ ਗਿਣਤੀ ਸੀ ਉਹ ਕਿੰਨੀ ਰਹੀ। ਖੈਰ ਜੇ ਅਸੀਂ ਨਿਊ ਸਾਊਥ ਵੇਲਸ ਦੀ ਗੱਲ ਕਰੀਏ ਤਾਂ ਨਿਊ ਸਾਊਥ ਵੇਲਸ ਦੇ ਵਿੱਚ ਵੀ ਕੱਲ 10 ਹੋਰ ਕੇਸ ਜਿਹੜੇ ਸੀਗੇ ਉਹ ਸਾਹਮਣੇ ਆਏ ਸੀਗੇ, ਤੇ ਇਹਦੇ ਨਾਲ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇੱਕ ਵਾਰ ਫਿਰ ਤੋਂ 3 ਹੋਰ ਕੇਸ ਜਿਹੜੇ ਆ ਉਹ ਸਾਹਮਣੇ ਆਏ ਆ। ਉਸ ਤੋਂ ਪਹਿਲਾਂ 6 ਕੇਸ ਜਿਹੜੇ ਸੀ ਉਹ ਵੀ ਸਾਹਮਣੇ ਆਏ ਸੀਗੇ, ਸੋ 9 ਜਿਹੜੇ ਕੇਸ ਆ ਉਹ ਟੋਟਲ ਹੋ ਗਏ ਆ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਵੀ। ਔਰ ਇੱਕ ਵਾਰ ਫੇਰ ਕਾਫੀ ਸਮੇਂ ਬਾਅਦ ਇਸ ਤਰ੍ਹਾਂ ਜਿਹੜਾ ਕੋਰੋਨਾ ਵਾਇਰਸ ਦੇ ਕੇਸਾਂ ਦੇ ਵਿੱਚ ਵਾਧਾ ਹੋਣਾ ਜਿਹੜਾ ਆ ਉਹ ਦੂਸਰੇ ਸੂਬਿਆਂ ਦੇ ਲਈ ਵੀ ਇਸ ਵੇਲੇ ਚਿੰਤਾਜਨਕ ਹੁੰਦਾ ਜਾ ਰਿਹਾ ਆ। ਨਿਊ ਸਾਊਥ ਵੇਲਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਮੈਲਬਰਨ ਤੋਂ ਮੁੜਨ ਵਾਲੇ ਇੱਕ ਹੋਰ ਯਾਤਰੀ ਦੇ ਅੰਦਰ ਜਿਹੜਾ ਕੋਰੋਨਾ ਵਾਇਰਸ ਜਿਹੜਾ ਆ ਉਹ ਪਾਇਆ ਗਿਆ, ਔਰ ਇਸੇ ਹੀ ਕਾਰਨ ਨਿਊ ਸਾਊਥ ਵੇਲਸ ਸਰਕਾਰ ਵੱਲੋਂ ਜਿਹੜਾ ਹੁਣ ਇਹ ਕਦਮ ਆ ਬਾਰਡਰ ਬੰਦ ਕਰਨ ਦਾ ਉਹ ਲਿਆ ਗਿਆ। ਸੋ ਵਿਕਟੋਰੀਆ ਦੇ ਲਈ ਜਿਹੜਾ ਇਹ ਬਾਰਡਰ ਆ ਉਹ ਅੱਜ ਰਾਤ ਤੱਕ, ਅੱਧੀ ਰਾਤ ਤੱਕ ਬੰਦ ਹੋ ਜਾਣਾ, ਔਰ ਇਸ ਨੂੰ ਉੱਥੇ ਦੇ ਪ੍ਰਸ਼ਾਸਨ ਵੱਲੋਂ ਬੜੀ ਸਖਤੀ ਦੇ ਨਾਲ ਮੋਨੀਟਰ ਕੀਤਾ ਜਾਣਾ ਹੈ। 55 ਜਿਹੜੇ ਰੋਡ ਕ੍ਰੋਸਿੰਗ ਜਿਹੜੀਆਂ ਆ ਜਿਹਦੇ ਵਿੱਚ 4 ਮੇਜਰ ਹਾਈਵੇ ਆਉਂਦੇ ਆ, 33 ਪੁਲ ਆਉਂਦੇ ਆ ਤੇ 2 ਜਿਹੜੇ ਆ ਪਾਣੀ ਵਾਲੇ ਰਸਤੇ ਆ, ਉਹਨਾਂ ਦੇ ਉੱਤੇ ਜਿਹੜੀ ਨਜ਼ਰ ਆ ਪੁਲਿਸ ਦੇ ਵੱਲੋਂ ਵੀ ਔਰ ਸਿਹਤ ਵਿਭਾਗ ਦੇ ਜਿਹੜੇ ਅਮਲੇ ਵੱਲੋਂ ਵੀ ਰੱਖੀ ਜਾਣੀ ਹੈ। ਤੇ ਹਵਾਈ ਸਫ਼ਰ ਤੇ ਰੇਲ ਸਫ਼ਰ ਤੋਂ ਪਰਤਰੇ ਯਾਤਰੀ ਜਿਹੜੇ ਆ ਉਹਨਾਂ ਨੂੰ ਵੀ ਉਹਨਾਂ ਦੇ ਬਾਰੇ ਚ ਜਿਹੜੇ ਸਵਾਲ ਆ ਉਹ ਕੀਤੇ ਜਾ ਸਕਦੇ ਆ। ਪਰਮਿਟ ਹੋਲਡਰ ਜਿਹੜੇ ਆ ਜਾਂ ਫਿਰ ਐਮਰਜੈਂਸੀ ਸਰਵਿਸ ਵਰਕਰਸ ਆ ਜਾਂ ਫਿਰ ਜਿਹੜੇ ਫਰੇਟ ਡਰਾਈਵਰ ਜਿਹੜੇ ਕੋਰੀਅਰ ਵਾਲੇ ਆ ਉਹਨਾਂ ਨੂੰ ਕੰਮ ਦੇ ਲਈ ਜਿਹੜਾ ਅਲਾਓ ਕੀਤਾ ਜਾ ਸਕਦਾ ਬਾਰਡਰ ਪਾਰ ਕਰਨਾ, ਪਰ ਉਹਦੇ ਲਈ ਵੀ ਉਹਨਾਂ ਦੇ ਕੋਲ ਪਰਮਿਟ ਹੋਣਾ ਜਿਹੜਾ ਉਹ ਜ਼ਰੂਰੀ ਹੈ। ਨਿਊ ਸਾਊਥ ਵੇਲਸ ਦੇ ਲੋਕ ਜੋ ਵਿਕਟੋਰੀਆ ਤੋਂ ਵਾਪਸ ਆਉਣਗੇ ਉਹਨਾਂ ਨੂੰ ਸੋਮਵਾਰ ਰਾਤ ਨੂੰ ਨਿਊ ਸਾਊਥ ਵੇਲਸ ਵਾਪਸ ਆਉਣ ਲਈ ਕਿਹਾ ਗਿਆ ਸੀ, ਪਰ ਜਿਹੜੇ ਲੋਕ ਛੁੱਟੀਆਂ ਮਨਾਉਣ ਦੇ ਲਈ ਮਾਊਂਟ ਬੁੱਲਰ ਜਾਂ ਇਹੋ ਜਿਹੇ ਹਿੱਲ ਏਰੀਆਜ਼ ਦੇ ਵਿੱਚ ਨੇ ਉਹਨਾਂ ਨੂੰ 24 ਘੰਟੇ ਦਾ ਹੋਰ ਸਮਾਂ ਜਿਹੜਾ ਉਹ ਦੇ ਦਿੱਤਾ ਗਿਆ। ਸੋ ਮੰਗਲਵਾਰ ਰਾਤ ਯਾਨੀ ਅੱਜ ਰਾਤ ਨੂੰ ਨਿਊ ਸਾਊਥ ਵੇਲਸ ਪਹੁੰਚਣ ਦੀ ਜਿਹੜੀ ਅਪੀਲ ਆ ਉਹਨਾਂ ਨੂੰ ਕਰ ਦਿੱਤੀ ਗਈ ਹੈ। ਸੋ ਦੋਸਤੋ, ਐਲਬਰੀ ਤੇ ਵਡੋਂਗਾ ਦੋ ਇਹੋ ਜਿਹੇ ਬਾਰਡਰ ਏਰੀਏ ਦੇ ਉੱਤੇ ਸਥਿਤ ਇਹ ਜਿਹੜੇ ਸਬਰਬ ਆ ਜਿਨ੍ਹਾਂ ਨੂੰ ਐਕਸੈਪਸ਼ਨਲ ਜਿਹੜੇ ਹਾਲਾਤ ਦੇ ਵਿੱਚ ਕੁਛ ਐਗਜ਼ਾਮਸ਼ਨ ਜਿਹੜੀਆਂ ਉਹ ਦਿੱਤੀਆਂ ਜਾਣੀਆਂ ਆ। ਸੋ ਇੱਥੇ ਰਹਿਣ ਵਾਲੇ ਜਿਹੜੇ ਲੋਕ ਆ ਕਿਸੇ ਖਾਸ ਹਾਲਾਤ ਦੇ ਵਿੱਚ ਜਾਂ ਐਮਰਜੈਂਸੀ ਦੇ ਵਿੱਚ ਪਰਮਿਟ ਦੀ ਵਰਤੋਂ ਜਿਹੜੀ ਆ ਉਹ ਕਰ ਸਕਣਗੇ, ਔਰ ਆਪਣੇ ਕੰਮ ਲਈ ਜਾਂ ਸਿਹਤ ਸੇਵਾਵਾਂ ਲੈਣ ਦੇ ਲਈ ਉਹਨਾਂ ਦੇ ਲਈ ਜਿਹੜਾ ਬਾਰਡਰ ਪਾਰ ਕਰਨਾ ਆ ਉਹ ਸਿਰਫ ਅਜਿਹੇ ਹਾਲਾਤ ਚ ਹੀ ਸੰਭਵ ਹੋਵੇਗਾ। ਸੋ ਨਿਊ ਸਾਊਥ ਵੇਲਸ ਵਿੱਚ ਟਰੈਵਲ ਐਗਜ਼ੈਂਪਸ਼ਨ ਦੇ ਲਈ ਆਨਲਾਈਨ ਐਪਲੀਕੇਸ਼ਨ ਜਿਹੜੀਆਂ ਆ ਉਹ ਅੱਜ ਤੋਂ ਯਾਨੀ ਮੰਗਲਵਾਰ ਤੋਂ ਉਪਲਬਧ ਹੋਣਗੀਆਂ। ਸੋ ਨਿਊ ਸਾਊਥ ਵੇਲਸ ਵਿੱਚ ਆ ਕੇ 14 ਦਿਨ ਦੀ ਸੈਲਫ ਆਈਸੋਲੇਸ਼ਨ ਦੇ ਵਿੱਚ ਹੁਣ ਰਹਿਣਾ ਪਏਗਾ ਜਿਹੜੇ ਅੱਜ ਰਾਤ ਤੋਂ ਬਾਅਦ ਨਿਊ ਸਾਊਥ ਵੇਲਸ ਵਿੱਚ ਆਉਣਗੇ, ਔਰ ਨਿਊ ਸਾਊਥ ਵੇਲਸ ਦੇ ਵਿੱਚ ਸਿਰਫ ਨਿਊ ਸਾਊਥ ਵੇਲਸ ਦੇ ਵਿੱਚ ਰਹਿਣ ਵਾਲੇ ਜਿਹੜੇ ਨਾਗਰਿਕ ਆ ਉਹਨਾਂ ਨੂੰ ਹੀ ਵਾਪਸੀ ਦੀ ਜਿਹੜੀ ਆਗਿਆ ਉਹ ਦਿੱਤੀ ਜਾਣੀ ਆ, ਪਰ ਉਹ ਵਾਪਸੀ ਦੀ ਆਗਿਆ ਅੱਜ ਰਾਤ ਤੋਂ ਬਾਅਦ ਇਸੇ ਸ਼ਰਤ ਤਹਿਤ ਦਿੱਤੀ ਜਾਊਗੀ ਕਿ ਉਹਨਾਂ ਨੂੰ ਆ ਕੇ ਸੈਲਫ ਆਈਸੋਲੇਸ਼ਨ ਦੇ ਵਿੱਚ 14 ਦਿਨ ਦੇ ਲਈ ਰਹਿਣਾ ਪੈਣਾ। ਸੋ ਉਧਰ ਮੈਲਬਰਨ ਦੇ ਪਬਲਿਕ ਹਾਊਸਿੰਗ ਟਾਵਰਸ ਦੇ ਵਿੱਚ ਲੋਕਾਂ ਦਾ ਜਿਹੜਾ ਰੋਸ ਆ ਉਹ ਕਾਫੀ ਵਧਿਆ ਹੋਇਆ। ਉਹਨਾਂ ਨੇ ਬੁਨਿਆਦੀ ਸਹੂਲਤਾਂ ਦੇ ਲਈ ਜਿਹੜਾ ਸਰਕਾਰ ਦੇ ਅੱਗੇ ਜਿਹੜਾ ਆਪਣਾ ਗੁੱਸਾ ਆ ਉਹ ਵੀ ਪ੍ਰਗਟਾਇਆ। ਕੱਲ ਇੱਕ ਹੋਰ ਘਟਨਾ ਜਿਹੜੀ ਵਾਪਰੀ ਕਿ ਪਬਲਿਕ ਹਾਊਸਿੰਗ ਟਾਵਰਸ ਦੇ ਵਿੱਚ ਲੋਕਡਾਊਨ ਦਾ ਉਲੰਘਣਾ ਕਰਨ ਵਾਲੇ ਇੱਕ ਵਿਅਕਤੀ ਨੂੰ ਜਦੋਂ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਅਕਤੀ ਵੱਲੋਂ ਪੁਲਿਸ ਨੂੰ ਦੰਦੀਆਂ ਵੱਢਣ ਦੀ ਜਿਹੜੀ ਇੱਕ ਕਾਰਵਾਈ ਉਹ ਵੀ ਹੋਈ ਆ ਔਰ ਬਾਅਦ ਵਿੱਚ ਇਸ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਸੋ ਫਲਮਿੰਗਟਨ ਤੇ ਨਾਰਥ ਮੈਲਬਨ ਦੇ 9 ਪਬਲਿਕ ਹਾਊਸਿੰਗ ਜਿਹਦੇ ਵਿੱਚ 3000 ਦੇ ਕਰੀਬ ਲੋਕ ਰਹਿੰਦੇ ਆ, ਕੱਲ ਤੱਕ 53 ਜਿਹੜੇ ਲੋਕ ਆ ਉਹ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਆ ਔਰ ਇੱਥੇ ਰਹਿਣ ਵਾਲੇ ਜਿਹੜੇ ਲੋਕ ਆ ਉਹਨਾਂ ਦਾ ਰੋਸ, ਉਹਨਾਂ ਦਾ ਜਿਹੜਾ ਗੁੱਸਾ ਆ ਉਹ ਜ਼ਰੂਰ ਵਧਦਾ ਹੋਇਆ ਨਜ਼ਰ ਆ ਰਿਹਾ। ਅਗਲੀ ਖਬਰ ਮੈਲਬਨ ਤੋਂ ਹੀ ਹੈ ਕਿ ਪਿਛਲੇ 5 ਦਿਨਾਂ ਦੇ ਵਿੱਚ ਮੈਲਬਨ ਦੇ ਨਾਰਦਰਨ ਹਸਪਤਾਲ ਦੇ ਸਟਾਫ ਮੈਂਬਰ ਜਿਹੜੇ ਆ ਕੋਰੋਨਾ ਪੋਜ਼ਿਟਿਵ ਪਾਏ ਜਾ ਰਹੇ ਆ। ਸੋ ਮੈਲਬਨ ਦੇ ਨਾਰਦਰਨ ਹਸਪਤਾਲ ਦੇ ਵਿੱਚ ਪਿਛਲੇ ਦਿਨੀ ਖਬਰ ਆਈ ਸੀ ਕਿ ਐਮਰਜੈਂਸੀ ਵਿਭਾਗ ਦੇ ਵਿੱਚ ਕੋਰੋਨਾ ਪੋਜ਼ਿਟਿਵ ਜਿਹੜਾ ਇੱਕ ਵਰਕਰ ਪਾਇਆ ਗਿਆ, ਪਰ ਪਿਛਲੇ 5 ਦਿਨਾਂ ਦੇ ਵਿੱਚ ਸਾਹਮਣੇ ਆਈ ਹੈ ਗੱਲ ਕਿ 7 ਸਟਾਫ ਮੈਂਬਰ ਜਿਹੜੇ ਆ ਉਹ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਔਰ ਹਸਪਤਾਲ ਦੇ ਵਿੱਚ ਜਿਹੜੇ ਕੁਛ ਹੋਰ ਵਰਕਰ ਜਿਹੜੇ ਆ ਉਹ ਪੋਜ਼ਿਟਿਵ ਪਾਏ ਗਏ ਆ, ਕੋਰੋਨਾ ਪੋਜ਼ਿਟਿਵ ਪਾਏ ਗਏ ਆ ਔਰ ਇਸ ਵੇਲੇ ਜਿਹੜੇ ਸਾਰੇ ਸਟਾਫ ਮੈਂਬਰ ਜਿਹੜੇ ਐਮਰਜੈਂਸੀ ਡਿਪਾਰਟਮੈਂਟ ਦੇ ਆ ਉਹਨਾਂ ਨੂੰ ਟੈਸਟ ਦੇ ਲਈ ਜ਼ਰੂਰ ਲਾਜ਼ਮੀ ਕਰ ਦਿੱਤਾ ਗਿਆ, ਕੋਰੋਨਾ ਵਾਇਰਸ ਦਾ ਟੈਸਟ ਜਿਹੜਾ ਉਹਨਾਂ ਦੇ ਲਈ ਲਾਜ਼ਮੀ ਕਰ ਦਿੱਤਾ ਗਿਆ ਤੇ ਇਹਦੇ ਨਾਲ ਹੀ ਹਸਪੀਟਲ ਦੇ ਵਿੱਚ ਯਾਨੀ ਹਸਪਤਾਲ ਦੇ ਵਿੱਚ ਵੀ ਪੂਰਨ ਤੌਰ ਦੇ ਉੱਤੇ ਜਿਹੜੀਆਂ ਪ੍ਰੀਕੋਸ਼ਨਸ ਆ ਉਹ ਲਾਗੂ ਪਹਿਲਾਂ ਵੀ ਕੀਤੀਆਂ ਗਈਆਂ ਸੀ ਪਰ ਹੁਣ ਹੋਰ ਵੀ ਜ਼ਿਆਦਾ ਸੁਚੇਤ ਹੋ ਕੇ ਲਾਗੂ ਕਰ ਦਿੱਤੀਆਂ ਗਈਆਂ ਆ। ਔਰ ਵਿਕਟੋਰੀਆ ਦੇ ਵਿੱਚ ਲੋਕਾਂ ਦੀ ਜਿਹੜੀ ਚਿੰਤਾ ਆ ਉਹ ਵੀ ਇੱਕ ਵਾਰ ਫੇਰ ਵਧੀ ਆ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਵਿਕਟੋਰੀਆ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਚੱਲ ਰਹੀਆਂ ਆ ਔਰ ਛੁੱਟੀਆਂ ਦੇ ਚੱਲਦਿਆਂ ਇਹ ਆਖਰੀ ਹਫ਼ਤਾ ਆ ਛੁੱਟੀਆਂ ਦਾ ਔਰ ਉਸ ਤੋਂ ਬਾਅਦ ਸਕੂਲਾਂ ਦੇ ਵਿੱਚ ਜਿਹੜਾ ਬੱਚਿਆਂ ਦਾ ਵਾਪਸ ਜਾਣਾ ਹੋਣਾ ਹੈ ਔਰ ਇਸ ਚੀਜ਼ ਨੂੰ ਲੈ ਕੇ ਜਿਹੜੇ ਮਾਪੇ ਆ ਉਹ ਵੀ ਕਾਫ਼ੀ ਫਿਕਰਮੰਦ ਨਜ਼ਰ ਆ ਰਹੇ ਆ ਕਿਉਂਕਿ ਇੱਕ ਵਾਰ ਗਿਣਤੀ ਜਿਹੜੀ ਆ ਉਹ ਵਧੀ ਆ। 127 ਕੇਸ ਜਿਹੜੇ ਪਿਛਲੇ ਕੱਲ੍ਹ ਦੇ ਵਿੱਚ ਆਉਣੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਇੱਥੇ ਲੋਕਾਂ ਦੇ ਲਈ ਬਣਿਆ ਹੋਇਆ। ਉਸ ਤੋਂ ਪਹਿਲਾਂ 66 ਤੇ ਉਸ ਤੋਂ ਪਹਿਲਾਂ 108 ਕੇਸ ਜਿਹੜੇ ਆ ਉਹ ਵੀ ਇੱਕ ਦਿਨ ਸਾਹਮਣੇ ਆਏ ਸੀ, 75, 108, 66 ਤੇ ਉਸ ਤੋਂ ਬਾਅਦ 127 ਦਾ ਜਿਹੜਾ ਅੰਕੜਾ ਆ ਉਹ ਲੋਕਾਂ ਦੇ ਲਈ ਕਾਫ਼ੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਬੇਸ਼ੱਕ ਇਹਨਾਂ ਦਿਨਾਂ ਦੇ ਵਿੱਚ ਛੁੱਟੀਆਂ ਨੇ ਪਰ ਛੁੱਟੀਆਂ ਤੋਂ ਬਾਅਦ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੀ ਜਿਹੜੀ ਵਾਪਸੀ ਹੋਣੀ ਆ ਉਸ ਵਾਪਸੀ ਤੋਂ ਬਾਅਦ ਜਿਹੜਾ ਇਹ ਲਾਗ ਆ ਇਹ ਹੋਰ ਜ਼ਿਆਦਾ ਵੱਧ ਸਕਦਾ ਹੈ ਜਾਂ ਫਿਰ ਜਿਸ ਹਿਸਾਬ ਦੇ ਨਾਲ ਕਮਿਊਨਿਟੀ ਟਰਾਂਸਮਿਸ਼ਨ ਦੇ ਰਾਹੀਂ ਇਹਦਾ ਜਿਹੜਾ ਲਗਾਤਾਰ ਵਾਧਾ ਹੋਇਆ ਉਹ ਆਪਣੇ ਆਪ ਦੇ ਵਿੱਚ ਇੱਥੇ ਦੇ ਲੋਕਾਂ ਦੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਸੋ ਦੋਸਤੋ ਇਸ ਵੇਲੇ ਖਬਰਾਂ ਦਾ ਜਿਹੜਾ ਸਿਲਸਿਲਾ ਉਹ ਆਪਾਂ ਇੱਥੇ ਹੀ ਹੁਣ ਰੋਕਦੇ ਹਾਂ ਕਿਉਂਕਿ ਖਬਰਾਂ ਤੋਂ ਬਾਅਦ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅੱਜ ਅਸੀਂ ਖਾਸ ਮੁਲਾਕਾਤ ਵੀ ਤੁਹਾਡੇ ਨਾਲ ਕਰਵਾਉਣੀ ਹੈ। ਆਤਮਜੀਤ ਸਿੰਘ ਹੋਰਾਂ ਦੀ ਜੀਲੌਂਗ ਤੋਂ ਸਾਡੇ ਨਾਲ ਜੁੜਨਗੇ, ਸਾਡੇ ਪੰਜਾਬੀ ਭਾਈਚਾਰੇ ਸਿੱਖ ਭਾਈਚਾਰੇ ਦੀਆਂ ਕੁਛ ਲੋੜਾਂ ਦੇ ਬਾਬਤ ਉਹਨਾਂ ਨੇ ਗੱਲ ਕਰਨੀ ਹੈ ਔਰ ਉਹਨਾਂ ਤੋਂ ਬਾਅਦ ਆਪਾਂ ਅੱਜ ਦੇ ਵਿਸ਼ੇ ਦੇ ਉੱਤੇ ਗੱਲ ਕਰਨੀ ਹੈ, ਪੰਜਾਬੀ ਦੇ ਉੱਤੇ ਗੱਲ ਕਰਨੀ ਹੈ। ਤੁਸੀਂ ਵੀ ਸਾਡੇ ਨਾਲ ਉਸ ਗੱਲਬਾਤ ਦੇ ਵਿੱਚ ਜ਼ਰੂਰ ਪਾਇਓ ਹਿੱਸਾ। ਇਸ ਵੇਲੇ ਖਬਰਾਂ ਰੋਕਦੇ ਹਾਂ, ਵਧਦੇ ਹਾਂ ਅਗਲੇ ਪੜਾਅ ਵੱਲ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਵਿੱਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106।
कानूनी काम करवाने लई बहुता समा ते पैसा खराब हो जांदा है, खास करके NRI काम छड के जहाजा दी टिकटा ला के परेशान हुंदे ने। तां फिकर ना करो जनाब, पंजाब च किसी भी तरह दी कानूनी सेवावां चाहुंदे हो तां संपर्क करो जूरिस वॉइस एडवोकेट नूं, जमा 9898593297 ते, जां वेबसाइट jurisvice.com ते कोई भी जानकारियां लवो। क्रिमिनल, कंज्यूमर, मैट्रिमोनियल, मोटर एक्सीडेंट डिस्प्यूट, लीगल डॉक्यूमेंट,
10 तो 15 साल दी तजुर्बे नाल ऑस्ट्रेलिया दे मेलबर्न च, जे तुसी IELTS या PTE नाल संबंधित कोर्सेज करना चाहुंदे हो तां लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS एट वेरी अफोर्डेबल प्राइसेस। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS से PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
अपनी बिजनेस दी तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपने बिजनेस दी ऐड देण लई जां किसी भी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
तुसी सुन रहे हो अपना हरमन रेडियो, 24 घंटे 7 दिन ऑस्ट्रेलिया दा पहला पंजाबी रेडियो। हरमन रेडियो 24 घंटे
हरमन रेडियो
तू सुल्तान है ते उत्तम तेरी जात।
हेलो
सैवरिया दे बिछड़े आन मड़ा मेरा तो
तुसी कितनी देर तो रह रहे हो चलाओ कोई ऐसा ऑर्गेनाइजेशन ओदा भी रजिस्टर करवाई है जेदे तहत तुसी आह रेंट ते अपने करदे सीगे।
सोने वचना दा राती मैनू सुपना सी आया, सोने वचना दा राती मैनू सुपना सी आया, बैके नींद दिया लैरा मैं पंजाब घूम आया, सोने वचना दा राती मैनू सुपना सी आया, बैके नींद दिया लैरा मैं पंजाब घूम आया, सोने बचना दा राती मैनू सुपना सी आया।
मैनू तो सिंपल जिहा दस दो नाम, मैं उस ऑर्गेनाइजेशन तो तुहानू इंट्रोड्यूस करूंगी। सिख
राती अमड़ी लग लाड ले पापू रोया फुट फुट, भैणा मेरी याद कोलों ना सी हंजू गै संभाले, परदेसी वीर ताही मेरे वीर पागा वाले, परिवार बिच बैके परिवार बिच बैके ना मैं भुलिया समाया, सोने वतना दा राती मैनू सुपना सी आया। राती वेड़े वाली किकर दी दातण मैं करी, मन खिड़ गया देखी जदों पैरी हरी परी, पानी रज रज तूता वाले खूदा मैं पीता, किसे दिन जिथे सदा
ਹੁੰਦੀ ਰਹੀ ਸੀ ਜੀਤਾ ਜੀਤਾ ਬਹਿ ਕੇ ਆੜ ਵਿੱਚ ਮੈਂ ਤਾਂ ਬਹਿ ਕੇ ਆੜ ਵਿੱਚ ਮੈਂ ਤਾਂ ਰੱਜ ਰੱਜ ਸੀ ਨਾ ਆਇਆ ਸੋਹਣੇ ਬੱਤੀ ਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਪੁੱਛਿਆ ਕਿ ਪੁੱਤ ਮੇਰੀ ਨਾਂ ਦਾ ਕੀ ਹਾਲ ਦੱਸੀ ਮਾਂ ਨੂੰ ਮਜਬੂਰੀ ਮੈਂ ਤਾਂ ਟੁੱਟੇ ਦਿਲ ਨਾਲ ਛੱਡ ਵਤਨ ਸਹਿਣੇ ਮਾਏ ਪੈਸੇ ਦੇ ਚਮੇਲੇ ਤੇਰੀ ਨਾਂ ਨਾਲ ਹੁੰਦੇ ਐਤਵਾਰ ਨੂੰ ਹੀ ਮੇਲੇ ਝੂਠੇ ਦੇ ਕੇ ਦਿਲਾਸੇ ਝੂਠੇ ਦੇ ਕੇ ਦਿਲਾਸੇ ਉਹਦਾ ਦਿਲ ਮੈਂ ਟਿਕਾਇਆ ਸੋਹਣੇ ਵਕਤ ਨਾ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ
ਜੀ ਦੋਸਤੋ ਸੋਹਣੇ ਵਤਨਾਂ ਦਾ ਰਾਤੀ ਮੈਨੂੰ ਸੁਪਨਾ ਸੀ ਆਇਆ ਮਲਕੀਤ ਸਿੰਘ ਹੋਰਾਂ ਦੀ ਆਵਾਜ਼ ਦੇ ਵਿੱਚ ਇਹ ਗੀਤ ਤੁਸੀਂ ਸੁਣ ਰਹੇ ਸੀ ਉਮੀਦ ਕਰਦੀ ਹੈ ਗੀਤ ਪਸੰਦ ਆਇਆ ਹੋਣਾ ਵੈਸੇ ਸਾਨੂੰ ਸਾਰਿਆਂ ਨੂੰ ਆਪਣੇ ਵਤਨ ਦਾ ਸੁਪਨਾ ਜ਼ਰੂਰ ਆਉਂਦਾ ਹੈ ਆਪਣੀ ਮਿੱਟੀ ਦੀ ਉਹ ਮਹਿਕ ਸਾਨੂੰ ਤੰਗ ਜ਼ਰੂਰ ਕਰਦੀ ਹੈ ਔਰ ਉਸ ਮਹਿਕ ਨੂੰ ਅਸੀਂ ਇੱਥੇ ਵੀ ਮਹਿਸੂਸ ਜ਼ਰੂਰ ਕਰਦੇ ਹਾਂ ਸੋ ਇਸੇ ਕਰਕੇ ਜਿੱਥੇ ਵੀ ਅਸੀਂ ਜਾਂਦੇ ਹਾਂ ਉੱਥੇ ਆਪਣਾ ਇੱਕ ਵੱਖਰਾ ਪੰਜਾਬ ਜ਼ਰੂਰ ਵਸਾ ਲੈਂਦੇ ਹਾਂ ਸਾਡੀਆਂ ਲੋੜਾਂ ਦੇ ਮੁਤਾਬਕ ਸਾਡੇ ਚਾਵਾਂ ਦੇ ਮੁਤਾਬਕ ਸਾਡੀਆਂ ਰੀਝਾਂ ਦੇ ਮੁਤਾਬਕ ਸੋ ਸਾਡੀਆਂ ਰੀਝਾਂ ਸਾਡੇ ਚਾਹ ਸਾਡੀਆਂ ਲੋੜਾਂ ਤੇ ਸਾਡੇ ਜਿਹੜੇ ਅਹਿਸਾਸ ਉਹ ਕਿੱਥੇ ਕੁ ਸਕੂਨ ਮਹਿਸੂਸ ਕਰਦੇ ਆ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਸਾਡੇ ਲਈ ਜਾਣਨਾ ਹਨਾ ਔਰ ਜਦੋਂ ਅਸੀਂ ਇਹ ਜਾਣ ਜਾਂਦੇ ਹਾਂ ਕਿ ਹਾਂ ਇਸ ਖੇਤਰ ਦੇ ਵਿੱਚ ਸਾਨੂੰ ਆਹ ਕੰਮ ਕਰਨ ਦੀ ਲੋੜ ਹੈ ਔਰ ਇਹ ਸਾਡੀ ਵੱਡੀ ਲੋੜ ਹੈ ਔਰ ਉਸ ਲੋੜ ਨੂੰ ਪੂਰਾ ਕਰਨ ਦੇ ਲਈ ਫਿਰ ਅਸੀਂ ਆਪਣੇ ਵੱਲੋਂ ਜਿਹੜੇ ਉਪਰਾਲੇ ਆ ਉਹ ਸ਼ੁਰੂ ਕਰਦੇ ਹਾਂ ਜਾਰੀ ਰੱਖਦੇ ਹਾਂ ਔਰ ਇੱਕ ਨਾ ਇੱਕ ਦਿਨ ਉਹਨਾਂ ਉਪਰਾਲਿਆਂ ਦੇ ਵਿੱਚ ਅਸੀਂ ਸਫਲ ਵੀ ਹੋ ਜਾਂਦੇ ਹਾਂ ਸੋ ਇਹੋ ਜਿਹੇ ਹੀ ਕੁਝ ਉਪਰਾਲੇ ਜਿਹੜੇ ਆ ਉਹ ਜੀਲੋਂਗ ਦੀ ਸੰਗਤ ਵੱਲੋਂ ਜੀਲੋਂਗ ਦੀ ਜਿਹੜੀ ਸਿੱਖ ਕਮਿਊਨਿਟੀ ਆ ਉਹਨਾਂ ਵੱਲੋਂ ਕੀਤੇ ਜਾਣ ਵਾਲੇ ਆ ਜਿਹੜੇ ਕਿ ਇੱਥੇ ਰਹਿੰਦੇ ਆ ਇਹ ਮਹਿਸੂਸ ਕਰਦੇ ਆ ਕਿ ਜਿਉਂ ਜਿਉਂ ਭਾਈਚਾਰਾ ਜਿਹੜਾ ਉਹ ਵੱਧਦਾ ਹੈ ਜਿਉਂ ਜਿਉਂ ਆਪਣੇ ਭਾਈਚਾਰੇ ਦੀ ਗਿਣਤੀ ਵੱਧਦੀ ਆ ਤਾਂ ਉਸ ਵੱਧਦੀ ਹੋਈ ਗਿਣਤੀ ਦੇ ਅਨੁਸਾਰ ਉਹਨਾਂ ਦੀਆਂ ਜਿਹੜੀਆਂ ਲੋੜਾਂ ਉਹ ਵੀ ਵੱਧਦੀਆਂ ਉਹ ਲੋੜਾਂ ਜਿਹੜੀਆਂ ਉਹ ਸੱਭਿਆਚਾਰਕ ਵੀ ਹੋ ਸਕਦੀਆਂ ਉਹ ਲੋੜਾਂ ਜਿਹੜੀਆਂ ਉਹ ਧਾਰਮਿਕ ਵੀ ਹੋ ਸਕਦੀਆਂ ਉਹ ਲੋੜਾਂ ਜਿਹੜੀਆਂ ਉਹ ਸਮਾਜਿਕ ਵੀ ਹੋ ਸਕਦੀਆਂ ਪਰ ਇਸ ਵੇਲੇ ਕਿਸ ਲੋੜ ਦਾ ਜਿਹੜਾ ਜ਼ਿਕਰ ਆ ਉਹ ਅਸੀਂ ਤੁਹਾਡੇ ਨਾਲ ਕਰਨਾ ਉਹ ਅਸੀਂ ਤਾਂ ਹੀ ਜਾਣਾਂਗੇ ਜਦੋਂ ਅਸੀਂ ਉਥੋਂ ਦੇ ਜਿਹੜੇ ਨੁਮਾਇੰਦੇ ਆ ਉਹਨਾਂ ਨੂੰ ਅਸੀਂ ਗੱਲਬਾਤ ਦੇ ਵਿੱਚ ਸ਼ਾਮਲ ਕਰਾਂਗੇ ਇਸ ਵੇਲੇ ਸਾਡੇ ਨਾਲ ਸਿੱਖ ਕਮਿਊਨਿਟੀ ਆਫ ਗ੍ਰੇਟਰ ਜੁਲੋਂਗ ਤੋਂ ਆਤਮਜੀਤ ਸਿੰਘ ਹੁਰੀ ਸ਼ਾਮਲ ਹੋਏ ਨੇ ਔਰ ਖਾਸ ਜਿਹੜੀ ਜਾਣਕਾਰੀ ਆ ਉਥੋਂ ਦੇ ਭਾਈਚਾਰੇ ਦੇ ਲਈ ਔਰ ਭਾਈਚਾਰੇ ਦੇ ਬਾਰੇ ਚ ਸਾਡੇ ਨਾਲ ਸ਼ੇਅਰ ਕਰਨ ਜਾ ਰਹੇ ਨੇ ਸਾਂਝੀ ਕਰਨ ਜਾ ਰਹੇ ਨੇ ਸੋ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਆਤਮਜੀਤ ਜੀ ਤੁਹਾਡਾ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰੇਡੀਓ ਹਰਮਨ ਸੋਲੇ ਸਾਰੇ ਲਿਸਨਰ ਨੂੰ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੀ ਗੁਰਫਤਿਹ ਜੀ ਗੁਰਫਤਿਹ ਤੇ ਆਤਮਜੀਤ ਸਿੰਘ ਜੀ ਜਿਵੇਂ ਤੁਸੀਂ ਜੀਲੋਂਗ ਦੇ ਵਿੱਚ ਇਸ ਵੇਲੇ ਰਹਿ ਰਹੇ ਹੋ ਔਰ ਅੱਜ ਤੋਂ ਕਈ ਸਾਲ ਪਹਿਲਾਂ ਦੀ ਜੇ ਗੱਲ ਕਰੀਏ ਤਾਂ ਜੀਲੋਂਗ ਜਿਹੜਾ ਸੀਗਾ ਉਹਨੂੰ ਕੰਟਰੀ ਸਾਈਡ ਦਾ ਏਰੀਆ ਜਿਹੜਾ ਸੀ ਉਹ ਮੰਨਿਆ ਜਾਂਦਾ ਸੀਗਾ ਕਿਉਂਕਿ ਮੈਲਬਨ ਦੇ ਆਲੇ ਦੁਆਲੇ ਜਿਹੜੇ ਜ਼ਿਆਦਾਤਰ ਜਿਹੜੇ ਸਬਰਬ ਸੀਗੇ ਉੱਥੇ ਹੀ ਜ਼ਿਆਦਾ ਲੋਕ ਜਿਹੜੇ ਸੀ ਉਹ ਰਹਿੰਦੇ ਸੀ ਜੇ ਅਸੀਂ ਵਿਦਿਆਰਥੀਆਂ ਦੀ ਗੱਲ ਕਰੀਏ ਜਾਂ ਫਿਰ ਜਿਹੜੇ ਪੱਕੇ ਇੱਥੇ ਆ ਕੇ ਵਸਣ ਵਾਲੇ ਲੋਕ ਆ ਉਹਨਾਂ ਦੇ ਵਿੱਚ ਵੀ ਜ਼ਿਆਦਾਤਰ ਜਿਹੜੀ ਗਿਣਤੀ ਸੀ ਉਹ ਮੈਲਬਨ ਦੇ ਆਲੇ ਦੁਆਲੇ ਜ਼ਿਆਦਾ ਸੀਗੀ ਪਰ ਜੀਲੋਂਗ ਜਿਹੜਾ ਥੋੜਾ ਜਿਹਾ ਮੈਲਬਨ ਤੋਂ ਹਟਵਾਂ ਪੈਂਦਾ ਔਰ ਕਾਰਨ ਹੋ ਸਕਦਾ ਇਹ ਵੀ ਹੋਵੇ ਪਰ ਜੇ ਹੁਣ ਕੁਝ ਸਾਲਾਂ ਤੋਂ ਬਾਅਦ ਦੀ ਗੱਲ ਕਰੀਏ ਜੇ ਅਸੀਂ ਪਿਛਲੇ 5-6 ਸਾਲਾਂ ਦੀ ਗੱਲ ਕਰੀਏ ਤਾਂ ਉਹਨਾਂ ਇਲਾਕਿਆਂ ਦੇ ਵਿੱਚ ਵੀ ਜਿਹੜੀ ਵਸੋਂ ਆ ਆਪਣੇ ਲੋਕਾਂ ਦੀ ਸੰਘਣੀ ਹੋਈ ਹੈ ਪੰਜਾਬੀਆਂ ਦੀ ਸਿੱਖਾਂ ਦੀ ਵਸੋਂ ਜਿਹੜੀ ਆ ਉਹ ਸੰਘਣੀ ਹੋਈ ਹੈ ਔਰ ਉਸ ਸੰਘਣੀ ਵਸੋਂ ਦੇ ਨਾਲ ਨਾਲ ਜਿੱਥੇ ਜਿੱਥੇ ਸਾਡੇ ਲੋਕ ਪਹੁੰਚੇ ਆ ਉੱਥੇ ਉੱਥੇ ਉਹਨਾਂ ਨੇ ਆਪਣੀਆਂ ਜ਼ਰੂਰਤਾਂ ਮੁਤਾਬਕ ਬਹੁਤ ਕੁਛ ਨਵਾਂ ਵੀ ਸਿਰਜਿਆ ਸੋ ਤੁਸੀਂ ਸਿੱਖ ਕਮਿਊਨਿਟੀ ਆਫ ਗ੍ਰੇਟਰ ਜੁਲੋਂਗ ਦੀ ਇਸ ਵੇਲੇ ਨੁਮਾਇੰਦਗੀ ਕਰ ਰਹੇ ਹੋ ਔਰ ਥੋੜਾ ਜਿਹਾ ਸਾਨੂੰ ਪਹਿਲਾਂ ਤਾਂ ਆਪਣੇ ਬਾਰੇ ਦੱਸੋ ਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ ਕਦੋਂ ਆਉਣਾ ਕੀਤਾ ਤੇ ਇਸ ਵੇਲੇ ਜੀ ਲੌਂਗ ਦੇ ਵਿੱਚ ਕੀ ਸਮਝਦੇ ਹੋ ਕਿ ਕਿੰਨੀ ਕੁ ਉੱਥੇ ਇਸ ਵੇਲੇ ਆਬਾਦੀ ਹੈ ਆਪਣੇ ਪੰਜਾਬੀਆਂ ਦੀ ਸਿੱਖਾਂ ਦੀ ਔਰ ਉਸ ਆਬਾਦੀ ਦੇ ਉਸ ਵਸੋਂ ਦੇ ਮੁਤਾਬਕ ਕਿਸ ਤਰ੍ਹਾਂ ਦੀਆਂ ਜਿਹੜੀਆਂ ਲੋੜਾਂ ਉੱਥੇ ਪੈਦਾ ਹੋ ਰਹੀਆਂ?
ਬਿਲਕੁਲ ਜੀ, ਮੈਂ ਜਲੌਂਗ ਵਿੱਚ 2006 ਵਿੱਚ ਆਇਆ ਸੀਗਾ ਐਜ਼ ਅ ਸਟੂਡੈਂਟ
ਜੀ,
ਤੇ ਜਦੋਂ 2006 ਵਿੱਚ ਆਏ ਸੀਗੇ ਉਦੋਂ ਇੱਥੇ ਪੰਜਾਬੀ ਆਪਣੀ ਸਿੱਖ ਕਮਿਊਨਿਟੀ ਤੇ ਕਾਫੀ ਘੱਟ ਸੀ, ਈਵਨ ਕਿ ਇੰਡੀਅਨ ਕਮਿਊਨਿਟੀ ਵੀ ਕਾਫੀ ਘੱਟ ਸੀਗੀ ਇੱਥੇ ਉਸ ਟਾਈਮ। ਤੇ ਉਸ ਟਾਈਮ ਜਦੋਂ ਅਸੀਂ ਇੱਕ ਨੋਰਮਲ ਪਬਲਿਕ ਨਿਕਲਦੇ ਸੀਗੇ, ਜਦੋਂ ਅਸੀਂ ਆਪਣੀ ਸਿੱਖ ਅਸੀਂ ਪੱਗ ਬੰਨਦੇ ਹਾਂ, ਜਦੋਂ ਸਾਡੇ ਦਾੜੀ ਸਜਾਈ ਹੁੰਦੀ ਹੈ, ਤੇ ਉਦੋਂ ਇੱਥੇ ਕਮਿਊਨਿਟੀ ਵਾਸਤੇ ਉਹ ਚੀਜ਼ ਨਵੀਂ ਸੀਗੀ। ਸੋ ਉਸ ਇਨੀਸ਼ੀਅਲ ਸਟੇਜ ਤੇ ਸਾਨੂੰ ਜਦੋਂ ਅਸੀਂ ਸਟੂਡੈਂਟ ਲਾਈਫ ਵਿੱਚ ਸੀਗੇ ਸਾਨੂੰ ਇਸ ਚੀਜ਼ਾਂ ਨੂੰ ਫੇਸ ਕਰਨਾ ਪਿਆ ਸੀਗਾ ਕਿ ਉਹਨਾਂ ਨੂੰ ਅੰਡਰਸਟੈਂਡ ਕਰਾਉਣ ਵਾਸਤੇ ਵੀ ਸਿੱਖ ਇੱਕ ਡਿਫਰੈਂਟ ਕੌਮ ਆ, ਇਹਨਾਂ ਦੇ ਪੱਗ ਦੀ ਕੀ ਵੈਲਿਊ ਆ, ਇਹਨਾਂ ਦੇ ਰਿਲੀਜੀਅਸ ਵੈਲਿਊਜ ਕੀ ਨੇ
ਜੀ।
ਫਿਰ ਹੌਲੀ ਹੌਲੀ ਜਿਵੇਂ ਡੀਕਨ ਯੂਨੀਵਰਸਿਟੀ ਕਰਕੇ ਵੀ ਕਾਫੀ ਸਟੂਡੈਂਟਸ ਇੱਥੇ ਆਉਂਦੇ ਰਹੇ, ਫਿਰ ਅਸੀਂ ਇਸ ਚੀਜ਼ ਨੂੰ ਅਸੀਂ ਸੰਗਤ ਵਿੱਚ ਡਿਸਕਸ ਕਰਕੇ ਕਿ ਜਲੌਂਗ ਦੀ ਸਾਰੇ ਜਿੰਨੇ ਵੀ ਨੋਰਮਲ ਪਬਲਿਕ ਉਹਨਾਂ ਨੂੰ ਅਸੀਂ ਚੀਜ਼ ਦਾ ਅਹਿਸਾਸ ਕਰਾਇਆ ਜਾਵੇ ਕਿ ਸਿੱਖਾਂ ਦੀ ਆਈਡੈਂਟੀ ਕੀ ਆ, ਉਹਦੇ ਵਾਸਤੇ ਇੱਕ ਕਾਮਨ ਪਲੇਟਫਾਰਮ ਹੋਣਾ ਬਹੁਤ ਜ਼ਰੂਰੀ ਸੀਗਾ
ਜੀ।
ਫਿਰ ਉਸ ਵਾਸਤੇ ਅਸੀਂ ਸਭ ਨੇ ਰਲ ਕੇ 2012 ਦੇ ਵਿੱਚ ਅਸੀਂ ਇੱਕ ਮੰਥਲੀ ਦੀਵਾਨ ਕਰਨਾ ਸ਼ੁਰੂ ਕੀਤੇ ਸੀਗੇ, ਜਿਹਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਸੀਗੇ ਇੱਥੋਂ ਦੇ ਲੋਕਲ ਜਿਹੜੇ ਨੁਮਾਇੰਦੇ ਨੇ ਜਾਂ ਉਹਨਾਂ ਨੂੰ ਅਸੀਂ ਪਾਰਟੀਸਪੇਟ ਕਰਵਾਇਆ ਜਾਵੇ, ਉਹਨਾਂ ਨੂੰ ਸਾਡੇ ਧਰਮ ਬਾਰੇ ਪਤਾ ਲੱਗੇ, ਸਾਡੀ ਵੈਲਿਊਜ਼ ਬਾਰੇ ਪਤਾ ਲੱਗਣ, ਗੁਰੂ ਸਾਹਿਬ ਦੇ ਮੈਸੇਜ ਨੂੰ ਅੱਗੇ ਪਹੁੰਚਾਇਆ ਜਾਵੇ
ਜੀ।
ਤੇ ਫਿਰ 2012 ਤੋਂ ਲੈ ਕੇ 2016 ਤੱਕ ਅਸੀਂ ਮੰਥਲੀ ਦੀਵਾਨ ਕਰਦੇ ਰਹੇ ਸੀਗੇ, ਗੁਰਦੁਆਰਾ ਸਾਹਿਬ ਕਾਰਨੇਟ ਤੋਂ ਜੱਥਾ ਆਉਂਦੇ ਸੀਗੇ, ਤੇ ਅਸੀਂ ਇੱਥੇ ਕਮਿਊਨਿਟੀ ਹਾਲ ਦੇ ਵਿੱਚ ਇੱਕ ਛੋਟਾ ਜਿਹਾ ਹਾਲ ਹਾਇਰ ਕਰਦੇ ਸੀਗੇ ਵਾਂਸ ਅ ਮੰਥ, ਤੇ ਅਸੀਂ ਉਸ ਟਾਈਮ ਅਸੀਂ ਮੰਥਲੀ ਦੀਵਾਨ ਕਰਦੇ ਸੀਗੇ। ਬਟ ਆਫਟਰ 2016 ਜਿਵੇਂ ਤੁਹਾਨੂੰ ਪਤਾ ਹੈ ਵੀ ਰੀਜਨਲ ਮਾਈਗ੍ਰੇਸ਼ਨ ਸਰਕਾਰ ਪ੍ਰਮੋਟ ਕਰ ਰਹੀ ਸੀਗੀ, ਔਨ ਟੋਪ ਆਫ ਦੈਟ ਇੰਟਰਨੈਸ਼ਨਲ ਸਟੂਡੈਂਟ ਡੀਕਨ ਦੇ ਵਿੱਚ ਕਾਫੀ ਵੱਧ ਗਏ ਸੀਗੇ, ਸੋ ਇੱਕ ਕਮਿਊਨਿਟੀ ਦੀ ਨੀਡ ਸੀਗੀ ਕਿ ਇੱਕ ਰਿਲੀਜੀਅਸ ਸਪੋਰਟ ਮੈਂਟਲ ਸਪੋਰਟ ਵਾਸਤੇ ਇੱਕ ਪਰਮਾਨੈਂਟ ਪਲੇਸ ਸਾਡੀ ਹੋਣੀ ਬਹੁਤ ਜ਼ਰੂਰੀ ਸੀਗੀ, ਜਿਹਦੇ ਮੱਦੇਨਜ਼ਰ ਕਮਿਊਨਿਟੀ ਮੈਂਬਰ ਸਭ ਨੇ ਰਲ ਕੇ ਇੱਕ ਜਗ੍ਹਾ ਲੀਜ਼ ਤੇ ਲੈ ਲਈ ਸੀਗੀ ਫਿਰ ਪਰਮਾਨੈਂਟ, ਜਿੱਥੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ ਸੀ 2016 ਦੇ ਵਿੱਚ। ਸੋ ਉਸ ਜਗ੍ਹਾ ਨੂੰ ਅਸੀਂ ਜਦੋਂ 2016 ਦੇ ਵਿੱਚ ਸਥਾਪਨਾ ਕੀਤੀ ਸੀ, ਅਸੀਂ 550 ਸਾਲ ਦੇ ਵਿੱਚ ਫਸਟ ਟਾਈਮ ਨਗਰ ਕੀਰਤਨ ਸਜਾਇਆ ਗਿਆ ਜਲੌਂਗ ਦੇ ਵਿੱਚ, ਜਿਹਦੇ ਨਾਲ ਇੱਕ ਬਹੁਤ ਹੀ ਵੱਡੇ ਪੱਧਰ ਤੇ ਜਲੌਂਗ ਦੀ ਲੋਕਲ ਕਮਿਊਨਿਟੀ ਦੀ ਵਿੱਚ ਸਿੱਖਾਂ ਦੇ ਇੱਕ ਆਈਡੈਂਟੀ ਬਾਰੇ ਲੋਕਾਂ ਬਾਰੇ ਲੋਕਾਂ ਨੂੰ ਜਾਣਿਆ ਗਿਆ, ਗੁਰੂ ਨਾਨਕ ਸਾਹਿਬ ਦੇ ਮੈਸੇਜ ਨੂੰ ਪ੍ਰਮੋਟ ਕੀਤਾ ਗਿਆ, ਜਿਹਦੇ ਵਿੱਚ ਇੱਕ ਬਹੁਤ ਹੀ ਪੋਜ਼ਿਟਿਵ ਇੰਪੈਕਟ ਸਿੱਖਾਂ ਦਾ ਕਮਿਊਨਿਟੀ ਦੇ ਵਿੱਚ ਗਿਆ, ਕਾਫੀ ਲੋਕੀ ਐਕਸੈਪਟਿੰਗ ਸੀਗੇ, ਕਾਫੀ ਵਾਈਡਰ ਕਮਿਊਨਿਟੀ ਦੇ ਲੋਕਾਂ ਨੇ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਸੀਗੀ, ਲੋਕਲ ਜੋ ਨੁਮਾਇੰਦੇ ਨੇ ਸਾਡੇ ਐਮ ਪੀ ਨੇ ਫੈਡਰਲ ਜਾਂ ਕਿਤੇ ਸਟੇਟ ਨੇ, ਉਹ ਸਭ ਦੇ ਜੋ ਜਲੌਂਗ ਦੇ ਚਾਰ ਦੋ ਰੀਜਨ ਫੈਡਰਲ ਨੇ ਜੀ, ਚਾਰ ਰੀਜਨ ਸਾਡੇ ਸਟੇਟ ਕੋਨਸਟੀਟੂਐਂਸੀ ਦੇ ਵਿੱਚ ਆਉਂਦੇ ਨੇ, ਸਾਰੇ ਇਹਨਾਂ ਨੂੰ ਆਪਣੀ ਜਿਹੜੀ ਸੀਗੀ ਪ੍ਰੈਜੈਂਸ ਉੱਥੇ ਦਿੱਤੀ ਸੀਗੀ।
ਠੀਕ,
ਸੋ ਉਹ ਬਟ ਜੋ ਸਾਡਾ ਹੁਣ ਇਸ ਟਾਈਮ ਸਿਚੁਏਸ਼ਨ ਹੈ ਵੀ ਜਿਵੇਂ ਕਿ ਤੁਸੀਂ ਡਿਸਕਸ ਕਰ ਰਹੇ ਸੀ ਤੇ ਸਟਰੈਂਥ ਜਿਹੜੀ ਕਮਿਊਨਿਟੀ ਦੀ ਡੇ ਬਾਏ ਡੇ ਵੱਧ ਰਹੀ ਹੈ ਜੀ, ਤੇ ਉਸ ਮੁਤਾਬਿਕ ਹੀ ਲੋੜਾਂ ਵੱਧ ਰਹੀਆਂ ਨੇ, ਬੱਚੇ ਛੋਟੇ ਹੈਗੇ ਨੇ, ਪੇਰੈਂਟਸ ਇੰਡੀਆ ਚ ਆਉਂਦੇ ਨੇ, ਸੋ ਇੱਕ ਸਪੋਰਟ ਵਾਸਤੇ ਰਿਲੀਜੀਅਸ ਸਪੋਰਟ ਉਹਨਾਂ ਨੂੰ ਚਾਹੀਦੀ ਹੈ, ਇੱਕ ਮੈਂਟਲ ਸਪੋਰਟ ਚਾਹੀਦੀ ਹੈ ਜਿਹਦੇ ਵਿੱਚ ਕਮਿਊਨਿਟੀ ਨੂੰ ਮਿਲ ਸਕਣ, ਇੱਕ ਵਾਰੀ ਗੁਰੂ ਸਾਹਿਬ ਦਾ ਕੀਰਤਨ ਦੱਸ ਲੈ ਸਕਣ। ਸੋ ਅਸੀਂ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਅਸੀਂ ਅਰਾਊਂਡ 2016 ਤੋਂ ਹੁਣ ਤੱਕ ਜੋ ਅਸੀਂ 2 ਰੈਂਟਲ ਪ੍ਰੋਪਰਟੀ ਅਸੀਂ ਲੈ ਰਹੇ ਹਾਂ, ਇੱਕ ਗੁਰਦੁਆਰਾ ਸਾਹਿਬ ਵਾਸਤੇ ਜੀ, ਇੱਕ ਅਸੀਂ ਗਿਆਨੀ ਜੀ ਦੇ ਰੈਜੀਡੈਂਸ ਵਾਸਤੇ ਵੀ ਇੱਕ ਜਥੇ ਵਾਸਤੇ ਅਸੀਂ ਇੱਕ ਰੈਜੀਡੈਂਸ ਰਿਲੀਜ਼ ਤੇ ਲਿਆ ਜੀ।
ਠੀਕ,
ਸੋ ਉਹ ਜੋ ਸੰਗਤ ਦਾ ਹੁਕਮ ਸਾਡਾ ਰੀਸੈਂਟਲੀ ਹੋਇਆ ਸੀ ਵੀ ਅਸੀਂ ਕਿਰਾਏ ਤੇ ਅਸੀਂ ਇੰਨਾ ਸੋਰਸਿਸ ਸੰਗਤ ਦੇ ਲਾ ਰਹੇ ਹਾਂ ਤਾਂ ਕਿ ਆਪਣੀ ਇਸ ਟਾਈਮ ਜਗ੍ਹਾ ਸਾਡੇ ਕੋਲ ਹੋਣੀ ਚਾਹੀਦੀ ਹੈ, ਜਿੱਥੇ ਆਪਾਂ ਆਪਣਾ ਇਨਫਰਾਸਟ੍ਰਕਚਰ ਆਪਣੇ ਹਿਸਾਬ ਨਾਲ ਤਿਆਰ ਕਰ ਸਕੀਏ, ਆਪਣੀ ਕਮਿਊਨਿਟੀ ਦੇ ਹਿਸਾਬ ਨਾਲ ਤਿਆਰ ਕਰ ਸਕੀਏ
ਜੀ।
ਸੋ ਉਸੇ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਵੀ ਲਾਸਟ ਕੁਛ 2-3 ਮਹੀਨੇ ਪਹਿਲਾਂ ਅਸੀਂ ਇੱਕ ਪ੍ਰੋਪਰਟੀ ਜਲੌਂਗ ਦੇ ਵਿੱਚ ਦੇਖੀ ਸੀ ਜਿਹਦੇ ਅਸੀਂ ਕੰਟਰੈਕਟ ਸਾਈਨ ਕੀਤਾ ਸੀਗਾ
ਜੀ,
ਤੇ ਅਸੀਂ ਉਸੇ ਨੂੰ ਲੈ ਕੇ ਹੁਣ ਉੱਥੇ ਬੇਨਤੀ ਕਰਨ ਆਏ ਹਾਂ ਸੰਗਤ ਸਾਹਮਣੇ ਕਿ ਅਸੀਂ ਫੰਡ ਰੇਜ਼ਿੰਗ ਚੱਲ ਰਹੀ ਆ, ਪ੍ਰੋਪਰਟੀ ਸੈਟਲਮੈਂਟ ਨਜ਼ਦੀਕ ਆ ਰਹੀ ਹੈ
ਜੀ। ਅਰੇ ਬਿਲਕੁਲ, ਜਦੋਂ ਜਦੋਂ ਜਿਹੜਾ ਸਾਡਾ ਵਿਕਾਸ ਹੁੰਦਾ ਇਹ ਬੜਾ ਸਹਿਜ ਵਰਤਾਰਾ ਹੈ ਨਾ, ਕਿ ਸਾਡੇ ਹਰ ਖੇਤਰ ਦੇ ਵਿੱਚ ਸਾਨੂੰ ਅੱਗੇ ਆਉਣ ਦੀ ਲੋੜ ਫਿਰ ਬਣਦੀ ਹੈ, ਕਿਉਂਕਿ ਜਦੋਂ ਅਸੀਂ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਨਾਲ ਜੋੜਨ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਆਪਣੇ ਵਿਰਸੇ ਦੇ ਨਾਲ, ਵਿਰਾਸਤ ਦੇ ਨਾਲ, ਧਰਮ ਦੇ ਨਾਲ ਜੋੜ ਕੇ ਰੱਖਣਾ ਜਿਹੜਾ ਉਹ ਬਹੁਤ ਅਹਿਮ ਹੋ ਜਾਂਦਾ ਸਾਡੇ ਲਈ। ਔਰ ਉਸੇ ਹੀ ਕੋਸ਼ਿਸ਼ ਤਹਿਤ ਤੁਹਾਡੇ ਵੱਲੋਂ ਜਿਹੜਾ ਇਹ ਉਪਰਾਲਾ ਆ ਕੀਤਾ ਜਾ ਰਿਹਾ, ਜਿਵੇਂ ਤੁਸੀਂ ਦੱਸਿਆ ਵੀ ਕਾਫੀ ਦੇਰ ਤੋਂ ਤੁਸੀਂ ਲੀਜ਼ ਤੇ ਇਹ ਜਿਹੜੀਆਂ ਸੇਵਾਵਾਂ ਸੀਗੀਆਂ ਹਨਾ ਉਹ ਸੰਗਤ ਦੇ ਨਾਲ ਰਲ ਮਿਲ ਕੇ ਚਲਾ ਰਹੇ ਸੀਗੇ, ਔਰ ਇਹ ਬੜੀ ਅਹਿਮ ਲੋੜ ਹੈ ਇਸ ਵੇਲੇ ਕਿ ਜਦੋਂ ਅਸੀਂ ਗੁਰਦੁਆਰਾ ਸਾਹਿਬ ਦੀ ਗੱਲ ਕਰਦੇ ਹਾਂ ਜਾਂ ਆਪਣੇ ਕਿਸੇ ਵੀ ਧਾਰਮਿਕ ਜਿਹੜੀ ਇੱਕ ਸੰਸਥਾ ਦੀ ਗੱਲ ਕਰਦੇ ਹਾਂ ਤਾਂ ਉਹ ਸਾਡੀ ਆਮ ਜਨ ਜੀਵਨ ਦੇ ਲਈ ਵੀ ਇੱਕ ਅਹਿਮ ਲੋੜ ਬਣ ਜਾਂਦੀ ਹੈ। ਔਰ ਜਿਵੇਂ ਤੁਸੀਂ ਹੁਣ ਗੱਲ ਕੀਤੀ ਹੈ ਕਿ ਜਿਹੜੀ ਇਹ ਪ੍ਰੋਪਰਟੀ ਆ ਉਹ ਖਰੀਦੇ ਜਾਣ ਦੇ ਲਈ ਜਿਹੜਾ ਕੰਟਰੈਕਟ ਆ ਉਹ ਜ਼ਰੂਰ ਤੁਹਾਡੇ ਵੱਲੋਂ ਸਾਈਨ ਕੀਤਾ ਜਾ ਰਿਹਾ, ਔਰ ਤੁਸੀਂ ਸਾਨੂੰ ਇਹ ਜ਼ਰੂਰ ਦੱਸੋ ਕਿ ਜਿਹੜੀ ਇਸ ਮਦਦ ਦੇ ਲਈ ਕਿਸ ਰੂਪ ਦੇ ਵਿੱਚ ਜਿਹੜੀ ਸੰਗਤ ਆ ਉਹ ਤੁਹਾਨੂੰ ਪਹੁੰਚ ਕਰ ਸਕਦੀ ਹੈ ਜਾਂ ਕਿਸ ਤਰ੍ਹਾਂ ਦੀ ਜਿਹੜੀ ਮਦਦ ਆ ਉਹ ਤੁਸੀਂ ਭਾਈਚਾਰੇ ਵੱਲੋਂ ਚਾਹੁੰਦੇ ਹੋ। ਆਸਟ੍ਰੇਲੀਆ ਦੇ ਵਿੱਚ ਜਿਹੜਾ ਵਸਦਾ ਭਾਈਚਾਰਾ ਇਸ ਵੇਲੇ ਮੈਂ ਕਹਿੰਦੀ ਹਾਂ ਕਿ ਕਾਫੀ ਬੜਾ ਸੁਖਾਲਾ ਹੈ, ਜੇ ਅਸੀਂ ਕੰਮਾਂ ਕਾਰਾਂ ਦੀ ਗੱਲ ਕਰੀਏ ਔਰ ਅਸੀਂ ਬੜੇ ਵੈਲ ਸੈਟਲਡ ਹਾਂ ਇਸ ਵੇਲੇ। ਔਰ ਹੁਣ ਜਦੋਂ ਕਹਿੰਦੇ ਹੁੰਦੇ ਆ ਕਿ ਜਦੋਂ ਸਾਡੀਆਂ ਆਪਣੀਆਂ ਨਿੱਜੀ ਜਿਹੜੀਆਂ ਕੁਛ ਇੱਛਾਵਾਂ ਆ ਹਨਾ ਉਹਨਾਂ ਦੀ ਪੂਰਤੀ ਹੋ ਜਾਂਦੀ ਹੈ ਫਿਰ ਸਾਨੂੰ ਦੂਜਿਆਂ ਦੇ ਬਾਰੇ ਸੋਚਣਾ ਚਾਹੀਦਾ ਹੈ ਹਨਾ। ਔਰ ਜੇ ਅਸੀਂ ਇੱਥੋਂ ਦੇ ਗੁਰਦੁਆਰਾ ਸਾਹਿਬਾਨ ਦੀ ਗੱਲ ਕਰੀਏ, ਮੈਲਬਨ ਦੇ ਵਿੱਚ ਵੀ ਕਾਫੀ ਵੱਡੇ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਔਰ ਉਹਨਾਂ ਦਾ ਜਿਹੜਾ ਸੰਚਾਲਨ ਆ ਉਹ ਵੀ ਵੱਖ ਵੱਖ ਕਮੇਟੀਆਂ ਵੱਲੋਂ ਇਸ ਵੇਲੇ ਕੀਤਾ ਜਾ ਰਿਹਾ। ਔਰ ਆਪਾਂ ਨੂੰ ਮੈਨੂੰ ਲੱਗਦਾ ਕਿ ਇਹ ਵੀ ਇੱਕ ਜਿਹੜੀ ਉਮੀਦ ਆ ਉਹ ਰੱਖਣੀ ਚਾਹੀਦੀ ਆ ਕਿ ਜਿਹੜਾ ਇਹ ਸਹਿਯੋਗ ਆ ਉਹ ਇੱਥੋਂ ਦੀਆਂ ਵੀ ਜਿਹੜੀਆਂ ਗੁਰਦੁਆਰਾ ਸਾਹਿਬਾਨ ਦੀਆਂ ਜਿਹੜੀਆਂ ਕਮੇਟੀਆਂ ਉਹਨਾਂ ਵੱਲੋਂ ਵੀ ਦਿੱਤਾ ਜਾਵੇ, ਔਰ ਜਿਹੜੀ ਸੰਗਤ ਆ ਉਹਨਾਂ ਦਾ ਤਾਂ ਇਹ ਮੁੱਢਲਾ ਫਰਜ਼ ਬਣਦਾ ਕਿ ਅਸੀਂ ਸਿੱਖ ਹੋਣ ਦੇ ਨਾਤੇ ਜਿਹੜਾ ਆਪਣਾ ਦਸਵੰਧ ਆ ਉਹ ਘੱਟੋ ਘੱਟ ਉਹ ਇੱਧਰ ਜ਼ਰੂਰ ਲਗਾਈਏ ਔਰ ਆਪਣੇ ਹੀ ਭਾਈਚਾਰੇ ਦੀ ਇਸ ਮਦਦ ਦੇ ਲਈ ਅੱਗੇ ਆਈਏ। ਸੋ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਲਈ?
ਬਿਲਕੁਲ ਭੈਣ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਮੈਲਬਨ ਦੇ ਵਿੱਚ ਆਲਰੇਡੀ ਵੈਲ ਐਸਟੈਬਲਿਸ਼ ਸੰਸਥਾਵਾਂ ਹੈਗੀਆਂ ਨੇ ਹਨਾ ਜੀ, ਜੋ ਗੁਰੂ ਘਰ ਮੈਨੇਜ ਕਰ ਰਹੇ ਨੇ। ਅਸੀਂ ਸਭ ਨੂੰ ਅਪਰੋਚ ਕੀਤਾ ਜੀ, ਅਸੀਂ ਬੜੇ ਧੰਨਵਾਦੀ ਹਾਂ ਜੀ, ਗੁਰਦੁਆਰਾ ਸਾਹਿਬ ਬਲੈਕਬਰਨ, ਤਰੇਕੀਬਰਨ ਤੇ ਕੀਸਗਰੂ ਤਿੰਨਾਂ ਗੁਰਦੁਆਰੇ ਦੇ ਮੈਨੇਜਮੈਂਟ ਕਮੇਟੀਆਂ ਉਹਨਾਂ ਦੀ ਸੰਗਤ ਦੇ ਇਤਿਹਾਸ ਤੋਂ ਕੰਟਰੀਬਿਊਟ ਕਰ ਰਹੀਆਂ ਨੇ। ਬਲੈਕਬਰਨ ਗੁਰਦੁਆਰਾ ਸਾਹਿਬ ਨੇ 15,000 ਤੋਂ 20,000 ਤੱਕ ਦੀ ਕਮਿਟਮੈਂਟ ਕੀਤੀ ਹੈ ਜੀ, ਕਰੇਕੀਬਨ ਨੇ ਵੀ 10,000 ਤੋਂ 15,000 ਦੀ ਕੀਤੀ ਹੈ ਤੇ ਕੁਛ 10,000-15,000 ਤੱਕ ਹੋਪਫੁਲੀ ਕੀਸਗਰੂ ਨੇ ਵੀ ਕੁਛ ਫਾਈਨਲ ਨਹੀਂ ਦੱਸਿਆ ਬਟ ਹੋਪਫੁਲੀ ਉਹ ਵੀ ਗੁਰਦੁਆਰਾ ਸਾਹਿਬ ਕਰਨਗੇ। ਬਟ ਜੋ ਅਸੀਂ ਜਗ੍ਹਾ ਇੱਥੇ ਲਈ ਸੀਗੀ, ਜਗ੍ਹਾ ਕੰਟਰੈਕਟ ਅਰਾਊਂਡ 5.23 acres ਦੀ ਜਗ੍ਹਾ ਹੈ ਜੀ, ਤੇ ਉਹ ਜਗ੍ਹਾ ਆਲਰੇਡੀ ਹੰਗੇਰੀਅਨ ਕਮਿਊਨਿਟੀ ਸੈਂਟਰ ਐਸ ਅ ਸੀਨੀਅਰ ਹੰਗੇਰੀਅਨ ਸੀਨੀਅਰ ਉਹਨਾਂ ਦੇ ਲਈ ਯੂਜ ਕਰ ਰਹੇ ਨੇ।
ਅੱਛਾ ਜੀ।
ਸੋ ਉਹਦੇ ਉੱਤੇ ਆਲਰੇਡੀ ਰੀਜਨੇਬਲ ਇਨਫਰਾਸਟ੍ਰਕਚਰ ਉਹਦੇ ਉੱਪਰ ਆਲਰੇਡੀ ਹੈਗਾ ਆ, ਇੱਕ ਛੋਟੇ ਸ਼ੈਡ ਹੈਗੇ ਨੇ, ਇੱਕ ਦੋ ਥੋੜਾ ਬਹੁਤਾ ਕੁਛ ਹੈਗਾ ਆ ਜਿਹਨੂੰ ਅਸੀਂ ਕੋਈ ਮੋਡੀਫਿਕੇਸ਼ਨ ਕਰਕੇ ਆਪਾਂ ਇੱਕ ਵਾਰੀ ਉੱਥੇ ਅਸੀਂ ਮੂਵ ਆਨ ਹੋ ਸਕਦੇ ਹਾਂ, ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰ ਸਕਦੇ ਹਾਂ। ਉਸ ਪ੍ਰੋਪਰਟੀ ਦੀ ਸਾਨੂੰ ਵੈਲਿਊ ਜਿਹੜੀ ਸੀਗੀ ਉਹ 6.5 lakh ਵੈਲਿਊ ਸੀਗੀ ਇਸ ਪ੍ਰੋਪਰਟੀ ਦੀ, ਉੱਪਰ ਅਸੀਂ ਕੋਈ 2 lakh ਦੇ ਲਾਗੇ ਸਾਡੀ ਕੋਈ ਇਨੀਸ਼ੀਅਲ ਰੈਨੋਵੇਸ਼ਨ ਦਾ ਖਰਚਾ ਆਉਣਾ ਹੈ ਸਾਡਾ ਉਹਦੇ ਉੱਪਰ, ਜਗ੍ਹਾ ਦੇ ਉੱਪਰ ਵੀ
ਠੀਕ।
ਜਿਹੜਾ ਸਾਡਾ ਦੋਨੇ ਮਿਲਾ ਕੇ ਸਾਡਾ ਟੋਟਲ ਸੀ ਕੁਛ ਸਾਡਾ $4 lakh ਡਾਲਰ ਦਾ ਟਾਰਗੇਟ ਹੈਗਾ ਸਾਡਾ ਸੈਟਲਮੈਂਟ ਪਲੱਸ ਜਿਹੜੀ ਸਾਡੀ ਰੈਨੋਵੇਸ਼ਨ ਹੈ ਉਹਨੂੰ ਲੈ ਕੇ। ਬਾਕੀ ਜਿਹੜਾ ਕੰਟਰੈਕਟ ਸਾਈਨ ਕੀਤਾ ਸੀਗਾ ਉਹ ਅਸੀਂ COVID-19 ਦਾ ਜਦੋਂ ਸ਼ੁਰੂ ਹੋਇਆ ਸੀਗਾ ਇਸ਼ੂ, ਉਸ ਤੋਂ ਕੁਛ ਹਫ਼ਤਾ ਕੁ ਪਹਿਲਾਂ ਸ਼ੁਰੂ ਕੀਤਾ ਸੀਗਾ। ਉਹਦਾ ਰੀਜ਼ਨ ਇਹ ਸੀਗਾ ਚਲੋ ਇੱਕ ਪ੍ਰੋਪਰਟੀ ਇੱਕ ਰੀਜ਼ਨੇਬਲ ਪ੍ਰਾਈਸ ਤੇ ਸੀਗੀ ਤੇ ਉਹ ਵੀ ਇੱਕ ਸਾਡੇ ਪਬਲਿਕ ਐਸੋਸੀਏਸ਼ਨ ਸੀਗੀ ਜਿਨ੍ਹਾਂ ਨੇ ਸਾਨੂੰ ਰੀਜ਼ਨੇਬਲ ਪ੍ਰਾਈਸ ਤੇ ਉਹਨਾਂ ਨੇ ਸਾਨੂੰ ਜਗ੍ਹਾ ਦੇਣ ਦਾ ਉਹਨਾਂ ਨੇ ਸੋਚਿਆ ਕਿਉਂਕਿ ਵੀ ਪਬਲਿਕ ਯੂਜ ਵਾਸਤੇ ਜਗ੍ਹਾ ਯੂਜ ਹੋਣੀ ਹੈ।
ਠੀਕ।
ਸੋ ਉਸ ਤੋਂ ਬਾਅਦ COVID-19 ਕਰਕੇ ਜਿਵੇਂ ਕਿ ਤੁਸੀਂ ਪਹਿਲਾਂ ਵੀ ਦੱਸਿਆ ਜਲੌਂਗ ਦੇ ਵਿੱਚ ਯੰਗ ਫੈਮਿਲੀਜ਼ ਆ, ਮੋਸਟਲੀ ਸਟੂਡੈਂਟਸ ਆ। ਸੋ ਜਿਹੜੀ ਫੰਡ ਕਲੈਕਸ਼ਨ ਸੀਗੀ ਲੋਕਲੀ ਸਾਨੂੰ ਜਿਸ ਲੈਵਲ ਤੇ ਅਸੀਂ ਕਰ ਸਕਦੇ ਸੀਗੇ ਉਹ ਨਹੀਂ ਕਰ ਪਾਏ ਬਿਕੋਜ਼ ਆਫ ਰਿਸਟ੍ਰਿਕਸ਼ਨ, ਜੋ ਸਾਡੇ ਟ੍ਰੈਡੀਸ਼ਨਲ ਤਰੀਕੇ ਨੇ ਵੀ ਅਸੀਂ ਚਲੋ ਪਰਸਨਲੀ ਜਾ ਕੇ ਆਪਾਂ ਸੰਗਤ ਨੂੰ ਮਿਲਦੇ ਹਾਂ, ਉਹਨਾਂ ਨੂੰ ਚੀਜ਼ ਐਕਸਪਲੇਨ ਕਰਦੇ ਹਾਂ ਤੇ ਉਹ ਚੀਜ਼ਾਂ ਇੰਪੋਸੀਬਲ ਹੋ ਨਹੀਂ ਸਕਦੀਆਂ। ਸੋ ਇਸ ਕਰਕੇ ਸਾਨੂੰ ਵਾਈਡਰ ਆਸਟ੍ਰੇਲੀਅਨ ਕਮਿਊਨਿਟੀ ਦੀ ਜ਼ਰੂਰਤ ਆ ਕਿ ਸਭ ਅੰਡਰਸਟੈਂਡ ਕਰ ਰਹੇ ਨੇ ਕਿਤਨਾ ਕਿਤੇ ਸਭ ਥੋੜਾ ਬਹੁਤ ਇਫੈਕਟ ਹੋਏ ਨੇ ਕੋਵਿਡ-19 ਕਰਕੇ ਬਟ ਐਟਲੀਸਟ ਵੀ ਆਰ ਮਚ ਬੈਟਰ ਦੈਨ ਅਦਰ ਕੰਟਰੀਜ਼ ਵੀ ਜਿੱਦਾਂ ਆਪਾਂ ਦੇਖਿਆ ਨੇ ਵੀ ਉੱਥੇ ਈਵਨ ਇੰਡੀਆ ਯੂਰਪ ਦੇ ਵਿੱਚ ਕਿੰਨਾ ਬੁਰਾ ਹਾਲ ਹੈ ਤੇ ਗੁਰੂ ਮਹਾਰਾਜ ਦੀ ਕਿਰਪਾ ਵੀ ਚਲੋ ਆਸਟ੍ਰੇਲੀਆ ਠੀਕ ਹੈ ਤੇ ਅਸੀਂ ਅਰਦਾਸ ਕਰਦੇ ਹਾਂ ਵੀ ਇਸ ਬਿਮਾਰੀ ਤੋਂ ਛੁਟਕਾਰਾ ਜਲਦੀ ਮਿਲੇ ਪੂਰੀ ਦੁਨੀਆਂ ਨੂੰ ਬਟ ਜੋ ਹੁਣ ਸਾਡਾ ਇਸ ਟਾਈਮ ਸਿਚੁਏਸ਼ਨ ਹੈ ਜੀ ਇਹਦਾ ਇਹ ਹੈ ਵੀ ਸਾਡੀ ਸੈਟਲਮੈਂਟ ਜਿਹੜੀ ਆ ਬਹੁਤ ਨਜ਼ਦੀਕ ਆ ਰਹੀ ਹੈ ਤੇ ਸਾਡੇ ਆਲਰੇਡੀ ਜਸਟ ਸੈਟਲਮੈਂਟ ਵਾਸਤੇ ਹੀ ਸਾਡੇ 50 to 60,000 ਫੰਡ ਇਸ ਟਾਈਮ ਸ਼ੋਰਟ ਨੇ ਸਾਡੇ ਤੇ ਅਸੀਂ ਰੈਨੋਵੇਸ਼ਨ ਹਜੇ ਇਹਦੇ ਵਿੱਚ ਇੰਕਲੂਡ ਨਹੀਂ ਕਰ ਰਹੇ ਤੇ ਸਾਨੂੰ ਉਸ ਵਾਸਤੇ ਸਾਨੂੰ ਸੰਗਤਾਂ ਅੱਗੇ ਬੇਨਤੀ ਹੈ ਕਿ ਜਿੰਨਾ ਵੀ ਰਿਸਪੋਂਸ ਜਿੰਨੀ ਵੀ ਸੇਵਾ ਜਲੋਂ ਸੰਗਤ ਦੇ ਨਾਲ ਰਲ ਕੇ ਕਰ ਸਕਦੇ ਨੇ ਅਸੀਂ ਵੇਤਨਵਾਦੀ ਹੋਵਾਂਗੇ ਸੇਵਾ ਕਰਨ ਵਾਸਤੇ ਤੁਸੀਂ ਈਵਨ ਫੇਸਬੁੱਕ ਤੇ ਜੇ ਤੁਸੀਂ ਸਰਚ ਕਰੋਗੇ ਗੁਰਦੁਆਰਾ ਸਾਹਿਬ ਜਲੌਂਗ ਜਾਂ ਸਿੱਖ ਕਮਿਊਨਿਟੀ ਆਪਰੇਟਰ ਜਲੌਂਗ ਸਾਨੂੰ ਉਸ ਤੇ ਸਾਡਾ ਫੇਸਬੁੱਕ ਪੇਜ ਮਿਲ ਜਾਏਗਾ ਉਸ ਉੱਪਰ ਬੈਂਕ ਅਕਾਊਂਟ ਡਿਟੇਲ ਵੀ ਹੈਗੀਆਂ ਨੇ ਸਾਡੇ ਵੈਬਸਾਈਟ ਤੇ ਗੂਗਲ ਤੇ ਸਰਚ ਕਰੋਗੇ ਸਿੱਖ ਕਮਿਊਨਿਟੀ ਆਪਰੇਟਰ ਜਲੌਂਗ ਵੈਬਸਾਈਟ ਦੇ ਉੱਪਰ ਸਾਡੇ ਪੇਪਾਲ ਦਾ ਲਿੰਕ ਵੀ ਹੈਗਾ ਜਿੱਥੋਂ ਤੁਸੀਂ ਡੋਨੇਸ਼ਨ ਕਰ ਸਕਦੇ ਹੋ ਅਸੀਂ ਬਸ ਇਨਕਰੇਜ ਕਰ ਰਹੇ ਹਾਂ ਸਭ ਕਮਿਊਨਿਟੀ ਨੂੰ ਕਿ ਜਲੌਂਗ ਦੇ ਵਿੱਚ ਫਸਟ ਟਾਈਮ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੋਣ ਜਾ ਰਹੀ ਹੈ ਤੇ ਇਸ ਜੋ ਕੋਵਿਡ-19 ਦਾ ਸਮਾਂ ਚੱਲ ਰਿਹਾ ਸਭ ਨੂੰ ਰਲ ਕੇ ਸਾਨੂੰ ਇਹ ਜੋ ਕਾਰਜ ਜਲੌਂਗ ਦੀ ਸੰਗਤ ਨੇ ਸ਼ੁਰੂ ਕੀਤਾ ਹੈ ਸਾਨੂੰ ਉਹਨੂੰ ਨੇਪਰੇ ਚਾਹਨਾ ਚਾਹੀਦਾ ਜੀ ਤੇ ਥੋੜੀ ਜਿੰਮੇਵਾਰੀ ਨੂੰ ਸਮਝ ਕੇ ਸਾਰੇ ਜਾਣੇ ਜਿੰਨਾ ਵੀ ਗੁਰੂ ਮਹਾਰਾਜ ਦਿੱਤੀ ਸਾਨੂੰ ਦਾਤ ਜਿੰਨੀ ਵੀ ਮਦਦ ਕਰ ਸਕਦੇ ਹੋ ਜੀ ਓਨੀ ਚਲੋ ਜਲੌਂਗ ਸੰਗਤ ਵਾਸਤੇ ਹੈਲਪਫੁਲ ਹੈ ਜੀ
ਜੀ ਜੀ ਜੀ ਬਿਲਕੁਲ ਸੋ ਆਤਮਜੀਤ ਜੀ ਅਸੀਂ ਵੀ ਉਮੀਦ ਕਰਦੇ ਹਾਂ ਕਿ ਇਸ ਵੇਲੇ ਆਸਟ੍ਰੇਲੀਆ ਭਰ ਤੋਂ ਜਿਹੜੇ ਲੋਕ ਹੈ ਸਰੋਤੇ ਆ ਸਾਨੂੰ ਸੁਣ ਰਹੇ ਹੋਣਗੇ ਔਰ ਸਾਡੇ ਭਾਈਚਾਰੇ ਦੇ ਲੋਕ ਜਿਹੜੇ ਆ ਬੜੇ ਸਮਰੱਥ ਨੇ ਇਸ ਮਾਮਲੇ ਦੇ ਵਿੱਚ ਔਰ ਜਿਹੜਾ ਸੇਵਾ ਦਾ ਜਜ਼ਬਾ ਜਿਹੜਾ ਉਹ ਵੀ ਬਿਨਾਂ ਸ਼ੱਕ ਉਹਨਾਂ ਦੇ ਵਿੱਚ ਬੜਾ ਵੱਡਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਕੋਰੋਨਾ ਵਾਇਰਸ ਦੇ ਸਮੇਂ ਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਬਹੁਤ ਸਾਰੇ ਜਿਹੜੇ ਗੁਰਦੁਆਰਾ ਸਾਹਿਬਾਨ ਆ ਉਹਨਾਂ ਵੱਲੋਂ ਜਿਹੜੇ ਕੋਰੋਨਾ ਪ੍ਰਭਾਵਿਤ ਲੋਕ ਨੇ ਚਾਹੇ ਕਿਸੇ ਵੀ ਸਥਿਤੀ ਦੇ ਨਾਲ ਉਹ ਜੂਝ ਰਹੇ ਆ ਉਹਨਾਂ ਦੇ ਲਈ ਖਾਸ ਉਪਰਾਲੇ ਜਿਹੜੇ ਆ ਉਹ ਕੀਤੇ ਜਾ ਰਹੇ ਆ ਉਹਨਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਆ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਵੱਲੋਂ ਉਹਨਾਂ ਦੇ ਜਿਹੜੇ ਦੂਸਰੀਆਂ ਜਿਹੜੀਆਂ ਲੋੜਾਂ ਜਿਵੇਂ ਕੰਬਲ ਤੱਕ ਜਿਹੜੇ ਆ ਉਹ ਵੀ ਵੰਡੇ ਜਾ ਰਹੇ ਆ ਹਨਾ ਔਰ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਲੋੜਾਂ ਆ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਉਹ ਉਹਨਾਂ ਲੋੜਾਂ ਨੂੰ ਪੂਰਨ ਦੇ ਲਈ ਜਿਹੜੇ ਉਪਰਾਲੇ ਆ ਉਹ ਕੀਤੇ ਜਾ ਰਹੇ ਆ ਸੋ ਇੱਥੇ ਇਸ ਗੱਲ ਦੇ ਲਈ ਪ੍ਰਸ਼ੰਸਾ ਕਰਨੀ ਵੀ ਬਣਦੀ ਹੈ ਭਾਈਚਾਰੇ ਦੀ ਔਰ ਅਸੀਂ ਉਮੀਦ ਵੀ ਕਰਦੇ ਹਾਂ ਕਿ ਜੇਕਰ ਅੱਜ ਜਲੌਂਗ ਦੇ ਵਿੱਚ ਵੀ ਸਾਡੇ ਭਾਈਚਾਰੇ ਦੀ ਆਪਣੀ ਹੀ ਇੱਕ ਵੱਡੀ ਲੋੜ ਬਣੀ ਆ ਔਰ ਇਸ ਲੋੜ ਦੇ ਲਈ ਵੀ ਅਸੀਂ ਅੱਗੇ ਹੋ ਕੇ ਜਿਹੜੀ ਇਹ ਮਦਦ ਆ ਉਹ ਜ਼ਰੂਰ ਕਰੀਏ ਔਰ ਜਿਹੜੇ ਵੀ ਦੋਸਤ ਸੁਣ ਰਹੇ ਨੇ ਜਿਹੜੇ ਸਮਰੱਥ ਨੇ ਇਸ ਵੇਲੇ ਹਾਂ ਜਿਹੜੇ ਪਹਿਲਾਂ ਤੋਂ ਕੁਛ ਜਿਹੜੇ ਆਰਥਿਕ ਸੰਕਟ ਦੇ ਵਿੱਚੋਂ ਲੰਘ ਰਹੇ ਆ ਉਹਨਾਂ ਦੇ ਲਈ ਕੋਈ ਮਜਬੂਰੀ ਨਹੀਂ ਜਿਹੜੀ ਆ ਉਹਨਾਂ ਨੂੰ ਮਜਬੂਰ ਨਹੀਂ ਕੀਤਾ ਜਾ ਰਿਹਾ ਪਰ ਜੇਕਰ ਤੁਹਾਡੇ ਵੱਲੋਂ ਇਹ ਉਮੀਦ ਕੀਤੀ ਜਾ ਰਹੀ ਹੈ ਤਾਂ ਅਸੀਂ ਉਮੀਦ ਕਰਦੇ ਹਾਂ ਵੀ ਜਿਹੜੇ ਸਰੋਤੇ ਇਸ ਵੇਲੇ ਸੁਣ ਰਹੇ ਨੇ ਉਹ ਤੁਹਾਡੀ ਇਸ ਅਪੀਲ ਨੂੰ ਇਸ ਅਰਜ਼ੋਈ ਨੂੰ ਜਿਹੜਾ ਜ਼ਰੂਰ ਧਿਆਨ ਦੇ ਵਿੱਚ ਰੱਖ ਕੇ ਤੇ ਤੁਹਾਡੀ ਇਸ ਜਿਹੜੀ ਅਰਜ਼ੋਈ ਵੱਲ ਧਿਆਨ ਦੇਣਗੇ ਜੀ ਜੀ ਸਾਡੇ ਨਾਲ ਜੀ ਜੀ ਆਤਮਜੀਤ ਜੀ ਬਿਲਕੁਲ ਅਸੀਂ ਉਮੀਦ ਕਰਦੇ ਹਾਂ ਕਿ ਸਰੋਤੇ ਜਿਹੜੇ ਇਸ ਵੇਲੇ ਸੁਣ ਰਹੇ ਨੇ ਆਸਟ੍ਰੇਲੀਆ ਭਾਰਤ ਤੋਂ ਜਿੱਥੋਂ ਵੀ ਔਰ ਆਪਣਾ ਜਿਹੜਾ ਯੋਗਦਾਨ ਬਣਦਾ ਉਹ ਪਾਉਣਾ ਚਾਹੁੰਦੇ ਆ ਤਾਂ ਉਹ ਜ਼ਰੂਰ ਤੁਹਾਨੂੰ ਕੰਟੈਕਟ ਕਰਨ ਤੁਹਾਡਾ ਨੰਬਰ ਜਿਹੜਾ ਉਹ ਵੀ ਮੈਂ ਜ਼ਰੂਰ ਸਾਂਝਾ ਕਰ ਦਿੰਨੀ ਆ ਇਸ ਵੇਲੇ ਔਰ ਜਿਵੇਂ ਤੁਸੀਂ ਦੱਸਿਆ ਕਿ ਸਿੱਖ ਕਮਿਊਨਿਟੀ ਆਫ ਗ੍ਰੇਟਰ ਜਲੌਂਗ ਦਾ ਜਿਹੜਾ ਇੱਕ ਕਮਿਊਨਿਟੀ ਪੇਜ ਵੀ ਬਣਿਆ ਹੋਇਆ ਫੇਸਬੁੱਕ ਦੇ ਉੱਤੇ ਔਰ ਦੋਸਤੋ ਤੁਸੀਂ ਉਸ ਫੇਸਬੁੱਕ ਪੇਜ ਦੇ ਉੱਤੇ ਜਾ ਕੇ ਵੀ ਇਸ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਆ ਉਹ ਵੀ ਤੁਸੀਂ ਪਹਿਲਾਂ ਲੈ ਸਕਦੇ ਹੋ ਕਿਉਂਕਿ ਕਈ ਵਾਰ ਮਨ ਦੇ ਵਿੱਚ ਕੋਈ ਇਹੋ ਜਿਹਾ ਜਿਹੜਾ ਕਿੰਤੂ ਪਰੰਤੂ ਹੁੰਦਾ ਕਿ ਅਸਲ ਦੇ ਵਿੱਚ ਕੀ ਹੋ ਰਿਹਾ ਔਰ ਇਸ ਬਾਬਤ ਤੁਸੀਂ ਪਹਿਲਾਂ ਜਾਣਕਾਰੀ ਲੈ ਕੇ ਫਿਰ ਆਪਣਾ ਜਿਹੜਾ ਹਿੱਸਾ ਆ ਉਹ ਪਾ ਸਕਦੇ ਹੋ ਨੰਬਰ ਜਿਹੜਾ ਮੈਂ ਜ਼ਰੂਰ ਆਤਮਜੀਤ ਹੋਰਾਂ ਦਾ ਸਾਂਝਾ ਕਰ ਦਿੰਦੀ ਹਾਂ +61 4 2 3 0 6 9 1 9 4 ਸੋ ਜੇ ਸਿੱਧਾ ਲਵਾਂ ਤਾਂ 0 400 23 0 6 9 1 9 4 194 ਸੋ ਇਸ ਨੰਬਰ ਤੇ ਤੁਸੀਂ ਆਤਮਜੀਤ ਜੀ ਨੂੰ ਵੀ ਕੰਟੈਕਟ ਕਰ ਸਕਦੇ ਹੋ ਸੋ ਆਤਮਜੀਤ ਜੀ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦੀ ਗੱਲਬਾਤ ਤੋਂ ਜਿਹੜੇ ਸਾਡੇ ਸਰੋਤੇ ਬਣਦਾ ਆਪਣਾ ਜਿਹੜਾ ਸਰਦਾ ਜਿਹੜਾ ਯੋਗਦਾਨ ਹੈ ਉਹ ਜੇਕਰ ਪਾਉਣਾ ਚਾਹੁਣ ਤਾਂ ਤੁਹਾਨੂੰ ਜ਼ਰੂਰ ਕੰਟੈਕਟ ਕਰਨਗੇ ਔਰ ਇਹਦੇ ਬਾਬਤ ਹੋਰ ਜਿਹੜੀ ਜਾਣਕਾਰੀ ਅਸੀਂ ਆਪਣੇ ਫੇਸਬੁੱਕ ਪੇਜ ਤੋਂ ਵੀ ਜਾਰੀ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਅੱਜ ਦੇ ਲਈ ਤੁਸੀਂ ਸਾਡੇ ਨਾਲ ਜੁੜੇ ਹੋ ਜਾਣ ਤੋਂ ਪਹਿਲਾਂ ਕੋਈ ਹੋਰ ਅਪੀਲ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਕਰੋ
ਬਹੁਤ ਬਹੁਤ ਧੰਨਵਾਦ ਭੈਣ ਜੀ। ਇੱਕ ਦੋ ਗੱਲਾਂ ਮੈਂ ਹੋਰ ਸੰਗਤ ਦੀ ਦੱਸਣਾ ਚਾਹੁੰਦਾ ਹਾਂ। ਇੱਕ ਤਾਂ ਜੀ ਜਦੋਂ ਆਪਾਂ ਡੋਨੇਸ਼ਨ ਕਰਦੇ ਹਾਂ, ਇੱਕ ਕੁਸ਼ਚਨ ਜੋ ਸਾਨੂੰ ਕਾਮਨਲੀ ਇਹ ਚੀਜ਼ ਪੁੱਛੀ ਜਾ ਰਹੀ ਹੈ ਵੀ ਕਿ ਗੁਰਦੁਆਰਾ ਸਾਹਿਬ ਸੰਗਤੀ ਆ ਕਿਸੇ ਟਰੱਸਟ ਦੇ ਨਾਮ ਤੇ ਨਹੀਂ ਆ ਕਿ ਨਹੀਂ ਆ, ਤੋ ਉਹ ਚੀਜ਼ ਮੈਂ ਕਲੈਰੀਫਾਈ ਸੰਗਤ ਨੂੰ ਕਰ ਦੇਣਾ ਚਾਹੁੰਦਾ ਵੀ ਬਿਲਕੁਲ ਸੰਗਤੀ ਗੁਰਦੁਆਰਾ ਹੈ, ਕਿਸੇ ਦੀ ਕੋਈ ਪਰਸਨਲ ਲਾਇਬਿਲਿਟੀ ਦੇ ਉੱਪਰ ਨਹੀਂ ਆ ਜਾਂ ਕਿਸੇ ਦਾ ਕੋਈ ਪਰਸਨਲ ਕਿਸੇ ਦਾ ਨਾਮ ਹੀ ਅਸੀਂ ਤੇ ਸਿੱਖ ਕਮਿਊਨਿਟੀ ਫੈਡਰੇਟਰ ਦੇ ਨਾਮ ਦੇ ਨਾਮ ਤੇ ਹੀ ਕੰਟੈਕਟ ਸਾਈਨ ਹੋਇਆ ਹੈ ਤੇ ਬਿਲਕੁਲ ਸੰਗਤੀ ਗੁਰਦੁਆਰਾ ਸਾਹਿਬ ਕਰਨ ਜਾ ਰਹੇ ਹੈ। ਤੇ ਦੂਸਰਾ ਜਿਵੇਂ ਤੁਸੀਂ ਕੋਵਿਡ-19 ਬਾਰੇ ਵੀ ਦੱਸਿਆ ਸੀਗਾ, ਉਸ ਵਿੱਚ ਵੀ ਜਲੌਂਗ ਦੀ ਸੰਗਤਾਂ ਨੇ ਬੜਾ ਅਹਿਮ ਜਲੌਂਗ ਦੀ ਕਮਿਊਨਿਟੀ ਦੇ ਅਰਾਊਂਡ ਅਸੀਂ 25 ਕਿਲੋਮੀਟਰ ਰੇਡੀਅਸ ਦੇ ਵਿੱਚ ਅਸੀਂ ਡਿਊਰਿੰਗ ਕੋਵਿਡ-19 ਅਰਾਊਂਡ 7000 ਮੀਲ ਹਜੇ ਤੱਕ ਅਸੀਂ ਡਿਲੀਵਰ ਕਰ ਚੁੱਕੇ ਹਾਂ ਤੇ ਹਜੇ ਤੱਕ ਸਾਡਾ ਜੋ ਫੂਡ ਡਿਲੀਵਰੀ ਪ੍ਰੋਗਰਾਮ ਜਲੌਂਗ ਰੀਜਨ ਦੇ ਵਿੱਚ ਚੱਲ ਰਿਹਾ ਹੈ।
ਬਹੁਤ ਵਧੀਆ।
ਗੁਰੂ ਸਾਹਿਬ ਦਾ ਜੋ ਮੈਸੇਜ ਆ, ਜੋ ਲੰਗਰ ਦਾ ਜੋ ਸਾਡਾ ਜੋ ਕੰਸੈਪਟ ਆ, ਉਹ ਅਸੀਂ ਹਰ ਕਮਿਊਨਿਟੀ ਤੱਕ ਪਹੁੰਚਾ ਰਹੇ ਹਾਂ। ਸੋ ਵਿਚ ਇਜ਼ ਵੈਰੀ ਗੁੱਡ, ਜੋ ਕਿ ਸਾਡਾ ਬੜਾ ਜ਼ਰੂਰਤ ਆ। ਸੋ ਇਹ ਆ ਕਿ ਜਦੋਂ ਸਾਡੇ ਕੋਲ ਇੱਕ ਪਰਮਾਨੈਂਟ ਜਗ੍ਹਾ ਆਪਣੀ ਬਣ ਜਾਏਗੀ, ਸਭ ਆਪਣਾ ਹੋ ਜਾਏਗਾ, ਕਿਉਂਕਿ ਇਸ ਟਾਈਮ ਸਾਡੇ ਕੋਲ ਕਮਰਸ਼ੀਅਲ ਕਿਚਨ ਅਵੇਲੇਬਲ ਨਹੀਂ ਹੈ। ਸੋ ਸਾਨੂੰ ਜਦੋਂ ਇਸ ਜਿਹੜੀਆਂ ਕੁਛ ਪ੍ਰੋਬਲਮ ਆਉਂਦੀਆਂ ਨੇ, ਜਦੋਂ ਸਾਨੂੰ ਆਪਾਂ ਕਮਿਊਨਿਟੀ ਨੂੰ ਸੇਵਾ ਅਸੀਂ ਦੇ ਸਕਦੇ ਹਾਂ, ਉਹ ਚੀਜ਼ਾਂ ਦੇ ਵਿੱਚ ਚੀਜ਼ਾਂ ਅੜਚਣ ਆ ਜਾਂਦੀਆਂ ਨੇ।
ਬਿਲਕੁਲ।
ਸੋ ਅਸੀਂ ਜਿੰਨਾ ਪੈਸਾ ਪਿਛਲੇ 1 ਸਾਲਾਂ ਦੇ ਵਿੱਚ ਅਸੀਂ ਰੈਂਟ ਵਿੱਚ ਦਿੱਤਾ ਜਾਂ ਕਿਵੇਂ ਦਿੱਤਾ, ਉਹ ਜਦੋਂ ਆਪਣੀ ਜਗ੍ਹਾ ਹੋਏਗੀ ਤਾਂ ਅਸੀਂ ਆਪਣੇ ਹਿਸਾਬ ਨਾਲ ਆਪਣੀ ਕਮਿਊਨਿਟੀ ਦੀ ਲੋੜ ਦੇ ਹਿਸਾਬ ਨਾਲ ਆਪਣਾ ਇਨਫਰਾਸਟ੍ਰਕਚਰ ਅਸੀਂ ਤਿਆਰ ਕਰ ਸਕਦੇ ਹਾਂ। ਸੋ ਇਸ ਕਰਕੇ ਸੰਗਤ ਨੂੰ ਫਿਰ ਬੇਨਤੀ ਹੈ, ਪਲੀਜ਼ ਜਿੰਨਾ ਕੰਟਰੀਬਿਊਟ ਕਰ ਸਕਦੇ ਹੋ ਪਲੀਜ਼ ਕਰੋ। ਸਾਡੇ ਫੇਸਬੁੱਕ ਪੇਜ ਤੇ ਤੁਸੀਂ ਜਾ ਕੇ ਅਕਾਊਂਟ ਡਿਟੇਲਸ ਲੈ ਸਕਦੇ ਹੋ, ਤੇ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਪੇਪਾਲ ਦੇ ਲਿੰਕ ਤੋਂ ਡੋਨੇਸ਼ਨ ਕਰ ਸਕਦੇ ਹੋ।
ਜੇ
ਕਿਸੇ ਨੂੰ ਕੋਈ ਵੀ ਕੁਐਸਚਨ ਹੋਵੇ ਜਾਂ ਕਿਸੇ ਨੂੰ ਕੋਈ ਕੁਐਰੀ ਹੋਵੇ, ਪਲੀਜ਼ ਮੈਨੂੰ ਕੰਟੈਕਟ ਕਰੋ ਜ਼ਰੂਰ। ਮੈਂ ਨੰਬਰ ਆਪਣਾ ਫਿਰ ਇੱਕ ਵਾਰੀ ਬੋਲ ਦਿੰਦਾ, 04230691 94।
ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੇ ਉਮੀਦ ਕਰਦੇ ਹਾਂ ਜੀ ਕਿ ਸੰਗਤ ਔਰ ਜਿਹੜਾ ਸਿੱਖ ਭਾਈਚਾਰਾ ਹੈ ਉਹ ਜਿੱਥੇ ਕਿਤੇ ਵੀ ਤੁਹਾਨੂੰ ਸੁਣ ਰਹੇ ਹੋਣਗੇ ਤੁਹਾਡੇ ਨਾਲ ਜਲਦੀ ਜਿਹੜਾ ਕੰਟੈਕਟ ਆ ਜ਼ਰੂਰ ਬਣਾਉਣਗੇ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ। ਭਾਈਚਾਰੇ ਦੀ ਉਸ ਪੰਜਾਬੀ ਭਾਈਚਾਰੇ ਦੀ ਲੋੜ ਜਿਹੜੀ ਉਹ ਵੱਡੀ ਹੈ ਕਿ ਉੱਥੇ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਆ ਉਹ ਨਹੀਂ ਹੈ, ਔਰ ਪਿਛਲੇ ਕਾਫੀ ਸਾਲਾਂ ਤੋਂ ਉਹ ਲੀਜ਼ ਦੇ ਉੱਤੇ ਜਿਹੜੀਆਂ ਇਹ ਸੇਵਾਵਾਂ ਆ ਉਹ ਕਰ ਰਹੇ ਆ, ਔਰ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਆਪਣੇ ਨਾਲ ਜੋੜਨ ਲਈ, ਆਪਣੇ ਵਿਰਸੇ ਨਾਲ, ਆਪਣੇ ਧਰਮ ਦੇ ਨਾਲ ਜੋੜਨ ਦੇ ਲਈ ਇਹ ਇੱਕ ਅਹਿਮ ਕਦਮ ਹੈ। ਔਰ ਇਸ ਕਦਮ ਦੇ ਵਿੱਚ ਜੇਕਰ ਤੁਸੀਂ ਆਪਣਾ ਸਰਦਾ ਪੁੱਜਦਾ ਯੋਗਦਾਨ ਜਿਹੜਾ ਉਹ ਪਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਉਹਨਾਂ ਦੇ ਨਾਲ ਆਪਣਾ ਜਿਹੜਾ ਸੰਪਰਕ ਆ ਉਹ ਬਣਾਓ। ਫਿਲਹਾਲ ਕੁਛ ਦੋਸਤ ਸਾਡੇ ਨਾਲ ਬਣੇ ਹੋਏ ਨੇ, ਆਪਾਂ ਉਹਨਾਂ ਨੂੰ ਵੀ ਸ਼ਾਮਲ ਕਰਨਾ ਹੈ। ਬਹੁਤ ਸਾਰੇ ਦੋਸਤ ਜਿਹੜੇ ਆ ਉਹਨਾਂ ਨੇ ਸਾਡਾ ਧਿਆਨ ਵੀ ਦਵਾਇਆ ਕਿ ਗੱਲਬਾਤ ਦੌਰਾਨ ਕਿਤੇ ਜਿਹੜੀ ਆਵਾਜ਼ ਸੀ ਉਹ ਬਾਹਰ ਚਲੇ ਗਈ ਸੀ, ਉਹਦੇ ਲਈ ਮਾਫ਼ੀ ਵੀ ਚਾਹੁੰਦੀ ਹਾਂ। ਸੋ ਗੁਰਿੰਦਰ ਸਿੰਘ ਹੋਰੀ ਦੁਬਾਰਾ ਜੁੜੇ ਨੇ, ਘੁੰਮਣ ਸਾਹਿਬ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ, ਔਰ ਜੈਸੀ ਗਰੇਵਾਲ ਹੋਰੀ ਪਹਿਲਾਂ ਤੋਂ ਸਾਡੇ ਨਾਲ ਜੁੜੇ ਹੋਏ ਸੀਗੇ, ਔਰ ਰਜਿੰਦਰ ਸਿੰਘ ਹੋਰੀ ਵੀ ਸਾਡੇ ਨਾਲ ਜੁੜੇ ਨੇ। ਕਿਆ ਬਾਤ ਹੈ ਜੀ ਜੀ ਆਇਆਂ ਨੂੰ। ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਅੱਜ ਥੋੜਾ ਜਿਹਾ ਲੇਟ ਆਏ ਆ, ਪਰ ਬਹੁਤ ਬਹੁਤ ਸਵਾਗਤ ਤੁਹਾਡੇ ਸਾਰਿਆਂ ਦੇ। ਜਿਹੜੇ ਮੈਸੇਜਸ ਆ, ਜਿਹੜੇ ਸੁਨੇਹੇ ਆ, ਉਹ ਮੈਂ ਬਹੁਤ ਜਲਦ ਸ਼ਾਮਲ ਕਰਾਂਗੀ। ਫਿਲਹਾਲ ਇੱਕ ਛੋਟਾ ਜਿਹਾ ਸੁਨੇਹਾ ਤੇ ਇੱਕ ਪਿਆਰਾ ਜਿਹਾ ਗੀਤ, ਗੀਤ ਤੋਂ ਬਾਅਦ ਬਹੁਤ ਜਲਦੀ ਆਉਂਦੇ ਆ ਵਾਪਸ। ਬਣੇ ਰਹੋ, ਜੁੜੇ ਰਹੋ।
I can't believe that it's real. I can't believe that it's happening.
Are you interested in becoming a presenter?
Presenter?
Would you like to join Harman Radio?
Radio?
If so, contact Harman Radio on harmanradio.com. Thank you.
ਤਨ ਰੱਖ ਫੋੜੇ ਕਬਲਦਾਂ ਦੀ ਜੋੜੀ, ਤਨ ਜੋੜ ਖੜਦੀ ਅਮਦਰਾਂ ਦੀ ਘੋੜੀ। ਤਨ ਰੱਖ ਫੋੜੇ ਕਬਲਦਾਂ ਦੀ ਜੋੜੀ, ਤਨ ਜੋੜ ਖੜਦੀ ਅਮਦਰਾਂ ਦੀ ਘੋੜੀ। ਬੁਲਾਈਆਂ ਫੋਟੋਆਂ ਵੀ ਕੱਲ ਅਖਬਾਰ ਨੇ, ਪਿੰਡ 5 ਕਿੱਲੇ ਚਲਾਇਆ ਬਾਜਰਾਂ ਦੀ ਮੱਝਾਂ ਰੰਗੀਆਂ ਵਚਾਲੀ ਤੇਰੇ ਯਾਰ ਨੇ, ਪਿੰਡ 5 ਕਿੱਲੇ ਚਲਾਇਆ ਬਾਜਰਾਂ ਦੀ ਮੱਝਾਂ ਰੰਗੀਆਂ ਵਚਾਲੀ ਤੇਰੇ ਯਾਰ ਨੇ। ਚੱਲਦੇ 84 ਤੋਂ ਟਰੱਕ ਨੀ,
ਬੜੇ ਮਾਣਦੇ ਨੇ ਚੱਲ ਦੇ ਟਰੱਕ ਨੀ ਟਰੱਕਾਂ ਤੋਂ ਬਣਾਇਆ ਅਸੀਂ ਕਿੱਲਿਆਂ ਦਾ ਟੱਕ ਨੀ ਉਹ ਕੀਤੀ ਮਿਹਨਤ ਬਥੇਰੀ ਲਾਣੇਦਾਰ ਨੇ ਸਰਕਾਰ ਨੇ
ਜੀ ਦੋਸਤੋ ਵੀ ਬਲਜੀਤ ਦੀ ਆਵਾਜ਼ ਦੇ ਵਿੱਚ ਗੀਤ ਤੁਹਾਨੂੰ ਸੁਣਾਇਆ ਵੈਸੇ ਮੇਰੇ ਰੰਗ ਦਾ ਗੀਤ ਨਹੀਂ ਹੈ ਪਰ ਰੰਗ ਜਿਹੜੇ ਵੈਸੇ ਸਾਰੇ ਪਿਆਰੇ ਹੁੰਦੇ ਆ ਹਨਾ ਔਰ ਆਪਣੇ ਅੰਦਾਜ਼ ਦੇ ਵਿੱਚ ਵੀਟ ਬਲਜੀਤ ਨੇ ਜਿਹੜਾ ਪੰਜਾਬੀਅਤ ਦਾ ਇੱਕ ਰੰਗ ਇਸ ਗੀਤ ਦੇ ਵਿੱਚ ਦਰਸਾਇਆ ਔਰ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਣਾ ਉਮੀਦ ਕਰਦੀ ਹਾਂ ਇਸ ਵੇਲੇ ਬਹੁਤ ਸਾਰੇ ਦੋਸਤ ਜਿਹੜੇ ਸਾਡੇ ਨਾਲ ਬਣੇ ਹੋਏ ਨੇ ਪਹਿਲਾਂ ਤਾਂ ਉਹਨਾਂ ਨੂੰ ਸ਼ਾਮਲ ਕਰ ਲੈਂਦੀ ਹਾਂ ਮੈਂ ਗੁਰਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਔਰ ਉਹਨਾਂ ਨੇ ਨਾ ਇੱਕ ਬਹੁਤ ਸੋਹਣੀ ਫੋਟੋ ਭੇਜੀ ਸੀ ਸਾਨੂੰ ਅਟੈਚਮੈਂਟ ਦੇ ਵਿੱਚ ਔਰ ਉਹਨਾਂ ਨੇ ਦੱਸਿਆ ਕਿ ਜਿਹੜੇ ਪੈਟਸ ਦੀ ਮੈਂ ਗੱਲ ਕੀਤੀ ਸੀਗੀ ਬੜੇ ਹੀ ਖੁੱਲੇ ਜੇ ਘਾਹ ਵਾਲੇ ਮੈਦਾਨ ਦੇ ਵਿੱਚ ਉਹ ਜਿਹੜੇ ਪੈਟਸ ਉਹਨਾਂ ਨੇ ਦੱਸਿਆ ਵੀ ਇਹ ਹਿਰਨ ਦੇ ਬੱਚੇ ਆ ਕਹਿੰਦੇ ਆਪਣੀ ਮਾਂ ਦੇ ਪਿੱਛੇ ਤੁਰ ਰਹੇ ਆ ਕਿਆ ਬਾਤ ਹੈ ਜੀ ਔਰ ਇਸ ਤੋਂ ਵੱਡੀ ਜਿਹੜੀ ਹੋਰ ਖੂਬਸੂਰਤੀ ਕੀ ਹੋ ਸਕਦੀ ਆ ਵੀ ਜਿਹੜਾ ਇਹ ਕੁਦਰਤ ਦਾ ਵੀ ਵਾਤਾਵਰਨ ਹੈ ਉਸ ਕੁਦਰਤੀ ਵਾਤਾਵਰਨ ਦੇ ਵਿੱਚ ਜਿਹੜਾ ਸਾਥ ਆ ਉਹ ਤੁਹਾਨੂੰ ਪਸ਼ੂਆਂ ਦਾ ਪੰਛੀਆਂ ਦਾ ਹਨਾ ਔਰ ਰੁੱਖਾਂ ਦਾ ਪੌਦਿਆਂ ਦਾ ਇਹ ਸਾਥ ਜਿਹੜਾ ਬੜਾ ਅਨਮੋਲ ਜਿਹੜਾ ਸਾਥ ਹੁੰਦਾ ਔਰ ਇਸ ਸਾਥ ਨੂੰ ਮਾਣਨ ਦੇ ਲਈ ਕੁਝ ਪਲ ਜਿਹੜੇ ਆ ਉਹ ਤੁਹਾਡੇ ਕੋਲ ਹੋਣੇ ਬਹੁਤ ਜ਼ਰੂਰੀ ਆ ਔਰ ਉਹ ਪਲ ਜੇਕਰ ਤੁਹਾਡੇ ਕੋਲ ਹੈਗੇ ਆ ਤਾਂ ਫੇਰ ਇਹ ਸਾਥ ਜਿਹੜਾ ਬੜਾ ਕੀਮਤੀ ਸਾਥ ਹੋ ਨਿਬੜਦਾ ਔਰ ਤੁਸੀਂ ਸਾਡੇ ਨਾਲ ਆਪਣਾ ਸਾਥ ਜਿਹੜਾ ਆ ਉਹ ਵੀ ਮੰਨ ਰਹੇ ਹੋ ਯਾਨੀ ਕਿ ਆਪਣਾ ਸਾਥ ਜਿਹੜਾ ਸਾਨੂੰ ਦੇ ਰਹੇ ਹੋ ਔਰ ਉਹਦੇ ਨਾਲ ਹੀ ਜਿਹੜਾ ਸਾਡਾ ਕੁਨੈਕਸ਼ਨ ਆ ਉਹ ਉਸ ਕੁਦਰਤ ਦੇ ਨਾਲ ਵੀ ਜੁੜ ਰਿਹਾ ਹਨਾ ਚਾਹੇ ਗੱਲੀ ਬਾਤੀ ਜੁੜ ਰਿਹਾ ਪਰ ਬੜਾ ਸੋਹਣਾ ਲੱਗਦਾ ਬੜਾ ਪਿਆਰਾ ਅਨੁਭਵ ਹੁੰਦਾ ਇਹ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਸਾਡੇ ਨਾਲ ਰਾਬਤਾ ਬਣਾਉਣ ਦੇ ਲਈ ਅੱਗੇ ਸਾਡੇ ਨਾਲ ਜੁੜੇ ਨੇ ਜੀ ਘੁੰਮਣ ਸਾਹਿਬ ਬੱਸੀ ਪਠਾਣਾ ਤੋਂ ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਘੁੰਮਣ ਸਾਹਿਬ ਕਹਿੰਦੇ ਆਪਣੀਆਂ ਗਲਤੀਆਂ ਤੇ ਚੰਗੀਆਂ ਕਿਤਾਬਾਂ ਹੀ ਆਪਣਾ ਗੁਰੂ ਹਨ ਆਪਣੀ ਪੀੜੀ ਥੱਲੇ ਸੋਟਾ ਮਾਰਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਔਰ ਇਹ ਬਹੁਤ ਜ਼ਰੂਰੀ ਹੈ ਅੱਜ ਦੇ ਵਿਚਾਰ ਦੇ ਵਿੱਚ ਵੀ ਅਸੀਂ ਇਹੀ ਗੱਲ ਕੀਤੀ ਸੀ ਕਿ ਆਪਣੇ ਆਪ ਅੰਦਰੋਂ ਜੋ ਕੁਛ ਬੁਰਾ ਆ ਉਹ ਲੱਭਣਾ ਬੜਾ ਜ਼ਰੂਰੀ ਹੈ ਕਿਉਂਕਿ ਆਪਣੀ ਪਛਾਣ ਕਰਨੀ ਪਹਿਲਾਂ ਤਾਂ ਬਹੁਤ ਔਖੀ ਹੁੰਦੀ ਹੈ ਆਪਾਂ ਆਪ ਹੀ ਇਹ ਮੰਨਣ ਦੇ ਲਈ ਤਿਆਰ ਨਹੀਂ ਹੁੰਦੇ ਵੀ ਸਾਡੇ ਅੰਦਰ ਵੀ ਇਹ ਕਮੀਆਂ ਹੈਗੀਆਂ ਸੋ ਜੇਕਰ ਇਹ ਹੌਲੀ ਹੌਲੀ ਮੰਨਣਾ ਸ਼ੁਰੂ ਕਰ ਦਈਏ ਕਿ ਨਹੀਂ ਮੇਰੇ ਸੁਭਾਅ ਦੇ ਵਿੱਚ ਆਹ ਜਿਹੜੀ ਅੜਵਾਈ ਆ ਇਹਨੂੰ ਥੋੜਾ ਘੱਟ ਕਰਨਾ ਪੈਣਾ ਹਨਾ ਜਾਂ ਫਿਰ ਮੇਰੇ ਸੁਭਾਅ ਦੇ ਵਿੱਚ ਜਿਹੜਾ ਰੁੱਖਾਪਨ ਆ ਇਹਨੂੰ ਥੋੜਾ ਜਿਹਾ ਘੱਟ ਕਰਨਾ ਪੈਣਾ ਜੇ ਉਹ ਸਾਨੂੰ ਅਹਿਸਾਸ ਹੋਏਗਾ ਤਾਂ ਹੀ ਹੋਏਗਾ ਉਹ ਸੁਧਾਰ ਪਰ ਜਦੋਂ ਤੱਕ ਸਾਨੂੰ ਇਹ ਅਹਿਸਾਸ ਨਹੀਂ ਹੁੰਦਾ ਜਦੋਂ ਤੱਕ ਅਸੀਂ ਇਹ ਮਹਿਸੂਸ ਨਹੀਂ ਕਰਦੇ ਵੀ ਸਾਡੇ ਅੰਦਰ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਿਨ੍ਹਾਂ ਨੂੰ ਹੌਲੀ ਹੌਲੀ ਕੱਢਣਾ ਜ਼ਰੂਰੀ ਹੈ ਹਨਾ ਔਰ ਉਹ ਅਹਿਸਾਸ ਹੋਣਾ ਉਹ ਪਹਿਲਾਂ ਜ਼ਰੂਰੀ ਹੈ ਸੋ ਬਹੁਤ ਬਹੁਤ ਧੰਨਵਾਦ ਜੀ ਪੀੜੀ ਥੱਲੇ ਸੋਟਾ ਜਿਹੜਾ ਉਹ ਫਿਰਨਾ ਵਾਕਈ ਬਹੁਤ ਜ਼ਰੂਰੀ ਹੁੰਦਾ ਔਰ ਕਈ ਵਾਰ ਆਪਾਂ ਇਹ ਵੀ ਕਹਿੰਦੇ ਹੁੰਦੇ ਹਾਂ ਵੀ ਦੀਵੇ ਥੱਲੇ ਹਨੇਰਾ ਹੁੰਦਾ ਹਨਾ ਕਈ ਵਾਰ ਅਸੀਂ ਲੋਕਾਂ ਨੂੰ ਚਾਨਣ ਵੰਡਦੇ ਰਹਿੰਦੇ ਹਾਂ ਔਰ ਗੱਲਾਂ ਬਾਤਾਂ ਦੇ ਨਾਲ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਰਹਿੰਦੇ ਹਾਂ, ਪਰ ਜੇ ਅਸੀਂ ਆਪਣੇ ਜੀਵਨ ਵੱਲ ਝਾਤ ਮਾਰੀਏ ਤਾਂ ਫਿਰ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਉਹ ਲੋਕਾਂ ਨੂੰ ਸਾਡੇ ਅੰਦਰੋਂ ਨਜ਼ਰ ਜ਼ਰੂਰ ਆਉਂਦੀਆਂ, ਦੂਜਿਆਂ ਨੂੰ ਸਾਡੇ ਅੰਦਰ ਨਜ਼ਰ ਜ਼ਰੂਰ ਆਉਂਦੀਆਂ। ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਅਹਿਮ ਹੁੰਦਾ ਕਿ ਅਸੀਂ ਪਹਿਲਾਂ ਆਪਣੇ ਅੰਦਰਲੀਆਂ ਜਿਹੜੀਆਂ ਕਮੀਆਂ ਉਹ ਜ਼ਰੂਰ ਦੂਰ ਕਰ ਲਈਏ, ਉਹ ਪੇਸ਼ੀਆਂ ਕਮੀਆਂ ਪੇਸ਼ੀਆਂ ਜਿਹੜੀਆਂ ਉਹਨਾਂ ਨੂੰ ਜ਼ਰੂਰ ਦੂਰ ਕਰ ਲਈਏ। ਸੋ ਬਹੁਤ ਬਹੁਤ ਧੰਨਵਾਦ ਘੁੰਮਣ ਸਾਹਿਬ, ਤੁਸੀਂ ਸਾਂਝ ਬਣਾਈ ਹੈ ਸਾਡੇ ਨਾਲ, ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਅੱਗੇ ਸਾਡੇ ਨਾਲ ਅਗਲੀ ਸਾਂਝ ਬਣਾਈ ਹੈ ਜੀ ਰਜਿੰਦਰ ਸਿੰਘ ਹੋਰਾਂ ਨੇ। ਸੋ ਰਜਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ। ਕਿਆ ਬਾਤ ਹੈ ਰਜਿੰਦਰ ਸਿੰਘ ਜੀ, ਪਹਿਲੀ ਵਾਰ ਮੈਨੂੰ ਲੱਗਦਾ ਪ੍ਰੋਗਰਾਮ ਚ ਤੁਸੀਂ ਸ਼ਿਰਕਤ ਕੀਤੀ ਹੈ। ਬੜਾ ਚੰਗਾ ਲੱਗਦਾ ਕਿ ਲਹਿਰਾਂ ਦੇ ਵਿੱਚ ਤੁਸੀਂ ਅੱਜ ਆਏ ਹੋ ਔਰ ਮੈਲਬਨ ਤੋਂ ਪ੍ਰਸਾਰਿਤ ਹੁੰਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਆਈ ਲਵ ਦਿਸ ਪ੍ਰੋਗਰਾਮ ਕਹਿੰਦੇ। ਕਿਆ ਬਾਤ ਹੈ, ਫਿਰ ਆਇਆ ਜ਼ਰੂਰ ਕਰੋ ਜੇ ਤੁਸੀਂ ਪਸੰਦ ਕਰਦੇ ਹੋ ਇਹ ਪ੍ਰੋਗਰਾਮ, ਤਾਂ ਸਾਨੂੰ ਤੁਹਾਡਾ ਸਾਥ ਬੜਾ ਪਸੰਦ ਹੈ। ਔਰ ਇਹਨਾਂ ਨੇ ਨਾ ਇੱਕ ਬੜਾ ਸੋਹਣਾ ਜਿਹਾ ਵਿਚਾਰ ਭੇਜਿਆ, ਬੜਾ ਜਜ਼ਬਾਤੀ ਜਿਹਾ। ਕਹਿੰਦੇ ਯਾਦਾਂ ਬੜੀਆਂ ਅਜੀਬ ਹੁੰਦੀਆਂ, ਭੀੜ ਵਿੱਚ ਬੈਠਿਆਂ ਨੂੰ ਇਕੱਲੇ ਕਰ ਦਿੰਦੀਆਂ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਖੂਬ। ਔਰ ਵਾਕਈ ਜਦੋਂ ਤੁਸੀਂ ਕਦੇ ਯਾਦਾਂ ਬਾਰੇ ਸੋਚਣਾ ਸ਼ੁਰੂ ਕਰਦੇ ਹੋ ਤਾਂ ਜਿਹੜੀ ਤੁਹਾਡੇ ਆਲੇ ਦੁਆਲੇ ਜਿਹੜੀ ਦੁਨੀਆਂ ਨਾ, ਤੁਸੀਂ ਉਹਦੇ ਤੋਂ ਬੜਾ ਵੱਖਰਾ ਜਿਹਾ ਅਨੁਭਵ ਜਿਹੜਾ ਆ ਉਹ ਕਰਦੇ ਹੋ, ਕਿਉਂਕਿ ਤੁਸੀਂ ਉਸ ਅਤੀਤ ਦੇ ਵਿੱਚ ਗੁੰਮ ਹੋ ਜਾਂਦੇ ਹੋ, ਉਹ ਯਾਦਾਂ ਉਸ ਅਤੀਤ ਦੇ ਵਿੱਚ ਤੁਹਾਨੂੰ ਲੈ ਜਾਂਦੀਆਂ, ਤੇ ਵਾਕਈ ਭੀੜ ਦੇ ਵਿੱਚ ਬੈਠਿਆਂ ਵੀ ਕਈ ਵਾਰ ਤੁਸੀਂ ਇਕੱਲਾ ਮਹਿਸੂਸ ਕਰਦੇ ਹੋ। ਸੋ ਯਾਦਾਂ ਜਿਹੜੀਆਂ ਉਹ ਸੁਹਾਵਣੀਆਂ ਹੋਣ, ਖੂਬਸੂਰਤ ਹੋਣ, ਪਿਆਰੀਆਂ ਹੋਣ, ਤਾਂ ਉਹ ਜਿਹੜਾ ਤੁਹਾਡਾ ਵਰਤਮਾਨ ਆ ਉਹਨੂੰ ਵੀ ਖੁਸ਼ਗਵਾਰ ਬਣਾ ਦਿੰਦੀਆਂ। ਪਰ ਯਾਦਾਂ ਦੇ ਵਿੱਚ ਜੇਕਰ ਉਦਾਸੀ ਹੋਵੇ, ਜੇਕਰ ਕੋਈ ਬੀਤਿਆ ਹੋਇਆ ਅਜਿਹਾ ਵੇਲਾ ਜਿਹੜਾ ਗਮ ਦੇ ਨਾਲ ਭਰਿਆ ਹੋਇਆ ਉਹ ਹੋਵੇ, ਤਾਂ ਫੇਰ ਤੁਹਾਡਾ ਜਿਹੜਾ ਆਲਾ ਦੁਆਲਾ ਹੈ ਉਹ ਵੀ ਕਈ ਵਾਰ ਉਦਾਸ ਕਰ ਦਿੰਦੀਆਂ। ਸੋ ਇਸ ਕਰਕੇ ਹਮੇਸ਼ਾ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਜ਼ਿੰਦਗੀ ਦੀਆਂ ਜਿਹੜੀਆਂ ਖੂਬਸੂਰਤ ਯਾਦਾਂ ਹੁੰਦੀਆਂ, ਜਿਹੜੇ ਖੂਬਸੂਰਤ ਅਨੁਭਵ ਹੁੰਦੇ ਆ, ਉਹਨਾਂ ਨੂੰ ਹੀ ਯਾਦ ਕੀਤਾ ਜਾਵੇ। ਬਹੁਤ ਬਹੁਤ ਧੰਨਵਾਦ ਰਜਿੰਦਰ ਸਿੰਘ ਜੀ ਸਾਂਝ ਬਣਾਉਣ ਦੇ ਲਈ। ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਅਗਲੀ ਸਾਂਝ ਸਾਡੇ ਨਾਲ ਪਾਈ ਹੈ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਹੋਰਾਂ ਨੇ। ਔਰ ਉਹਨਾਂ ਨੇ ਇੱਕ ਪਹਿਲਾਂ ਤਾਂ ਗੁੱਡ ਮਾਰਨਿੰਗ ਦਾ ਮੈਸੇਜ ਭੇਜਿਆ, ਵਿਸ਼ ਯੂ ਏ ਬਿਊਟੀਫੁਲ ਐਂਡ ਬਲੈਸਡ ਡੇ। ਤੁਹਾਡੇ ਲਈ ਵੀ ਅਸੀਂ ਇਹੀ ਦੁਆ ਕਰਦੇ ਹਾਂ ਜੀ, ਤੁਹਾਡਾ ਵੀ ਅੱਜ ਦਾ ਦਿਨ ਜਿਹੜਾ ਆ ਉਹ ਖੂਬਸੂਰਤ ਰਹੇ। ਤੇ ਅੱਗੇ ਜੀ ਇਹਨਾਂ ਨੇ ਅੱਜ ਦਾ ਵਿਚਾਰ ਵੀ ਸਾਂਝਾ ਕੀਤਾ। ਕਹਿੰਦੇ ਜੀ ਸਮਾਂ ਤੇ ਹਾਲਾਤ ਤਾਂ ਅਕਸਰ ਬਦਲਦੇ ਰਹਿੰਦੇ ਨੇ, ਵਧੀਆ ਦੋਸਤ ਤੇ ਵਧੀਆ ਰਿਸ਼ਤੇ ਬਹੁਤ ਘੱਟ ਮਿਲਦੇ ਨੇ, ਜਿੰਨਾ ਹੋ ਸਕੇ ਬਚਾ ਲੁਕਾ ਕੇ ਰੱਖੋ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ ਜੀ, ਬਹੁਤ ਹੀ ਖੂਬ, ਬਹੁਤ ਸੋਹਣਾ ਵਿਚਾਰ। ਔਰ ਤੁਹਾਡੇ ਆਪਣੇ ਜੀਵਨ ਢੰਗ ਦੇ ਵਿੱਚੋਂ ਨਿਕਲੇ ਹੋਏ ਇਹ ਵਿਚਾਰ ਨੇ, ਬਹੁਤ ਸੋਹਣੀ ਤਸਵੀਰ ਨਾਲ ਤੁਸੀਂ ਸਾਂਝੇ ਕਰਦੇ ਹੋ। ਔਰ ਕੁਦਰਤ ਦਾ ਕਿਆ ਹੀ ਬਾਤ ਹੈ, ਬਹੁਤ ਹੀ ਖੂਬਸੂਰਤ ਨਜ਼ਾਰਾ ਜਿਹੜਾ ਇੱਕ ਪਾਸੇ ਇੱਕ ਜਿਹੜੀ ਨਦੀ ਆ ਉਹ ਵਗ ਰਹੀ ਹੈ, ਨਦੀ ਆ ਜਾਂ ਝੀਲ ਆ, ਔਰ ਉਹ ਪਾਣੀ ਇੱਕ ਪਾਸੇ ਔਰ ਦੂਜੇ ਪਾਸੇ ਉਸ ਝੀਲ ਦੇ ਕੰਢੇ ਦੇ ਉੱਤੇ ਤੁਸੀਂ ਉਹ ਜਿਹੜੀ ਇੱਕ ਹਰਿਆਲੀ ਪੱਥਰਾਂ ਦੇ ਵਿੱਚੋਂ ਉੱਗ ਕੇ ਆਈ ਹੈ ਉਹਦਾ ਨਜ਼ਾਰਾ, ਔਰ ਸਾਹਮਣੇ ਇੱਕ ਪਹਾੜੀ ਔਰ ਪਹਾੜੀ ਦੇ ਉੱਤੇ ਬੱਦਲ ਜਿਹੜੇ ਅਸਮਾਨ ਦੇ ਵਿੱਚ ਘਿਰੇ ਹੋਏ ਆ, ਬਹੁਤ ਹੀ ਖੂਬਸੂਰਤ ਨਜ਼ਾਰਾ। ਔਰ ਉਸ ਨਜ਼ਾਰੇ ਦੇ ਨਾਲ ਪਿਆਰਾ ਜਿਹਾ ਵਿਚਾਰ ਤੁਸੀਂ ਸਾਂਝਾ ਕੀਤਾ, ਬਹੁਤ ਬਹੁਤ ਧੰਨਵਾਦ। ਵਾਕਈ ਜੇ ਵਧੀਆ ਦੋਸਤ ਤੇ ਵਧੀਆ ਰਿਸ਼ਤੇ ਜੇ ਸਾਨੂੰ ਮਿਲ ਜਾਂਦੇ ਆ ਤਾਂ ਉਹਨਾਂ ਨੂੰ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਹੈ। ਕਈ ਵਾਰ ਕੀ ਹੁੰਦਾ ਕਿ ਜਿਹੜੇ ਸਾਨੂੰ ਜ਼ਿੰਦਗੀ ਦੇ ਵਿੱਚ ਵਧੀਆ ਲੋਕ ਮਿਲਦੇ ਆ, ਅਸੀਂ ਉਹਨਾਂ ਦੀ ਕਦਰ ਕਰਨ ਦੀ ਬਜਾਏ ਉਹਨਾਂ ਲੋਕਾਂ ਦੇ ਪਿੱਛੇ ਭੱਜਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਸਾਡੀ ਕੋਈ ਕਦਰ ਨਹੀਂ ਹੁੰਦੀ। ਸੋ ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੇ ਸਾਡੀ ਜ਼ਿੰਦਗੀ ਦੇ ਵਿੱਚ ਕੁਛ ਇਹੋ ਜਿਹੇ ਇਨਸਾਨ ਰਿਸ਼ਤਿਆਂ ਦੇ ਰੂਪ ਦੇ ਵਿੱਚ, ਦੋਸਤਾਂ ਦੇ ਰੂਪ ਦੇ ਵਿੱਚ ਸਾਨੂੰ ਮਿਲੇ ਆ, ਤਾਂ ਉਹਨਾਂ ਪ੍ਰਤੀ ਪਿਆਰ ਦਾ ਜਿਹੜਾ ਇਜ਼ਹਾਰ ਆ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਰਦੇ ਜ਼ਰੂਰ ਰਹੀਏ। ਉਹਨਾਂ ਦੀ ਕਿਸੇ ਵੀ ਲੋੜ ਨੂੰ ਅਸੀਂ ਹਮੇਸ਼ਾ ਧਿਆਨ ਦੇ ਵਿੱਚ ਰੱਖੀਏ, ਚਾਹੇ ਉਹ ਲੋੜ ਜਜ਼ਬਾਤੀ ਹੋਵੇ, ਚਾਹੇ ਉਹ ਲੋੜ ਪਦਾਰਥਕ ਹੋਵੇ। ਔਰ ਜਦੋਂ ਅਸੀਂ ਦੋਸਤੀ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਰਿਸ਼ਤੇ ਦੀ ਗੱਲ ਕਰਦੇ ਹਾਂ, ਤਾਂ ਉਹਨਾਂ ਰਿਸ਼ਤਿਆਂ ਦੇ ਵਿੱਚ ਪਦਾਰਥਕ ਲੋੜਾਂ ਦੀ ਜਿਹੜੀ ਜਗ੍ਹਾ ਹੀ ਨਹੀਂ ਹੁੰਦੀ, ਕਿਉਂਕਿ ਜਜ਼ਬਾਤੀ ਲੋੜਾਂ ਜਿਹੜੀਆਂ ਉਹ ਬਹੁਤ ਅਹਿਮ ਹੁੰਦੀਆਂ ਰਿਸ਼ਤਿਆਂ ਦੇ ਵਿੱਚ। ਸੋ ਇਸ ਕਰਕੇ ਰਿਸ਼ਤਿਆਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ, ਦੋਸਤਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ, ਸੰਭਾਲਣਾ ਬਹੁਤ ਜ਼ਰੂਰੀ ਹੈ। ਸੋ ਜ਼ਿੰਦਗੀ ਦੇ ਵਿੱਚ ਉਹਨਾਂ ਦੀ ਕਦਰ ਕਰੋ ਜਿਹੜੇ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਪਿਆਰ ਦਿੰਦੇ ਆ, ਜਿਹੜੇ ਤੁਹਾਨੂੰ ਪਿਆਰ ਕਰਦੇ ਆ, ਬਜਾਏ ਉਹਨਾਂ ਲੋਕਾਂ ਦੇ ਜਿਹੜੇ ਤੁਹਾਡੀ ਬੇਕਦਰੀ ਕਰਦੇ ਆ ਜ਼ਿੰਦਗੀ ਵਿੱਚ। ਸੋ ਬਹੁਤ ਹੀ ਖੂਬਸੂਰਤ ਵਿਚਾਰ, ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ। ਪ੍ਰੋਗਰਾਮ ਚ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ। ਅਗਲੀ ਸਾਂਝ ਪਾਈ ਹੈ ਜੀ ਸਾਡੇ ਨਾਲ ਰਵਿੰਦਰ ਸਿੰਘ ਧਨੀ ਹੋਰਾਂ ਨੇ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਰਵਿੰਦਰ ਸਿੰਘ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਰਵਿੰਦਰ ਵੀਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਔਰ ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਖੂਬਸੂਰਤ ਚੜਿਆ ਹੋਣਾ, ਔਰ ਕੰਮਾਂ ਕਾਰਾਂ ਦੇ ਵਿੱਚ ਤੁਸੀਂ ਰੁੱਝੇ ਹੋਵੋਗੇ। ਪ੍ਰੋਗਰਾਮ ਚ ਹਿੱਸਾ ਲੈਣ ਦੇ ਲਈ, ਸ਼ਾਮਿਲ ਹੋਣ ਦੇ ਲਈ ਧੰਨਵਾਦ। ਅਗਲੀ ਸਾਂਝ ਸਾਡੇ ਨਾਲ ਪਾਈ ਹੈ ਸਾਡੇ ਬੜੇ ਪਿਆਰੇ ਜੇ ਆਂਟੀ ਨੇ, ਮੌਲੀ ਜੌਹਰ ਰਿਵਰਲੈਂਡ ਤੋਂ ਸਾਡੇ ਨਾਲ ਜੁੜੇ ਨੇ। ਗੁੱਡ ਮਾਰਨਿੰਗ ਬੁਲਾ ਰਹੇ ਨੇ ਸਾਰੀ ਹਰਮਨ ਰੇਡੀਓ ਫੈਮਿਲੀ ਨੂੰ ਦੁਨੀਆਂ ਭਰ ਦੇ ਵਿੱਚ, ਕਹਿੰਦੇ ਜਿੱਥੋਂ ਵੀ ਸੁਣ ਰਹੇ ਹੈ ਸਾਰੇ ਸਰੋਤੇ। ਸੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਮੌਲੀ ਆਂਟੀ ਜੀ, ਤੁਸੀਂ ਸਾਡੇ ਨਾਲ ਜੁੜਨਾ ਕੀਤਾ। ਔਰ ਕਹਿੰਦੇ ਇੰਜੋਇੰਗ ਯੂਰ ਸ਼ੋ ਦਿਸ ਮਾਰਨਿੰਗ ਵਿਦ ਅਲਸੀ ਦੀ ਪਿੰਨੀ ਨਾਲ ਚਾਹ ਦਾ ਕੱਪ, ਆ ਜਾਓ ਕਹਿੰਦੇ ਪਲਾਈਏ। ਕਿਆ ਬਾਤ ਹੈ ਜੀ। ਵੈਸੇ ਪਤਾ ਕੀ ਹੁੰਦਾ ਵੀ ਮੈਂ ਵੀ ਜਦੋਂ 2 ਘੰਟੇ ਦਾ ਇਹ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਣਾ ਹੁੰਦਾ, ਮੈਂ ਵੀ ਕੀ ਕਰਦੀ ਹੁੰਦੀ ਹਾਂ ਵੀ ਪਹਿਲਾਂ ਇੱਕ ਪਿੰਨੀ ਤੇ ਇੱਕ ਚਾਹ ਦਾ ਕੱਪ ਆਪਣੇ ਅੰਦਰ ਜ਼ਰੂਰ ਪਾਉਂਦੀ ਹਾਂ ਤਾਂ ਕਿ ਇੰਨੀ ਕੁ ਐਨਰਜੀ ਜਿਹੜੀ ਹੈ ਉਹ ਪਿੰਨੀ ਦੇ ਨਾਲ ਬਣੀ ਰਹੇ ਕਿ ਤੁਹਾਡੇ ਨਾਲ ਜਿਹੜਾ ਗੱਲਾਂ ਬਾਤਾਂ ਦਾ ਸਿਲਸਿਲਾ ਆ ਉਹ ਕਿਤੇ ਟੁੱਟੇ ਨਾ। ਸੋ ਤੁਸੀਂ ਅੱਜ ਅਲਸੀ ਦੀ ਪਿੰਨੀ ਤੇ ਚਾਹ ਦੇ ਕੱਪ ਨਾਲ ਸਾਂਝ ਪਾਈ ਹੈ, ਬਹੁਤ ਬਹੁਤ ਧੰਨਵਾਦ। ਤੁਸੀਂ ਲਓ ਜੀ ਨਜ਼ਾਰਾ ਅਲਸੀ ਦੀ ਪਿੰਨੀ ਦਾ ਤੇ ਚਾਹ ਦੇ ਕੱਪ ਦਾ। ਬਾਕੀ ਕਹਿੰਦੇ ਬਿਗ ਕੰਗ੍ਰੈਚੁਲੇਸ਼ਨ ਟੂ ਜਲੌਂਗ ਦੀ ਅਵਰ ਪੰਜਾਬੀ ਕਮਿਊਨਿਟੀ ਨੂੰ, ਪ੍ਰਾਊਡ ਆਫ ਲਵਲੀ ਸੋਲਸ ਹੂ ਇਜ਼ ਸਟਾਰਟਿੰਗ ਕਲਚਰਲ ਨੀਡਸ। ਬਿਲਕੁਲ ਜੀ, ਔਰ ਇਹ ਬੇਹਦ ਜ਼ਰੂਰੀ ਵੀ ਆ। ਤੁਸੀਂ ਅੱਜ ਤੋਂ ਕਾਫੀ ਸਾਲ ਪਹਿਲਾਂ, ਕਿੰਨੇ ਦਹਾਕੇ ਪਹਿਲਾਂ ਤੁਸੀਂ ਮੌਲੀ ਜੀ ਰਿਵਰਲੈਂਡ ਦੇ ਵਿੱਚ ਆਉਣਾ ਕੀਤਾ, ਔਰ ਰਿਵਰਲੈਂਡ ਦੇ ਵਿੱਚ ਜਿਹੜਾ ਇੱਕ ਭਾਈਚਾਰਾ, ਪੰਜਾਬੀ ਭਾਈਚਾਰਾ ਵਸ ਰਿਹਾ, ਉਹਨਾਂ ਦੇ ਪੁਰਾਣੇ ਲੋਕਾਂ ਦੇ ਵਿੱਚੋਂ ਤੁਸੀਂ ਇੱਕ ਹੋ ਜਿਹਨਾਂ ਨੇ ਉੱਥੋਂ ਦੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਬਹੁਤ ਸਾਰੇ ਇਹੋ ਜਿਹੇ ਉੱਦਮ ਕੀਤੇ, ਇਹੋ ਜਿਹੇ ਉਪਰਾਲੇ ਕੀਤੇ ਜਿਨ੍ਹਾਂ ਦੇ ਵਿੱਚ ਗੁਰਦੁਆਰਾ ਸਾਹਿਬ ਔਰ ਹੋਰ ਜਿਹੜੀਆਂ ਕੁਛ ਸਾਡੀਆਂ ਜਿਹੜੀਆਂ ਸੰਸਥਾਵਾਂ ਜਿਨ੍ਹਾਂ ਨੇ ਪੰਜਾਬੀ ਦੇ ਲਈ, ਪੰਜਾਬੀ ਦੇ ਵਿਕਾਸ ਦੇ ਲਈ ਕਾਫੀ ਉੱਦਮ ਉਪਰਾਲੇ ਕੀਤੇ, ਔਰ ਉਹਨਾਂ ਦੇ ਵਿੱਚੋਂ ਤੁਸੀਂ ਵੀ ਇੱਕ ਹੋ। ਔਰ ਇਸ ਵੇਲੇ ਜੇ ਅਸੀਂ ਵੱਖ ਵੱਖ ਸੂਬਿਆਂ ਦੀ ਗੱਲ ਕਰੀਏ ਤਾਂ ਸਾਰੇ ਸੂਬਿਆਂ ਦੇ ਵਿੱਚ ਤਕਰੀਬਨ ਪੰਜਾਬੀਆਂ ਦੀ ਜਿਹੜੀ ਗਿਣਤੀ ਆ ਉਹ ਹੁਣ ਵੱਧਦੀ ਜਾ ਰਹੀ ਆ, ਔਰ ਉਸ ਹਿਸਾਬ ਦੇ ਨਾਲ ਉਹਨਾਂ ਇਲਾਕਿਆਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਲੋੜਾਂ ਆ ਉਹ ਵੀ ਵੱਧ ਰਹੀਆਂ ਆ। ਸੋ ਇਹਨਾਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਜਿਹੜਾ ਭਾਈਚਾਰਾ ਆ ਉਹਨੂੰ ਸਾਂਝੇ ਰੂਪ ਦੇ ਵਿੱਚ ਅੱਗੇ ਆਉਣ ਦੀ ਲੋੜ ਹੁੰਦੀ ਹੈ। ਅਸੀਂ ਜਿੱਥੇ ਕਿਤੇ ਵੀ ਹੋਈਏ ਅਸੀਂ ਇਹ ਜ਼ਰੂਰ ਸਮਝੀਏ ਕਿ ਜਿੱਥੇ ਵੀ ਸਾਡੇ ਭਾਈਚਾਰੇ ਨੂੰ ਸਾਡੀ ਲੋੜ ਆ, ਜਿਸ ਰੂਪ ਦੇ ਵਿੱਚ ਲੋੜ ਆ, ਅਸੀਂ ਉਹਨਾਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਆਪਣੀ ਜਿਹੜੀ ਮਦਦ ਆ ਉਹ ਜ਼ਰੂਰ ਦੇ ਸਕੀਏ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਵਧਾਈ ਵੀ ਦਿੱਤੀ ਹੈ ਜਿਲੌਂਗ ਦੇ ਸਿੱਖ ਭਾਈਚਾਰੇ ਨੂੰ, ਔਰ ਵਾਕਈ ਸਾਰੇ ਹੀ ਅਸੀਂ ਹਰਮਨ ਰੇਡੀਓ ਵੱਲੋਂ ਵੀ ਉਹਨਾਂ ਨੂੰ ਜਿਹੜੀ ਵਧਾਈ ਆ ਉਹ ਜ਼ਰੂਰ ਪੇਸ਼ ਕਰਦੇ ਹਾਂ। ਸੋ ਇਸ ਵੇਲੇ ਜੀ ਇੱਕ ਪਿਆਰਾ ਜਿਹਾ ਗੀਤ ਮੈਨੂੰ ਲੱਗਦਾ ਤੁਹਾਡੀ ਨਜ਼ਰ ਜ਼ਰੂਰ ਕਰੀਏ, ਤੇ ਗੀਤ ਤੋਂ ਬਾਅਦ ਫਿਰ ਆਪਾਂ ਜਿਹੜੇ ਵਿਸ਼ੇ ਤੇ ਗੱਲ ਕਰਨੀ ਆ ਉਹ ਵੀ ਬੜੀ ਜ਼ਰੂਰੀ ਹੈ। ਸਮਾਂ ਸਾਡੇ ਕੋਲ ਬਹੁਤ ਥੋੜਾ ਹੀ ਬਚਿਆ, ਪਰ ਗੱਲਬਾਤ ਜਿਹੜੀ ਆ ਉਹ ਮੈਂ ਸ਼ੁਰੂ ਜ਼ਰੂਰ ਕਰ ਜਾਂਦੀ ਹਾਂ। ਗੱਲਬਾਤ ਐਵੇਂ ਆ ਕਿ ਅਸੀਂ ਅਕਸਰ ਪਿਛਲੇ ਕਾਫੀ ਪ੍ਰੋਗਰਾਮਾਂ ਦੇ ਵਿੱਚ ਵੀ ਇਹ ਚਿੰਤਾ ਜਿਹੜੀ ਆ ਉਹ ਜਤਾਉਂਦੇ ਹਾਂ ਕਿ ਪੰਜਾਬੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਦੁਰਕਾਰੀ ਜਾ ਰਹੀ ਹੈ। ਪੰਜਾਬ ਦੇ ਵਿੱਚ ਪੰਜਾਬੀ ਲਿਖਣ ਪ੍ਰਤੀ, ਪੰਜਾਬੀ ਬੋਲਣ ਪ੍ਰਤੀ ਜਿਹੜੀ ਸਾਡੀ ਗੈਰ ਜ਼ਿੰਮੇਵਾਰੀ ਹੈ ਉਹ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਲੋਕ ਪੰਜਾਬੀ ਬੋਲਣ ਦੇ ਵਿੱਚ ਵੀ ਸ਼ਰਮ ਮਹਿਸੂਸ ਕਰਦੇ ਆ, ਪੰਜਾਬੀ ਲਿਖਣ ਪੜ੍ਹਨ ਦਾ ਜਿਹੜਾ ਇੰਨਾ ਕੁ ਜ਼ਿਆਦਾ ਉਹਦੇ ਵਿੱਚ ਨਿਘਾਰ ਆ ਰਿਹਾ ਕਿ ਉਹ ਅੱਜ ਜਦੋਂ ਅਸੀਂ ਸੋਸ਼ਲ ਮੀਡੀਆ ਦੇ ਪਲੇਟਫਾਰਮ ਜਿਹੜੇ ਆ, ਵੱਖ ਵੱਖ ਪਲੇਟਫਾਰਮ, ਜਦੋਂ ਅਸੀਂ ਵਟਸਐਪ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਫੇਸਬੁੱਕ ਦੀ ਗੱਲ ਕਰਦੇ ਹਾਂ, ਇੰਸਟਾਗ੍ਰਾਮ ਦੀ ਗੱਲ ਕਰਦੇ ਹਾਂ ਜਾਂ ਹੋਰ ਜਿਹੜੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ, ਉਹਨਾਂ ਦੇ ਉੱਤੇ ਪੰਜਾਬੀ ਦੇ ਵਿੱਚ ਲਿਖੀਆਂ ਹੋਈਆਂ ਜਿਹੜੀਆਂ ਪੋਸਟਾਂ ਆ ਉਹਨਾਂ ਨੂੰ ਪੜ੍ਹਨ ਤੋਂ ਬਾਅਦ ਨਮੋਸ਼ੀ ਬੜੀ ਹੁੰਦੀ ਹੈ ਕਿ ਆਮ ਜਿਹੜੇ ਪੰਜਾਬੀ ਪੜ੍ਹੇ ਹੋਏ ਲੋਕ ਜਿਨ੍ਹਾਂ ਨੇ ਘੱਟੋ ਘੱਟ ਜਿਹੜੇ ਡਿਫਰੈਂਟ ਫੀਲਡਸ ਦੇ ਵਿੱਚ ਜਾਂਦੇ ਆ ਉਹਨਾਂ ਨੇ ਵੀ 10ਵੀਂ ਤੱਕ ਪੰਜਾਬੀ ਜ਼ਰੂਰ ਪੜ੍ਹੀ ਹੁੰਦੀ ਆ, ਔਰ ਜਿਨ੍ਹਾਂ ਨੇ ਗ੍ਰੈਜੂਏਸ਼ਨ ਕੀਤੀ ਹੁੰਦੀ ਆ ਉਹਨਾਂ ਨੇ ਤਾਂ ਗ੍ਰੈਜੂਏਸ਼ਨ ਤੱਕ ਕੰਪਲਸਰੀ ਪੰਜਾਬੀ ਜਿਹੜੀ ਆ ਉਹ ਜ਼ਰੂਰ ਪੜ੍ਹੀ ਹੁੰਦੀ ਹੈ ਹਨਾ। ਔਰ ਜਿਨ੍ਹਾਂ ਨੇ ਪੰਜਾਬੀ ਦੇ ਵਿਸ਼ਿਆਂ ਦੇ ਵਿੱਚ ਜਿਹੜੀ ਆਪਣੀ ਡਿਗਰੀਆਂ ਜਿਹੜੀਆਂ ਉਹ ਲਈਆਂ ਹੋਈਆਂ, ਔਰ ਇਹ ਜਿਹੜੀ ਕਾਬਲੀਅਤ ਆ ਜਾਂ ਮੁਹਾਰਤ ਆ ਉਹ ਹਾਸਲ ਕੀਤੀ ਹੋਈ ਆ, ਉਹਨਾਂ ਵੱਲੋਂ ਵੀ ਕਈ ਵਾਰ ਇਹੋ ਜਿਹੀਆਂ ਜਿਹੜੀਆਂ ਗਲਤੀਆਂ ਆ ਉਹ ਪੰਜਾਬੀ ਦੇ ਲਿਖਣ ਦੇ ਵਿੱਚ ਕੀਤੀਆਂ ਗਈਆਂ ਹੁੰਦੀਆਂ। ਸੋ ਸਾਨੂੰ ਵੀ ਆਪਣੇ ਆਪ ਦੇ ਵਿੱਚ ਇਹ ਮਹਿਸੂਸ ਹੁੰਦਾ ਕਿ ਅਸੀਂ ਵੀ, ਕਿਉਂਕਿ ਸਾਡਾ ਇੱਕ ਜਿਹੜਾ ਵਕਫਾ ਆ ਉਹ ਵੱਡਾ ਹੁੰਦਾ ਜਾਂਦਾ ਜਦੋਂ ਅਸੀਂ ਪੰਜਾਬ ਤੋਂ ਇੱਥੇ ਆ ਜਾਂਦੇ ਹਾਂ, ਤਾਂ ਪੰਜਾਬੀ ਲਿਖਣ ਦੇ ਨਾਲ ਜਿਹੜਾ ਸਾਡਾ ਨਾਤਾ ਆ ਉਹ ਓਨਾ ਆਮ ਨਹੀਂ ਰਹਿੰਦਾ ਜਿੰਨਾ ਉੱਥੇ ਰਹਿੰਦੇ ਆ ਹੁੰਦਾ ਜਦੋਂ ਅਸੀਂ ਆਪਣੇ ਕਿੱਤੇ ਦੇ ਵਿੱਚ ਹੁੰਦੇ ਹਾਂ, ਜਦੋਂ ਅਸੀਂ ਆਪਣੇ ਪ੍ਰੋਫੈਸ਼ਨ ਦੇ ਵਿੱਚ ਹੁੰਦੇ ਹਾਂ। ਪਰ ਜਦੋਂ ਅਸੀਂ ਇਹਨਾਂ ਇੱਥੇ ਇਹਨਾਂ ਮੁਲਕਾਂ ਦੀ ਗੱਲ ਕਰਦੇ ਹਾਂ ਤਾਂ ਸਾਡੀ ਇੱਕ ਜਿਹੜੀ ਚਿਣਗ ਆ ਪੰਜਾਬੀ ਦੇ ਨਾਲ ਜੁੜੇ ਰਹਿਣ ਦੀ
ਉਹ ਜ਼ਰੂਰ ਅੰਦਰੋਂ ਅੰਦਰ ਮੰਗਦੀ ਰਹਿੰਦੀ ਆ। ਸੋ ਉਹ ਮੰਗਦੀ ਰਹਿੰਦੀ ਜਿਹੜੀ ਚਣਗ ਆ ਉਹੀ ਸਾਨੂੰ ਇਸ ਦੇ ਲਈ ਸੁਚੇਤ ਕਰਦੀ ਰਹਿੰਦੀ ਆ ਕਿ ਜੇ ਅਸੀਂ ਇੰਨਾ ਸਮਾਂ ਦੂਰ ਆਇਆ ਨੂੰ ਹੋ ਗਿਆ ਸਾਨੂੰ ਤਾਂ ਘੱਟੋ ਘੱਟ ਅਸੀਂ ਕੋਸ਼ਿਸ਼ ਕਰਦੇ ਰਹੀਏ ਕਿ ਪੰਜਾਬੀ ਦੇ ਵਿੱਚ ਸਾਡਾ ਜਿਹੜਾ ਵਿਹਾਰ ਆ ਪੰਜਾਬੀ ਦੇ ਨਾਲ ਜਿਹੜਾ ਸਾਡਾ ਜੋੜ ਮੇਲ ਆ ਉਹ ਨਾ ਟੁੱਟੇ। ਬਸ਼ਰਤੇ ਅਸੀਂ ਇਹ ਮਹਿਸੂਸ ਜ਼ਰੂਰ ਕਰਦੇ ਹਾਂ ਕਿ ਬਹੁਤ ਜ਼ਿਆਦਾ ਜਿਹੜਾ ਨਿਘਾਰ ਆ ਉਹ ਸਾਡੇ ਵਿੱਚ ਵੀ ਆ ਜਾਂਦਾ ਆ ਕਿਉਂਕਿ ਅਸੀਂ ਵੀ ਬਹੁਤੀ ਵਾਰ ਅੰਗਰੇਜ਼ੀ ਜਿਹੜੀ ਆ ਉਹ ਜ਼ਿਆਦਾ ਬੋਲਦੇ ਹਾਂ। ਅੰਗਰੇਜ਼ੀ ਬੋਲਦਿਆਂ ਹੀ ਸਾਡੇ ਅੰਦਰ ਸ਼ਬਦ ਜਿਹੜੇ ਆ ਉਹ ਮੁੱਕਦੇ ਜਾਂਦੇ ਆ, ਅਸੀਂ ਪੰਜਾਬੀ ਦੇ ਸ਼ਬਦਾਂ ਦੀ ਵਰਤੋਂ ਘੱਟ ਕਰਦੇ ਹਾਂ, ਅਸੀਂ ਪੰਜਾਬੀ ਦੀ ਜਗ੍ਹਾ ਅੰਗਰੇਜ਼ੀ ਦੇ ਜਿਹੜੇ ਸ਼ਬਦ ਹੈ ਉਹਨਾਂ ਦੀ ਵਰਤੋਂ ਕਰਦੇ ਹਾਂ ਤਾਂ ਇਸੇ ਕਰਕੇ ਉਹ ਸ਼ਬਦ ਜਿਹੜੇ ਆ ਉਹ ਕਿਰਦੇ ਜਾਂਦੇ ਆ। ਸਾਨੂੰ ਆਪਣੇ ਆਪ ਨੂੰ ਵੀ ਨਹੀਂ ਉਹ ਪਤਾ ਲੱਗਦਾ ਕਿ ਕਿਹੜੇ ਵੇਲੇ ਉਹ ਪੰਜਾਬੀ ਦੇ ਜਿਹੜੇ ਗੂੜ ਸ਼ਬਦ ਸੀਗੇ ਉਹ ਸਾਡੇ ਖਜ਼ਾਨੇ ਦੇ ਵਿੱਚੋਂ ਕਿਰ ਗਏ। ਪਰ ਜਦੋਂ ਪੰਜਾਬ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਆ ਉਹ ਇਹੋ ਜਿਹੀਆਂ ਗਲਤੀਆਂ ਕਰਦੇ ਆ, ਔਰ ਉਹ ਵੀ ਪੰਜਾਬੀ ਭਾਸ਼ਾ ਦੇ ਪਿਛੋਕੜ ਵਾਲੇ ਲੋਕ, ਜਦੋਂ ਅਸੀਂ ਅਖਬਾਰਾਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਜਿਹੜੇ ਚੈਨਲ ਨੇ ਮੀਡੀਆ ਚੈਨਲ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਉੱਥੇ ਇਹ ਕੁਤਾਹੀਆਂ ਜਿਹੜੀਆਂ ਨੇ, ਉੱਥੇ ਇਹ ਗਲਤੀਆਂ ਜਿਹੜੀਆਂ ਨੇ ਉਹ ਬੜੀਆਂ ਆਮ ਹੋ ਰਹੀਆਂ। ਮੀਡੀਆ ਚੈਨਲਾਂ ਦੇ ਉੱਤੇ ਜਿਹੜੀਆਂ ਖਬਰਾਂ ਆ ਉਹ ਪ੍ਰਸਾਰਿਤ ਕੀਤੀਆਂ ਜਾਂਦੀਆਂ, ਔਰ ਉਹਨਾਂ ਖਬਰਾਂ ਨੂੰ ਪ੍ਰਸਾਰਿਤ ਕਰਨ ਵੇਲੇ ਉਹਨਾਂ ਨੂੰ ਬੋਲਣ ਦੇ ਵਿੱਚ, ਉਹਨਾਂ ਨੂੰ ਲਿਖਣ ਦੇ ਵਿੱਚ, ਉਹਨਾਂ ਦੀ ਵਾਕ ਬਣਤਰ ਦੇ ਵਿੱਚ, ਉਹਨਾਂ ਦੀ ਸ਼ਬਦ ਬਣਤਰ ਦੇ ਵਿੱਚ ਜਿਹੜੀਆਂ ਗਲਤੀਆਂ ਹੁੰਦੀਆਂ ਉਹ ਨਾ ਬਖਸ਼ਣਯੋਗ ਹੁੰਦੀਆਂ। ਅਸਲ ਦੇ ਵਿੱਚ ਬੜੀ ਨਮੋਸ਼ੀ ਹੁੰਦੀ ਆ ਕਿ ਪੰਜਾਬੀ ਦੇ ਵੱਡੇ ਵੱਡੇ ਜਿਹੜੇ ਅਖਬਾਰ ਨੇ ਉਹਨਾਂ ਅਖਬਾਰਾਂ ਦੇ ਵਿੱਚ ਵੀ ਜਿਹੜੇ ਸ਼ਬਦਾਂ ਦਾ ਜਿਹੜਾ ਹੇਰ ਫੇਰ ਆ ਉਹ ਇੰਨਾ ਕੁ ਜ਼ਿਆਦਾ ਹੁੰਦਾ। ਵੈਸੇ ਜਦੋਂ ਪੰਜਾਬੀ ਦੀ ਖਬਰ ਆ ਤਾਂ ਪੰਜਾਬੀ ਦੇ ਵਿੱਚ ਹੋਣੀ ਪਹਿਲਾਂ ਤਾਂ ਉਹ ਬਹੁਤ ਜ਼ਰੂਰੀ ਹੈ। ਪੰਜਾਬੀ ਦੀ ਖਬਰ ਜਿਹੜੀ ਉਹ ਅੱਧੀ ਹਿੰਦੀ ਦੇ ਵਿੱਚ ਹੁੰਦੀ ਆ, ਜੇ ਉਹ ਪੰਜਾਬੀ ਦੇ ਵਿੱਚ ਹੁੰਦੀ ਵੀ ਆ ਤਾਂ ਜਿਹੜੇ ਸ਼ਬਦ ਆ ਉਹ ਇੰਨੇ ਕੁ ਗਲਤ ਉਹਦੇ ਵਿੱਚ ਵਰਤੇ ਗਏ ਹੁੰਦੇ ਆ ਕਿ ਉਹਨਾਂ ਨੂੰ ਪੜ੍ਹਨ ਤੋਂ ਬਾਅਦ ਆਪਣੇ ਆਪ ਨੂੰ ਅਫਸੋਸ ਜ਼ਰੂਰ ਹੁੰਦਾ ਕਿ ਅਸੀਂ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀ ਪ੍ਰਤੀ ਇੱਕ ਗੈਰ ਜ਼ਿੰਮੇਵਾਰੀ ਜਿਹੜੀ ਆ ਉਹ ਕਿਉਂ ਅਪਣਾਈ ਹੋਈ ਹੈ, ਅਸੀਂ ਕਿਉਂ ਅਣਗੌਲਿਆਂ ਕਰ ਰਹੇ ਹਾਂ ਪੰਜਾਬੀ ਨੂੰ। ਅਸੀਂ ਕੀ ਫਰਜ਼ ਸਮਝਦੇ ਹਾਂ ਇਸ ਮੁਲਕ ਦੇ ਵਿੱਚ ਰਹਿ ਕੇ, ਜੇ ਅਸੀਂ ਆਸਟ੍ਰੇਲੀਆ ਦੇ ਵਿੱਚ ਹਾਂ ਜਾਂ ਜੇ ਤੁਸੀਂ ਕੈਨੇਡਾ ਤੋਂ ਸੁਣ ਰਹੇ ਹੋ, ਜੇਕਰ ਤੁਸੀਂ ਸਾਨੂੰ ਅਮਰੀਕਾ ਤੋਂ ਸੁਣ ਰਹੇ ਹੋ ਤਾਂ ਤੁਹਾਨੂੰ ਕੀ ਲੱਗਦਾ ਕਿ ਸਾਡੇ ਕੀ ਫਰਜ਼ ਆ? ਜਿਹੜੇ ਸਾਡੇ ਉੱਥੇ ਰਹਿਣ ਵਾਲੇ ਘੱਟੋ ਘੱਟ ਪਰਿਵਾਰਕ ਮੈਂਬਰ ਆ ਉਹਨਾਂ ਨੂੰ ਤਾਂ ਜ਼ਰੂਰ ਉਤਸ਼ਾਹਿਤ ਕਰੀਏ ਵੀ ਭਾਈ ਪੰਜਾਬੀ ਦੇ ਵਿੱਚ ਜੇ ਕੋਈ ਪੋਸਟ ਪਾ ਰਹੇ ਆ ਤਾਂ ਇੱਥੇ ਤੁਹਾਡੀ ਆਹ ਗਲਤੀ ਬਣਦੀ ਹੈ, ਇਸ ਗਲਤੀ ਨੂੰ ਸੁਧਾਰ ਲਿਆ ਜਾਵੇ। ਸੋ ਇਹ ਬਹੁਤ ਜ਼ਰੂਰੀ ਹੈ, ਸੁਧਾਰ ਲਿਆਉਣਾ ਬਹੁਤ ਜ਼ਰੂਰੀ ਹੈ। ਗੱਲ ਅਸੀਂ ਆਪਣੇ ਆਪ ਤੋਂ ਕਰ ਰਹੇ ਸੀ, ਔਰ ਜੇਕਰ ਸਾਨੂੰ ਵੀ ਲੱਗਦਾ ਕਿ ਜਿਹੜਾ ਸਾਨੂੰ ਵੀ ਲਿਖਣ ਦੇ ਵਿੱਚ ਪੜ੍ਹਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆ ਰਹੀ ਹੈ ਤਾਂ ਸਾਨੂੰ ਇੱਕ ਦੂਜੇ ਦੇ ਨਾਲ ਸਾਂਝ ਪਾਉਣੀ ਚਾਹੀਦੀ ਹੈ, ਔਰ ਸਾਨੂੰ ਇੱਕ ਦੂਸਰੇ ਤੋਂ ਜਿਹੜੀ ਉਹਦੇ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ ਵੀ ਕਿੱਥੇ ਕੀ ਗਲਤੀ ਜਿਹੜੀ ਆ ਉਹ ਹੋ ਰਹੀ ਹੈ। ਸੋ ਪੰਜਾਬੀ ਦੇ ਲਈ ਇਹ ਚਿੰਤਾ ਜਿਹੜੀ ਆ ਇਹ ਜ਼ਾਹਰ ਹੋਣੀ ਔਰ ਸਾਂਝੀ ਹੋਣੀ ਮੈਨੂੰ ਲੱਗਦਾ ਕਿ ਇਸ ਵੇਲੇ ਬਹੁਤ ਜ਼ਰੂਰੀ ਹੈ, ਖਾਸ ਤੌਰ ਤੇ ਪੰਜਾਬ ਦੇ ਵਿੱਚ ਰਹਿਣ ਵਾਲੇ ਜਿਹੜੇ ਸਾਡੇ ਆਪਣੇ ਨੇ, ਜਿਹੜੇ ਸਾਡੇ ਜਾਣੂ ਲੋਕ ਨੇ, ਜਿਹੜੇ ਸਾਡੇ ਦੋਸਤ ਨੇ, ਜਿਹੜੇ ਸਾਡੇ ਰਿਸ਼ਤੇਦਾਰ ਨੇ। ਔਰ ਜਿਹੜੀ ਸਭ ਤੋਂ ਵੱਡੀ ਸਮੱਸਿਆ ਉੱਥੇ ਕੀ ਆ ਕਿ ਵੱਡੇ ਵੱਡੇ ਜਿਹੜੇ ਸਕੂਲ ਨੇ ਉਹਨਾਂ ਸਕੂਲਾਂ ਦੇ ਵਿੱਚ ਜਿਹੜੇ ਪੜ੍ਹਨ ਵਾਲੇ ਵਿਦਿਆਰਥੀ ਆ ਉਹਨਾਂ ਦੇ ਲਈ ਵੀ ਜਿਹੜਾ ਪੰਜਾਬੀ ਆ ਉਹ ਇੱਕ ਟੁੱਚ ਵਿਸ਼ਾ ਆ। ਕਿਉਂ? ਕਿਉਂਕਿ ਉਹਨਾਂ ਦੇ ਲਈ ਅੰਗਰੇਜ਼ੀ ਜ਼ਿਆਦਾ ਜ਼ਰੂਰੀ ਆ। ਔਰ ਇੱਕ ਇਹਦਾ ਜਿਹੜਾ ਕਾਰਨ ਆ ਨਾ ਉਹ ਮੈਂ ਇਹ ਮੰਨਦੀ ਹਾਂ ਕਿ ਸ਼ੁਰੂ ਤੋਂ ਹੀ ਅੱਜ ਤੋਂ ਜੇ ਮੈਂ ਪਿਛਲੇ 20-25 ਸਾਲ ਪਹਿਲਾਂ ਦੀ ਗੱਲ ਕਰਾਂ ਤਾਂ ਉਸ ਸਮੇਂ ਹੀ ਜਿਹੜਾ ਸਾਡਾ ਇਧਰਲਾ ਤਬਕਾ ਸੀ ਜਿਨ੍ਹਾਂ ਨੇ ਪ੍ਰਵਾਸ ਅੱਜ ਤੋਂ 40 ਸਾਲ ਪਹਿਲਾਂ ਕੀਤਾ ਸੀ ਉਹਨਾਂ ਲੋਕਾਂ ਦੀ ਇੱਕ ਚਿੰਤਾ ਉਸ ਵੇਲੇ ਇਹ ਹੁੰਦੀ ਸੀ ਕਿ ਜਿਹੜੇ ਉਹਨਾਂ ਦੇ ਆਪਣੇ ਪਰਿਵਾਰ ਨੇ ਜਿਨ੍ਹਾਂ ਨੂੰ ਉਹਨਾਂ ਨੇ ਇੱਥੇ ਬੁਲਾਉਣਾ, ਯਾਨੀ ਕਿ ਕੈਨੇਡਾ ਚ ਬੁਲਾਉਣਾ, ਇੰਗਲੈਂਡ ਚ ਬੁਲਾਉਣਾ, ਜਿਨ੍ਹਾਂ ਨੂੰ ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਬੁਲਾਉਣਾ, ਉਹਨਾਂ ਨੂੰ ਅੰਗਰੇਜ਼ੀ ਆਉਣੀ ਬਹੁਤ ਜ਼ਰੂਰੀ ਹੈ। ਸੋ ਇਸ ਕਰਕੇ ਸਾਡਾ ਪਹਿਲਾ ਜ਼ੋਰ ਜਿਹੜਾ ਸੀਗਾ ਉਹ ਇਸ ਗੱਲ ਤੇ ਹੀ ਲੱਗਾ ਰਿਹਾ ਕਿ ਬੱਚੇ ਜਿਹੜੇ ਆ ਉਹ ਅੰਗਰੇਜ਼ੀ ਸਕੂਲਾਂ ਦੇ ਵਿੱਚ ਜ਼ਰੂਰ ਪੜ੍ਹਨ। ਸੋ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦੀ ਇੱਕ ਜਿਹੜੀ ਪਿਰਤ ਆ ਉਹ ਸ਼ੁਰੂ ਹੋਈ। ਉਹਦੇ ਤਹਿਤ ਵੱਡੇ ਵੱਡੇ ਜਿਹੜੇ ਅੰਗਰੇਜ਼ੀ ਸਕੂਲ ਜਿਹੜੇ ਆ, ਕਾਨਵੈਂਟ ਸਕੂਲ ਜਿਹੜੇ ਆ, ਉਹ ਭਰਨੇ ਸ਼ੁਰੂ ਹੋ ਗਏ। ਔਰ ਇਸ ਗੱਲ ਦੇ ਵਿੱਚ ਬੜਾ ਫਖਰ ਮਹਿਸੂਸ ਕੀਤਾ ਜਾਣ ਲੱਗ ਪਿਆ ਵੀ ਜਿਹੜੇ ਬੱਚੇ ਆ ਉਹ ਕਾਨਵੈਂਟ ਸਕੂਲ ਚ ਪੜ੍ਹ ਰਹੇ ਆ, ਅੰਗਰੇਜ਼ੀ ਸਕੂਲ ਚ ਪੜ੍ਹ ਰਹੇ ਆ। ਸੋ ਉੱਥੇ ਇਹ ਸ਼ਾਇਦ ਕਿਤੇ ਨਾ ਕਿਤੇ ਸਾਨੂੰ ਯਾਦ ਨਹੀਂ ਰਿਹਾ ਕਿ ਅੰਗਰੇਜ਼ੀ ਜਿਹੜੀ ਆ ਉਹ ਸਿੱਖਣੀ ਬਹੁਤ ਜ਼ਰੂਰੀ ਸੀ, ਪਰ ਜਿਹੜੀ ਪੰਜਾਬੀ ਆ ਉਹਨੂੰ ਭੁੱਲ ਜਾਣਾ ਜਿਹੜਾ ਉਹ ਸਾਡੇ ਲਈ ਇੱਕ ਬੇਹੁਦਾ ਸ਼ਰਮਨਾਕ ਵਰਤਾਰਾ ਸੀਗਾ। ਔਰ ਇਹ ਅੱਜ ਵੀ ਅਸੀਂ ਮਹਿਸੂਸ ਕਰ ਰਹੇ ਹਾਂ, ਇਹ 20-25 ਸਾਲ ਪਹਿਲਾਂ ਵੀ ਉਦੋਂ ਵੀ ਇਹ ਜ਼ਰੂਰ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਉਹਨਾਂ ਅਦਾਰਿਆਂ ਦੇ ਵਿੱਚ ਪੰਜਾਬੀ ਦੇ ਨਾਲ ਜਿਹੜਾ ਵਿਤਕਰਾ ਵੱਡੇ ਪੱਧਰ ਤੇ ਹੋਇਆ, ਫਿਰ ਉਸ ਤੋਂ ਬਾਅਦ ਜਿਹੜਾ ਵਿਤਕਰਾ ਹੋਇਆ ਉਹ ਹੋਇਆ ਸਰਕਾਰ ਵੱਲੋਂ। ਸੋ ਸਰਕਾਰ ਵੱਲੋਂ ਉਸ ਤੋਂ ਬਾਅਦ ਨਹੀਂ, ਉਸ ਤੋਂ ਪਹਿਲਾਂ ਵੀ ਜਿਹੜਾ ਵਿਤਕਰਾ ਸੀਗਾ ਉਹ ਭਾਵੇਂ ਜਾਰੀ ਸੀ। ਬਹੁਤ ਵਾਰ ਇਹੋ ਜਿਹੇ ਕਾਨੂੰਨ ਸਾਹਮਣੇ ਆਏ ਕਿ ਜਿਹੜੀ ਪੰਜਾਬੀ ਆ ਉਹ ਸਰਕਾਰੀ ਭਾਸ਼ਾ ਹੋਣੀ ਚਾਹੀਦੀ ਆ, ਦਫ਼ਤਰਾਂ ਦੇ ਵਿੱਚ ਇਹਦੀ ਵਰਤੋਂ ਹੋਣੀ ਚਾਹੀਦੀ ਆ, ਉਹਨਾਂ ਨੂੰ ਲਾਗੂ ਵੀ ਕੀਤਾ ਗਿਆ, ਉਸ ਤੋਂ ਬਾਅਦ ਅਣਗੌਲਿਆਂ ਵੀ ਕੀਤਾ ਗਿਆ, ਤੇ ਉਸ ਤੋਂ ਬਾਅਦ ਜਦੋਂ ਅਸੀਂ ਸਿਰਫ ਆਪਣੇ ਪਰਿਵਾਰਾਂ ਦੀ ਗੱਲ ਕਰਦੇ ਹਾਂ, ਆਪਣੇ ਭਾਈਚਾਰੇ ਦੀ ਗੱਲ ਕਰਦੇ ਹਾਂ, ਤਾਂ ਉੱਥੇ ਮੈਨੂੰ ਲੱਗਦਾ ਕਿ ਸਰਕਾਰ ਤੋਂ ਵੀ ਵੱਧ ਜ਼ਿੰਮੇਵਾਰ ਜਿਹੜੇ ਆ ਉਹ ਅਸੀਂ ਆ, ਜਦੋਂ ਅਸੀਂ ਪੰਜਾਬੀ ਦੇ ਪ੍ਰਤੀ ਆਪਣੀ ਗੈਰ ਜ਼ਿੰਮੇਵਾਰੀ ਜਿਹੜੀ ਆ ਉਹ ਅਪਣਾਉਂਦੇ ਹਾਂ। ਕਿਉਂਕਿ ਪੰਜਾਬੀ ਦੇ ਅਦਾਰਿਆਂ ਦੇ ਵਿੱਚ ਜਦੋਂ ਕੰਮ ਕਰਦੇ ਹਾਂ ਅਸੀਂ ਉਸ ਕੰਮ ਦੇ ਜਿਹੜੇ ਪੈਸੇ ਆ ਉਹ ਲੈਂਦੇ ਹਾਂ, ਅਸੀਂ ਤਨਖਾਹ ਲੈਂਦੇ ਹਾਂ, ਔਰ ਉਸ ਜਿਹੜੀ ਸਾਡੀ ਰੋਜ਼ੀ ਰੋਟੀ ਆ ਅਸੀਂ ਪੰਜਾਬੀ ਦੇ ਉਸ ਅਦਾਰੇ ਦੇ ਵਿੱਚ ਕੰਮ ਕਰਕੇ ਜੇਕਰ ਕੰਮ ਵੀ ਇਮਾਨਦਾਰੀ ਦੇ ਨਾਲ ਨਹੀਂ ਕਰ ਪਾ ਰਹੇ ਤਾਂ ਕਿੱਥੇ ਫਿਰ ਸਮੱਸਿਆ ਆ। ਸੋ ਸਮੱਸਿਆ ਇਹੀ ਆ ਕਿ ਅਸੀਂ ਵਾਕਈ ਬਹੁਤ ਗੈਰ ਜ਼ਿੰਮੇਵਾਰ ਹੋ ਰਹੇ ਹਾਂ, ਔਰ ਆਪਣੀ ਭਾਸ਼ਾ ਪ੍ਰਤੀ ਜਿਹੜਾ ਸਾਡਾ ਮੋਹ ਆ, ਇੱਕ ਜਿਹੜੀ ਨੇੜਤਾ ਆ ਭਾਸ਼ਾ ਦੇ ਨਾਲ, ਜਿਹੜੀ ਸਾਡੀ ਇਕਮਿਕਤਾ ਆ, ਉਹ ਕਿਤੇ ਨਾ ਕਿਤੇ ਖਤਮ ਹੋ ਰਹੀ ਹੈ। ਇਹ ਬਹੁਤ ਜ਼ਰੂਰੀ ਹੈ ਔਰ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕਹਿੰਦੇ ਆ ਕਿ ਦੁਨੀਆਂ ਦੇ ਵਿੱਚ ਜਦੋਂ ਵੀ ਦੂਸਰੀਆਂ ਕੌਮਾਂ ਜਿਹੜੀਆਂ ਆ ਉਹ ਭਾਰੂ ਹੋਈਆਂ ਕਿਸੇ ਵੀ ਦੇਸ਼ ਦੇ ਉੱਤੇ, ਤਾਂ ਉਹਨਾਂ ਨੇ ਸਾਨੂੰ ਖਤਮ ਕਰਨ ਦੇ ਲਈ, ਸਾਡੇ ਸੱਭਿਆਚਾਰ ਨੂੰ ਖਤਮ ਕਰਨ ਦੇ ਲਈ ਪਹਿਲਾ ਜਿਹੜਾ ਹਮਲਾ ਆ ਉਹ ਸਾਡੀ ਬੋਲੀ ਦੇ ਉੱਤੇ ਕੀਤਾ ਆ। ਸੋ ਅਸੀਂ ਇਸ ਗੱਲ ਦੇ ਲਈ ਅਜੇ ਵੀ ਸੁਚੇਤ ਨਹੀਂ ਆ ਕਿ ਜਿਹੜੀ ਸਾਡੀ ਬੋਲੀ ਆ ਉਹ ਖਤਮ ਹੋ ਜਾਏਗੀ ਜੇਕਰ ਭਾਰਤ ਦੇ ਵਿੱਚ, ਉਸ ਦੇਸ਼ ਦੇ ਵਿੱਚ ਰਹਿੰਦਿਆਂ ਹੋਇਆ ਜਿਸ ਦੇਸ਼ ਨੂੰ ਅਸੀਂ ਆਪਣਾ ਮੰਨਦੇ ਹਾਂ। ਸੋ ਉੱਥੇ ਜੇਕਰ ਅਸੀਂ ਆਪ ਹੀ ਸੁਚੇਤ ਨਹੀਂ ਹੋ ਰਹੇ ਤਾਂ ਇਹਦਾ ਜਿਹੜਾ ਖਮਿਆਜ਼ਾ ਆ ਉਹ ਵੱਡੇ ਰੂਪ ਚ ਸਾਨੂੰ ਹੀ ਭੁਗਤਣਾ ਪੈਣਾ। ਕਿਉਂਕਿ ਜਦੋਂ ਇਹਨਾਂ ਦੇਸ਼ਾਂ ਦੀ ਗੱਲ ਕਰਦੇ ਹਾਂ, ਆਸਟ੍ਰੇਲੀਆ ਦੀ, ਕੈਨੇਡਾ ਦੀ ਗੱਲ ਕਰਦੇ ਹਾਂ, ਤਾਂ ਇੱਥੇ ਦੇਖੋ ਜੀ ਪੰਜਾਬੀ ਨੂੰ ਵੀ ਓਨਾ ਹੀ ਸਤਿਕਾਰ ਦਿੱਤਾ ਗਿਆ। ਅੱਜ ਦੇਖਿਆ ਜਾਵੇ ਤਾਂ ਜਿਹੜੇ ਆਸਟ੍ਰੇਲੀਆ ਦੇ ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹਨਾਂ ਸ਼ਹਿਰਾਂ ਦੇ ਵਿੱਚ ਪੰਜਾਬੀ ਦੇ ਜਿਹੜੇ ਬੋਰਡ ਆ, ਸਾਈਨ ਬੋਰਡ ਜਿਹੜੇ ਆ ਉਹ ਤੁਹਾਨੂੰ ਮਿਲਣਗੇ, ਜਿਹੜੇ ਕਿ ਅਸੀਂ ਪਹਿਲਾਂ ਕੈਨੇਡਾ ਦੇ ਵਿੱਚ ਸੁਣਦੇ ਹੁੰਦੇ ਸੀ ਵੀ ਕੈਨੇਡਾ ਦੇ ਵਿੱਚ ਏਅਰਪੋਰਟ ਦੇ ਉੱਤੇ ਪੰਜਾਬੀ ਦੇ ਜਿਹੜੇ ਸਾਈਨ ਬੋਰਡ ਆ ਉਹ ਤੁਹਾਡਾ ਸਵਾਗਤ ਕਰਦੇ ਆ, ਪੰਜਾਬੀ ਜਿਹੜੀ ਆ ਕੈਨੇਡਾ ਦੇ ਵਿੱਚ ਬਹੁਤ ਸਤਿਕਾਰੀ ਜਾ ਰਹੀ ਆ। ਪਰ ਜੇਕਰ ਆਸਟ੍ਰੇਲੀਆ ਜਾਂ ਕੈਨੇਡਾ ਦੇ ਵਿੱਚ ਪੰਜਾਬੀ ਸਤਿਕਾਰੀ ਜਾ ਰਹੀ ਆ ਤਾਂ ਉੱਦਮ ਜਿਹੜਾ ਪੰਜਾਬ ਦੇ ਵਿੱਚ ਕਿਉਂ ਨਹੀਂ ਹੋ ਰਿਹਾ? ਅਸੀਂ ਖੁਦ ਉਹਨਾਂ ਕਮੀਆਂ ਨੂੰ ਕਿਉਂ ਨਹੀਂ ਦੂਰ ਕਰ ਰਹੇ? ਅਸੀਂ ਖੁਦ ਆਪਣੀਆਂ ਉਹਨਾਂ ਗਲਤੀਆਂ ਨੂੰ ਕਿਉਂ ਨਹੀਂ ਸਵੀਕਾਰ ਰਹੇ ਕਿ ਉਹਨਾਂ ਪਲੇਟਫਾਰਮਾਂ ਦੇ ਉੱਤੇ ਜਿਹੜੇ ਪੰਜਾਬੀ ਦੇ ਅਦਾਰੇ ਨੇ, ਚਾਹੇ ਉਹ ਅਖਬਾਰਾਂ ਨਾਲ ਸੰਬੰਧਿਤ ਨੇ, ਚਾਹੇ ਉਹ ਅਦਾਰੇ ਮੀਡੀਆ ਚੈਨਲਾਂ ਨਾਲ ਸੰਬੰਧਿਤ ਨੇ, ਉਹਨਾਂ ਅਦਾਰਿਆਂ ਦੇ ਵਿੱਚ ਵੀ ਪੰਜਾਬੀ ਦਾ ਜਿਹੜਾ ਸੁਧਾਰ ਆ ਉਹ ਹੋਣਾ ਬਹੁਤ ਜ਼ਰੂਰੀ ਆ। ਕਿਉਂਕਿ ਜਿਹੜਾ ਮੀਡੀਆ ਆ ਉਹ ਇਸ ਵੇਲੇ ਉੱਥੋਂ ਦੇ ਸਮਾਜ ਦਾ ਇੱਕ ਤਰ੍ਹਾਂ ਸ਼ੀਸ਼ਾ ਆ, ਕਿਉਂਕਿ ਸਾਹਿਤ ਨੂੰ ਅਸੀਂ ਸਮਾਜ ਦਾ ਸ਼ੀਸ਼ਾ ਮੰਨਦੇ ਹਾਂ, ਇਸ ਵੇਲੇ ਜਿਹੜਾ ਮੀਡੀਆ ਆ ਉਹ ਵੀ ਅਸਲ ਦੇ ਵਿੱਚ ਸਮਾਜ ਦਾ ਸ਼ੀਸ਼ਾ ਬਣ ਕੇ ਕੰਮ ਕਰ ਰਿਹਾ। ਔਰ ਸਮਾਜ ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਜੇਕਰ ਕੋਈ ਜਾਣਕਾਰੀ ਪਹੁੰਚਦੀ ਆ, ਸਭ ਤੋਂ ਤੇਜ਼ੀ ਦੇ ਨਾਲ ਜੇ ਕੋਈ ਖਬਰ ਪਹੁੰਚਦੀ ਆ ਤਾਂ ਉਹ ਮੀਡੀਆ ਦੇ ਰਾਹੀਂ ਪਹੁੰਚਦੀ ਆ। ਔਰ ਜੇਕਰ ਮੀਡੀਆ ਦੇ ਵਿੱਚ ਜਿਹੜਾ ਪੰਜਾਬੀ ਦਾ ਜਿਹੜਾ ਇੰਨਾ ਹੇਰ ਫੇਰ ਆ ਉਹ ਹੋ ਰਿਹਾ ਮੀਡੀਆ ਪਲੇਟਫਾਰਮਾਂ ਦੇ ਉੱਤੇ, ਮੀਡੀਆ ਅਦਾਰਿਆਂ ਦੇ ਉੱਤੇ, ਤਾਂ ਫਿਰ ਇਹ ਜਿਹੜਾ ਪੰਜਾਬੀ ਦੇ ਨਾਲ ਹੋ ਰਿਹਾ ਜਿਹੜਾ ਵਿਤਕਰਾ ਆ ਇਹਦਾ ਜਿਹੜਾ ਖਮਿਆਜ਼ਾ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਹੋ ਸਕਦਾ। ਸ਼ਬਦ ਪਹਿਲਾਂ ਤੋਂ ਹੀ ਅਲੋਪ ਹੋ ਰਹੇ ਆ, ਕਿਰ ਰਹੇ ਆ, ਔਰ ਉਹਨਾਂ ਨੂੰ ਸਾਂਭਣਾ ਬਹੁਤ ਜ਼ਰੂਰੀ ਹੈ। ਅੱਜ ਅਸੀਂ ਗੱਲ ਕੀਤੀ ਸੀ ਕਿ ਰਿਸ਼ਤਿਆਂ ਦੇ ਦੋਸਤਾਂ ਨੂੰ ਵੀ ਸਾਂਭਣਾ ਬਹੁਤ ਜ਼ਰੂਰੀ ਹੈ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਅਹਿਮ ਹੁੰਦੇ ਆ, ਪਰ ਇੱਥੇ ਇਹ ਗੱਲ ਸਮਝਣੀ ਵੀ ਬਹੁਤ ਜ਼ਰੂਰੀ ਹੈ ਕਿ ਬਹੁਤ ਸਾਰੇ ਜਿਹੜੇ ਲੋਕ ਆ ਉਹ ਇਹ ਦਾਅਵਾ ਕਰਦੇ ਆ ਕਿ ਅੱਜ ਪੰਜਾਬੀ ਬੋਲੀ ਹੋਣ ਦੇ ਕਾਰਨ ਉਹਨਾਂ ਦੇ ਘਰ ਦੀ ਰੋਜ਼ੀ ਰੋਟੀ ਚੱਲ ਰਹੀ ਹੈ, ਔਰ ਇਹ ਪੰਜਾਬੀ ਦੇ ਜਿਹੜੇ ਅਦਾਰੇ ਨੇ ਉਹਨਾਂ ਦਾ ਵੀ ਮੈਂ ਇਹੋ ਹੀ ਕਹਾਂਗੀ ਕਿ ਫਰਜ਼ ਇਸ ਵੇਲੇ ਇਹੀ ਬਣਦਾ ਕਿ ਇਹ ਪੰਜਾਬੀ ਦੇ ਨਾਮ ਦੇ ਉੱਤੇ ਚੱਲ ਰਹੇ ਜਿਹੜੇ ਅਖਬਾਰ ਨੇ ਇਹ ਅਸਲ ਦੇ ਵਿੱਚ ਉਹਨਾਂ ਦੀ ਰੋਜ਼ੀ ਰੋਟੀ ਆ, ਔਰ ਜੇ ਇਹ ਰੋਜ਼ੀ ਰੋਟੀ ਆ ਤਾਂ ਫਿਰ ਅਸੀਂ ਇੰਨੇ ਅਵੇਸਲੇ ਕਿਉਂ ਆ ਇਸ ਬੋਲੀ ਦੇ ਪ੍ਰਤੀ? ਬਹੁਤ ਸਾਰੇ ਜਿਹੜੇ ਗਾਇਕ ਕਲਾਕਾਰ ਨੇ ਉਹ ਅੱਜ ਇਸ ਗੱਲ ਦਾ ਦਾਅਵਾ ਕਰਦੇ ਆ ਕਿ ਜੇ ਪੰਜਾਬੀ ਨਾ ਹੁੰਦੀ ਤਾਂ ਸ਼ਾਇਦ ਉਹ
ਪੰਜਾਬੀ ਗਾਇਕ ਨਾ ਹੁੰਦੇ, ਉਹ ਪੰਜਾਬੀ ਗੀਤਕਾਰ ਨਾ ਹੁੰਦੇ, ਪਰ ਇੱਥੇ ਸਾਡਾ ਸਾਰਿਆਂ ਦਾ ਜਿਹੜਾ ਆਪਣਾ ਫਰਜ਼ ਕੀ ਬਣਦਾ, ਉਸ ਫਰਜ਼ ਪ੍ਰਤੀ ਅਸੀਂ ਸੁਚੇਤ ਕਿੰਨੇ ਕੁ ਆ। ਔਰ ਉੱਥੇ ਰਹਿੰਦੇ ਆਪਣੇ ਦੋਸਤਾਂ, ਮਿੱਤਰਾਂ, ਜਾਣੂਆਂ, ਰਿਸ਼ਤੇਦਾਰਾਂ ਨੂੰ ਸੁਚੇਤ ਕਰਨ ਦੇ ਵਿੱਚ ਕਿੰਨੀ ਕੁ ਭੂਮਿਕਾ ਨਿਭਾਉਂਦੇ ਆ, ਕਿਉਂਕਿ ਫੇਸਬੁੱਕ ਦੇ ਉੱਤੇ ਇੱਕ ਪੋਸਟ ਪੈਂਦੀ ਆ, ਉਸ ਪੋਸਟ ਦੇ ਵਿੱਚ ਜੇ 5 ਗਲਤੀਆਂ ਹੁੰਦੀਆਂ ਤਾਂ ਉਹਨਾਂ ਗਲਤੀਆਂ ਦੇ ਲਈ ਜੇ ਅਸੀਂ ਆਪ ਸੁਚੇਤ ਆ ਤਾਂ ਉਹਨਾਂ ਗਲਤੀਆਂ ਦੇ ਲਈ ਉਸ ਬੰਦੇ ਨੂੰ ਸੁਚੇਤ ਕਰਨਾ ਵੀ ਸਾਡਾ ਜਿਹੜਾ ਫਰਜ਼ ਆ ਉਹ ਬਣਦਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਦੋਸਤੋ ਇਹ ਗੱਲ ਕਰਨੀ ਜਿਹੜੀ ਸੀ ਉਹ ਤੁਹਾਡੇ ਨਾਲ ਮੈਂ ਜ਼ਰੂਰੀ ਸਮਝਦੀ ਸੀ। ਇਹ ਗੱਲ ਨਾਲ ਤੁਸੀਂ ਕਿੰਨੇ ਸਹਿਮਤ ਹੋਵੋਗੇ, ਇਸ ਗੱਲ ਇਹ ਗੱਲ ਕੋਈ ਜ਼ਿਆਦਾ ਮਾਇਨੇ ਨਹੀਂ ਰੱਖਦੀ, ਪਰ ਇਸ ਗੱਲ ਦੇ ਉੱਤੇ ਗੱਲ ਹੋਣੀ ਜਿਹੜੀ ਆ ਉਹ ਬਹੁਤ ਜ਼ਰੂਰੀ ਮੈਨੂੰ ਲੱਗਦੀ ਸੀ। ਸੋ ਨਿੱਜੀ ਤੌਰ ਦੇ ਉੱਤੇ ਇਸੇ ਕਾਰਨ ਮੈਂ ਇਹ ਗੱਲ ਜਿਹੜੀ ਆ ਅੱਜ ਪ੍ਰੋਗਰਾਮ ਦੇ ਵਿੱਚ ਛੇੜੀ ਆ। ਸੋ ਤੁਹਾਡਾ ਸਹਿਮਤ ਹੋਣਾ ਜਾਂ ਅਸਹਿਮਤ ਹੋਣਾ ਜਿਹੜਾ ਉਹ ਸਿਰਫ ਤੁਹਾਡੇ ਤੇ ਨਿਰਭਰ ਕਰਦਾ, ਪਰ ਅੱਜ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਘੱਟ ਤੋਂ ਘੱਟ ਸਾਡਾ ਇਹ ਫਰਜ਼ ਜ਼ਰੂਰ ਬਣਦਾ ਕਿ ਜਿਹੜੇ ਸਾਡੇ ਆਪਣੇ ਜਾਣੂ ਨੇ ਜੇਕਰ ਉਹਨਾਂ ਨੂੰ ਪਿਆਰ ਦੇ ਨਾਲ ਇਹਨਾਂ ਚੀਜ਼ਾਂ ਤੋਂ ਸੁਚੇਤ ਕਰੀਏ ਤਾਂ ਆਪਾਂ ਆਪਣੀ ਬੋਲੀ ਵੀ ਬਚਾ ਸਕਦੇ ਹਾਂ। ਪੰਜਾਬ ਤਾਂ ਬਹੁਤ ਸਾਰੇ ਮਸਲਿਆਂ ਦੇ ਨਾਲ ਜੂਝ ਰਿਹਾ, ਉਹਨਾਂ ਮਸਲਿਆਂ ਨੂੰ ਵੀ ਹੌਲੀ ਹੌਲੀ ਜੇਕਰ ਅਸੀਂ ਸਾਰੇ ਚਾਹੀਏ ਤਾਂ ਜ਼ਰੂਰ ਅਸੀਂ ਸੁਲਝਾ ਸਕਦੇ ਹਾਂ, ਪਰ ਇੱਥੇ ਕੀ ਹੁੰਦਾ ਕਿ ਬਹੁਤ ਵਾਰ ਸਾਨੂੰ ਐਂ ਲੱਗਦਾ ਕਿ ਜਦੋਂ ਤੱਕ ਮੇਰੇ ਤੇ ਉਸ ਚੀਜ਼ ਦਾ ਅਸਰ ਨਹੀਂ ਆ ਤਾਂ ਮੈਨੂੰ ਉਹਦੇ ਬਾਰੇ ਬੋਲਣ ਦੀ ਕੀ ਲੋੜ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜ਼ਰੂਰ ਸਾਡਾ ਇਹ ਇੱਕ ਫਰਜ਼ ਬਣਦਾ ਕਿ ਅਸੀਂ ਆਪਣੀ ਬੋਲੀ ਪ੍ਰਤੀ ਇਮਾਨਦਾਰ ਜ਼ਰੂਰ ਹੋਈਏ, ਆਪਣੇ ਧਰਮ ਪ੍ਰਤੀ, ਆਪਣੇ ਵਿਰਸੇ ਪ੍ਰਤੀ, ਆਪਣੀ ਪੰਜਾਬੀਅਤ ਪ੍ਰਤੀ ਜਿਹੜੀ ਇੱਕ ਇਮਾਨਦਾਰੀ ਹੈ ਉਹ ਸਾਡੇ ਅੰਦਰ ਹੋਣੀ ਬਹੁਤ ਹੀ ਜ਼ਰੂਰੀ ਹੈ। ਨਹੀਂ ਤਾਂ ਫਿਰ ਜਿਵੇਂ ਕਿ ਹੌਲੀ ਹੌਲੀ ਦੂਸਰੀਆਂ ਕੌਮਾਂ ਜਿਹੜੀਆਂ ਜਿਨ੍ਹਾਂ ਨੇ ਬਹੁਤ ਕੁਛ ਆਪਣਾ ਹੋਇਆ, ਹੌਲੀ ਹੌਲੀ ਸਾਡੇ ਵੀ ਜਿਹੜੇ ਲੋਕ ਆ ਉਹ ਆਪਣਾ ਕੀਮਤੀ ਵਿਰਸਾ, ਆਪਣੀ ਕੀਮਤੀ ਭਾਸ਼ਾ ਜਿਹੜੀ ਆ ਉਹ ਹੌਲੀ ਹੌਲੀ ਖੋ ਦੇਣਗੇ। ਅਸੀਂ ਇੱਕ ਪਾਸੇ ਕਹਿੰਦੇ ਹਾਂ ਕਿ ਸਾਡੀ ਮਾਂ ਬੋਲੀ ਆ, ਸੋ ਆਪਣੀ ਮਾਂ ਦੇ ਨਾਲ ਹੀ ਅਸੀਂ ਇਹੋ ਜਿਹਾ ਜਿਹੜਾ ਵਿਤਕਰਾ ਉਹ ਕਰਦੇ ਹਾਂ, ਤਾਂ ਇਹ ਜਿਹੜਾ ਵਿਤਕਰਾ ਆ ਕਦੇ ਵੀ ਜਾਇਜ਼ ਨਹੀਂ ਆ। ਇੱਕ ਜਾਣ ਲੱਗੇ ਵਿਚਾਰ ਤੁਹਾਡੇ ਨਾਲ ਸਾਂਝਾ ਕਰਾਂਗੀ। ਹੱਕਾਂ ਦੀ ਲੜਾਈ ਲਈ ਲੜੋ, ਲੜ ਨਹੀਂ ਸਕਦੇ ਤਾਂ ਬੋਲੋ, ਬੋਲ ਨਹੀਂ ਸਕਦੇ ਤਾਂ ਲਿਖੋ, ਲਿਖ ਨਹੀਂ ਸਕਦੇ ਤਾਂ ਸਾਥ ਦਿਓ, ਸਾਥ ਵੀ ਨਹੀਂ ਦੇ ਸਕਦੇ ਤਾਂ ਜੋ ਲਿਖ ਅਤੇ ਬੋਲ ਰਿਹਾ ਉਸਨੂੰ ਹੌਸਲਾ ਦੇਵੋ, ਇਹ ਵੀ ਨਹੀਂ ਕਰ ਸਕਦੇ ਤਾਂ ਮਨੋਬਲ ਵੀ ਨਾ ਤੋੜੋ, ਕਿਉਂਕਿ ਕਿਤੇ ਨਾ ਕਿਤੇ ਉਹ ਤੁਹਾਡੇ ਹਿੱਸੇ ਦੀ ਲੜਾਈ ਵੀ ਲੜ ਰਿਹਾ। ਸੋ ਇਸ ਕਰਕੇ ਸਾਡੇ ਜੋ ਫਰਜ਼ ਹੈ ਅਸੀਂ ਆਪਣੇ ਫਰਜ਼ਾਂ ਨੂੰ ਜ਼ਰੂਰ ਪਛਾਣੀਏ। ਅਖੀਰ ਦੇ ਵਿੱਚ ਸਾਡੇ ਨਾਲ ਘੁੰਮਣ ਸਾਹਿਬ ਜੁੜੇ ਨੇ, ਉਹਨਾਂ ਦਾ ਜਿਹੜਾ ਮੈਸੇਜ ਮੈਂ ਸ਼ਾਮਲ ਕਰਦੀ ਹਾਂ। ਹਰਮਨ ਰੇਡੀਓ ਦੀ ਸਾਰੀ ਟੀਮ ਕਹਿੰਦੇ ਬਹੁਤ ਵਧੀਆ ਤਰੀਕੇ ਨਾਲ ਯੋਗਦਾਨ ਪਾ ਰਹੀ ਹੈ, ਠੇਠ ਪੰਜਾਬੀ ਭਾਸ਼ਾ ਚ ਗੱਲਾਂ ਕਰਦੇ ਨੇ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਜਗਤਾਰ ਜੋਲ ਸਾਹਿਬ ਸ਼ਾਇਦ ਕੋਈ ਮੈਸੇਜ ਟਾਈਪ ਕਰ ਰਹੇ ਨੇ, ਜੋਲ ਸਾਹਿਬ ਤੁਹਾਡਾ ਮੈਸੇਜ ਜਿਹੜਾ ਆ ਉਹ ਮੈਂ ਜ਼ਰੂਰ ਜਾਂਦੀ ਜਾਂਦੀ ਸ਼ਾਮਲ ਕਰਾਂ, ਉਡੀਕ ਕਰਦੀ ਹਾਂ, ਪਰ ਉਸ ਤੋਂ ਪਹਿਲਾਂ ਅਸੀਂ ਜ਼ਰੂਰ ਤੁਹਾਨੂੰ ਦੱਸਦੇ ਜਾਈਏ ਕਿ ਸ਼ਾਮ ਨੂੰ ਅੱਜ ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਜਿਹੜਾ ਆ ਉਹ ਲੈ ਕੇ ਅਸੀਂ ਹਾਜ਼ਰ ਹੋਵਾਂਗੇ ਸ਼ਾਮ 7 ਵਜੇ ਮੈਲਬਰਨ ਤੋਂ। ਔਰ ਪ੍ਰੋਗਰਾਮ ਜਿਹੜੇ ਆ ਹਰਮਨ ਰੇਡੀਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਨਵੇਂ ਆ ਰਹੇ ਆ, ਕੁਛ ਤਬਦੀਲੀਆਂ ਦੇ ਨਾਲ ਆ ਰਹੇ ਆ, ਔਰ ਉਮੀਦ ਕਰਦੇ ਹਾਂ ਕਿ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਇਹਨਾਂ ਦੇ ਵਿੱਚ ਹੋਰ ਸੁਧਾਰ ਲੈ ਕੇ ਔਰ ਤੁਹਾਡੇ ਸੇਵਾ ਦੇ ਵਿੱਚ ਇਹਨਾਂ ਨੂੰ ਅਸੀਂ ਲੈ ਕੇ ਆਵਾਂਗੇ, ਪਰ ਤੁਹਾਡਾ ਸਾਥ ਔਰ ਤੁਹਾਡਾ ਸਹਿਯੋਗ ਹਮੇਸ਼ਾ ਹੀ ਜ਼ਰੂਰੀ ਹੁੰਦਾ। ਸੋ ਤੁਹਾਡਾ ਇਹ ਸਾਥ ਜਿਹੜਾ ਕਿ ਇਹਨਾਂ ਸੁਨੇਹਿਆਂ ਦੇ ਰੂਪ ਦੇ ਵਿੱਚ ਸਾਡੇ ਤੱਕ ਪਹੁੰਚਦਾ ਉਹ ਸਾਡੇ ਲਈ ਇੱਕ ਪ੍ਰੇਰਣਾ ਬਣ ਜਾਂਦਾ, ਸਾਡੇ ਲਈ ਇੱਕ ਹੌਸਲਾ ਬਣ ਜਾਂਦਾ। ਸੋ ਇਸ ਕਰਕੇ ਤੁਹਾਡਾ ਸਾਥ ਤੇ ਸਹਿਯੋਗ ਸਾਡੇ ਲਈ ਬਹੁਤ ਅਹਿਮ ਹੁੰਦਾ, ਜ਼ਰੂਰ ਦਿਆ ਕਰੋ। ਜਾਂਦੇ ਜਾਂਦੇ ਸਾਂਝਾ ਕਰਦੀ ਹਾਂ ਜੀ ਜਗਤਾਰ ਜੋਹਲ ਹੋਰਾਂ ਦਾ ਮੈਸੇਜ, ਕਹਿੰਦੇ ਆਪ ਲਿਖੋ ਤੇ ਬੋਲਣ ਵੇਲੇ ਪੰਜਾਬੀ ਵਰਤੋ। ਹਾਂ, ਕਿਹੜੇ ਤਰੀਕੇ ਕੀ ਹੋ ਸਕਦੇ? ਬਹੁਤ ਵਧੀਆ ਜੀ। ਬਾਹਰਲੇ ਮੁਲਕਾਂ ਚ ਪੰਜਾਬੀ ਨੂੰ ਖਤਰੇ ਬਾਰੇ ਓਨਾ ਚਿਰ ਪਤਾ ਨਹੀਂ ਲੱਗਦਾ ਜਿੰਨਾ ਚਿਰ ਬੱਚੇ ਨਾ ਹੋਣ। ਬਿਲਕੁਲ ਜੀ ਬਿਲਕੁਲ। ਔਰ ਪਿਛਲੇ ਦਿਨਾਂ ਦਾ ਇੱਕ ਵਾਕਿਆ ਮੈਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਦੀ ਹਾਂ। ਮੇਰੇ ਨਾਲ ਮੇਰੇ ਕੋਲ ਅਕੈਡਮੀ ਦੇ ਵਿੱਚ ਕੁਛ ਬੱਚੇ, ਕਿਉਂਕਿ ਮੈਂ ਪੰਜਾਬੀ ਥੀਏਟਰ ਅਕੈਡਮੀ ਜਿਹੜੀ ਹੈ ਉਹ ਇਸ ਵੇਲੇ ਸੰਚਾਲਨ ਕਰਦੀ ਹਾਂ, ਔਰ ਉਸ ਅਕੈਡਮੀ ਦੇ ਵਿੱਚ ਮੇਰੇ ਕੋਲ ਦੋ ਬੱਚੇ ਅਜਿਹੇ ਆ ਜਿਨ੍ਹਾਂ ਦੇ ਜਿਹੜੀ ਚੌਥੀ ਪੀੜ੍ਹੀ, ਜਿਨ੍ਹਾਂ ਦੇ ਪੜਨਾਨਾ ਪੜਨਾਨੀ ਜਿਹੜੇ ਸੀਗੇ ਉਹ ਕਿਸੇ ਵੇਲੇ ਸਿੰਗਾਪੁਰ ਚ ਆਏ ਸੀ, ਉਹਨਾਂ ਦੇ ਵੀ ਜਿਹੜੇ ਮਾਂ ਬਾਪ ਸੀ ਉਹ ਸਿੰਗਾਪੁਰ ਚ ਆਏ ਸੀ, ਉਹਨਾਂ ਦੇ ਪੜਨਾਨਾ ਪੜਨਾਨੀ ਜਿਹੜੇ ਸੀ ਉਹ ਸਿੰਗਾਪੁਰ ਰਹਿੰਦੇ ਸੀਗੇ, ਜਿਹੜੇ ਕਿ ਬਾਅਦ ਚ ਆਸਟ੍ਰੇਲੀਆ ਚ ਆਏ, ਔਰ ਜਿਹੜੇ ਫਿਰ ਉਹਨਾਂ ਦੇ ਨਾਨਾ ਨਾਨੀ ਆ ਉਹ ਇੱਥੇ ਜੰਮੇ ਪਲੇ, ਔਰ ਜਿਹੜੇ ਉਹਨਾਂ ਦੇ ਮਾਂ ਬਾਪ ਆ ਜਿਹੜੇ ਉਹਨਾਂ ਦੀ ਮਦਰ ਹੈ ਉਹ ਵੀ ਇੱਥੇ ਇੱਥੋਂ ਦੀ ਜੰਮਪਲ ਹੈ, ਪਰ ਉਹ ਬੱਚੀਆਂ ਨੂੰ ਜੇਕਰ ਦੇਖਿਆ ਜਾਵੇ ਤਾਂ ਉਹ ਇੰਨੀ ਸੋਹਣੀ ਪੰਜਾਬੀ ਬੋਲਦੀਆਂ ਨੇ, ਪੜ੍ਹਦੀਆਂ ਨੇ, ਔਰ ਕਵਿਸ਼ਰੀ ਜਿਹੜੀ ਉਹ ਪੰਜਾਬੀ ਦੇ ਵਿੱਚ ਇੰਨੀ ਸੋਹਣੀ ਬੋਲਦੀਆਂ ਨੇ ਕਿ ਤੁਸੀਂ ਖੁਦ ਹੈਰਾਨ ਹੋ ਜਾਂਦੇ ਆ ਕਿ ਜੇਕਰ ਇਹ ਚੌਥੀ ਪੀੜ੍ਹੀ ਜਿਹੜੀ ਹੈ ਉਹ ਪੰਜਾਬੀ, ਔਰ ਉਹ ਵੀ ਆਸਟ੍ਰੇਲੀਆ ਦੇ ਵਿੱਚ ਜਿਨ੍ਹਾਂ ਦੇ ਨਾਨੇ ਨਾਨੀ ਵੀ ਜਿਹੜੇ ਆ ਉਹ ਆਸਟ੍ਰੇਲੀਆ ਦੇ ਵਿੱਚ ਪੈਦਾ ਹੋਏ ਆ, ਜੇਕਰ ਉਹ ਬਚਾ ਸਕਦੇ ਆ ਤੇ ਅਸੀਂ ਕਿਉਂ ਨਹੀਂ। ਸੋ ਜਿੰਨੀ ਦੇਰ ਤੱਕ ਅਸੀਂ ਸੁਚੇਤ ਨਹੀਂ ਹੁੰਦੇ ਓਨੀ ਦੇਰ ਤੱਕ ਪੰਜਾਬੀ ਨੂੰ ਖਤਰਾ ਹੈ, ਪਰ ਜਦੋਂ ਅਸੀਂ ਸੁਚੇਤ ਹੋ ਕੇ ਚੱਲਾਂਗੇ ਤਾਂ ਪੰਜਾਬੀ ਨੂੰ ਕੋਈ ਖਤਰਾ ਨਹੀਂ ਹੈ। ਸੋ ਲਓ ਦੋਸਤੋ, ਪ੍ਰੋਗਰਾਮ ਦਾ ਜਿਹੜਾ ਸਮਾਂ ਇਸ ਵੇਲੇ ਪੂਰੀ ਤਰ੍ਹਾਂ ਸਮਾਪਤ ਹੋ ਚੁੱਕਿਆ, ਔਰ ਗਿੱਲ ਸਾਹਿਬ ਵੀ ਇੱਕ ਮੈਸੇਜ ਟਾਈਪ ਕਰ ਰਹੇ ਨੇ, ਉਹਨਾਂ ਨੇ ਧਿਆਨ ਵੀ ਦਵਾਇਆ ਸੀ, ਕਹਿੰਦੇ ਤੁਹਾਡੀ ਗੱਲਬਾਤ ਜਿਹੜੀ ਉਹ ਸੁਣੀ ਜਾ ਰਹੀ ਹੈ। ਬਿਲਕੁਲ ਜੀ, ਥੋੜੀ ਦੇਰ ਲਈ ਮੈਨੂੰ ਲੱਗਦਾ ਕਿ ਜਿਹੜਾ ਮਾਈਕ ਸੀ ਉਹ ਆਨ ਰਹਿ ਗਿਆ ਸੀਗਾ, ਔਰ ਗੀਤ ਵੇਲੇ ਥੋੜੀ ਜਿਹੀ ਆਵਾਜ਼ ਜਿਹੜੀ ਸੀ ਉਹ ਬਾਹਰ ਗਈ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਘੱਟ ਆ ਰਹੀਆਂ ਗਲਤੀਆਂ ਹੋਈਆਂ, ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਇਹਨਾਂ ਗਲਤੀਆਂ ਨੂੰ, ਇਹਨਾਂ ਘਾਟਾਂ ਨੂੰ ਮਾਫ਼ ਕਰੋਗੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਸੁਧਾਰ ਲੈ ਕੇ ਆਈਏ ਪ੍ਰੋਗਰਾਮਾਂ ਦੌਰਾਨ, ਹੋਰ ਜਿਹੜਾ ਸਪਸ਼ਟ ਜਿਹੜਾ ਸਾਡਾ ਸੁਨੇਹਾ ਆ ਉਹ ਪ੍ਰੋਗਰਾਮਾਂ ਦੇ ਵਿੱਚ ਤੁਹਾਡੇ ਤੱਕ ਪਹੁੰਚੇ, ਔਰ ਤੁਹਾਡੇ ਸੁਨੇਹੇ ਜਿਹੜੇ ਆ ਉਹ ਸਾਡੇ ਤੱਕ ਪਹੁੰਚਦੇ ਰਹਿਣ, ਔਰ ਇਹ ਰਾਬਤਾ, ਇਹ ਪਿਆਰ ਜਿਹੜਾ ਸਾਡਾ ਇਸੇ ਤਰ੍ਹਾਂ ਬਣਿਆ ਰਹੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਯਾਨੀ ਅਮਰਦੀਪ ਕੌਰ ਨੂੰ ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਰਹੋ ਦੋਸਤੋ ਹਰਮਨ ਰੇਡੀਓ ਦੇ ਨਾਲ।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਂਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਾਜੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ, ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਬਿਸਵੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਜਾਣੂ ਮੇਰੀ ਹਿੰਡ ਤੋਂ, ਮੇਰੀ ਯਾਦ ਨੀ ਭੁਲਾਈ ਜਾਣੀ ਪਿੰਡ ਤੋਂ, ਮਾਏ ਤੂੰ ਵੀ ਸੀ ਜਾਣੂ ਮੇਰੀ ਹਿੰਡ ਤੋਂ, ਮੇਰੀ ਯਾਦ ਨੀ ਭੁਲਾਈ ਜਾਣੀ ਪਿੰਡ ਤੋਂ, ਬਾਜਾਂ ਵਾਲੇ ਨੇ ਵੀ ਵਾਰੇ ਸੀਗੇ ਕੌਮ ਤੋਂ, ਤੇਰਾ ਪੁੱਤ ਵੀ ਹੈ ਕੌਮ ਦਾ ਮਰੀਦ ਹੋਇਆ ਏ, ਨਸ਼ੇ ਪੱਤੇ ਨਾਲ ਤਾਂ ਨੀ ਮਰਿਆ, ਬੇਬੇ ਪੁੱਤ ਤੇਰਾ ਦੇਸ਼ ਲਈ ਸ਼ਹੀਦ ਹੋਇਆ ਏ ਨਸ਼ਿਆਂ ਦੇ ਨਾਲ ਤਾਂ ਨੀ ਮਰਿਆ ਮਾਏ ਪੁੱਤ ਤੇਰਾ ਦੇਸ਼ ਲਈ ਸ਼ਹੀਦ ਹੋਇਆ ਏ ਨੂੰ ਸੁਨੇਹਾ ਮੇਰੇ ਦੇਸ਼ ਦੇ ਮੇਰੀ ਸੁਣ ਕੇ ਨਿਊਜ਼ ਡੋਲ ਜਾਣਨਾ ਮਾੜ ਲੀਡਰਾਂ ਦੇ ਕੰਨੀ ਗੱਲ ਕੱਢਦੀ ਮੇਰੇ ਨਾਮ ਤੇ ਸਿਆਸਤ ਚਲਾਉਣਨਾ ਜਿਹੜੇ ਕਹਿੰਦੇ ਸੀ ਫੌਜੀ ਨੇ ਕੀ ਕਰਨਾ ਅੱਜ ਉਹਨਾਂ ਦੇ ਵੀ ਦਿਲ ਦੇ ਕਰੀਬ ਹੋਇਆ ਏ ਨਸ਼ੇ ਪੱਤੇ ਨਾਲ ਤਾਂ ਨੀ ਮਰਿਆ ਬੇਬੇ ਪੁੱਤ ਤੇਰਾ ਦੇਸ਼ ਲਈ ਸ਼ਹੀਦ ਹੋਇਆ ਨਸ਼ਿਆਂ ਦੇ ਨਾਲ ਤਾਂ ਨੀ ਮਰਿਆ ਮਾਏ ਪੁੱਤ ਤੇਰਾ ਦੇਸ਼ ਲਈ ਸ਼ਹੀਦ ਹੋਇਆ ਏ ਤੇਰੇ ਪੋਤੇ ਨੂੰ ਬੇਬੇ ਨਾ ਕਦੇ ਰੋਕੀ ਤੂੰ ਜੇ ਕਦੇ ਆਖ ਦੂ ਮੈਂ ਬਾਪੂ ਜਿਹਾ ਬਣਨਾ ਜਿਵੇਂ ਤੋੜਿਆ ਸੀ ਮੈਨੂੰ ਨਾਲ ਹੌਸਲੇ ਓਵੇਂ ਉਹਦੇ ਲਈ ਵੀ ਹੌਲਾ ਕਰੀ ਮੰਨਣਾ ਤੇਰੀ ਮੰਜੇ ਤੇ ਬਿਠਾ ਕੇ ਸੇਵਾ ਕਰੂ ਮੈਂ ਕਰੀ ਮਾਫ ਤੈਨੂੰ ਸੁੱਖ ਨਾ ਨਸੀਬ ਹੋਇਆ ਏ ਕਰੀ ਮਾਫ ਤੈਨੂੰ ਸੁੱਖ ਨਾ ਨਸੀਬ ਹੋਇਆ ਨਸ਼ੇ ਪੱਤੇ ਨਾਲ ਤਾਂ ਨੀ ਮਰਿਆ ਬੇਬੇ ਪੁੱਤ ਤੇਰਾ ਦੇਸ਼ ਲਈ ਸ਼ਹੀਦ ਹੋਇਆ ਏ ਨਸ਼ਿਆਂ ਦੇ ਨਾਲ ਤਾਂ ਨੀ ਮਰਿਆ ਮਾਏ ਪੁੱਤ ਤੇਰਾ ਦੇਸ਼ ਲਈ ਸ਼ਹੀਦ ਹੋਇਆ ਏ ਮੇਰੇ ਮੈਡਲਾਂ ਨੂੰ ਵੇਖ ਦਿਨ ਕੱਟ ਲੀ ਕਿਸੇ ਜਨਮ ਚ ਮਿਲੂੰਗਾ ਜ਼ਰੂਰ ਮੈਂ ਜਿਹੜੇ ਰਹਿ ਗਏ ਸੀ ਉਹ ਲੰਬੇ ਤੇਰੇ ਅੰਮੀਏ ਸਭ ਘੱਟ ਵੱਧ ਕਰ ਦੂੰਗਾ ਦੂਰ ਮੈਂ ਗੀਤ ਲਵਲੀ ਦੇ ਰਾਹੀਂ ਗੱਲ ਪਹੁੰਚ ਜੇ ਨਾ ਤੇਰਾ ਪੁੱਤ ਮਾਏ ਕਿਸੇ ਤੋਂ ਖਰੀਦ ਹੋਇਆ ਏ ਤੇਰਾ ਪੁੱਤ ਮਾਏ ਕਿਸੇ ਤੋਂ ਖਰੀਦ ਹੋਇਆ ਏ ਨਸ਼ੇ ਪੱਤੇ ਨਾਲ ਤਾਂ ਨੀ ਮਰਿਆ ਬੇਬੇ ਪੁੱਤ ਤੇਰਾ ਦੇਸ਼ ਲਈ ਸ਼ਹੀਦ ਹੋਇਆ ਏ ਨਸ਼ਿਆਂ ਦੇ ਨਾਲ ਤਾਂ ਨੀ ਮਰਿਆ ਮਾਏ ਪੁੱਤ ਤੇਰਾ ਦੇਸ਼ ਲਈ ਸ਼ਹੀਦ ਹੋਇਆ ਏ
ਮਾੜੇ ਕੰਮ ਕਰ ਤੇਰਾ ਸਿਰ ਨਹੀਂ ਚੁਕਾਇਆ ਮੈਂ ਮਾਫ ਕਰੀ ਬੇਬੇ ਇਸ ਉਮਰ ਰੁਆਇਆ ਮੈਂ
ਤੇਰਾ
ਨਹੀਂ ਤੇਰਾ ਕੋਕਾ ਇਸ਼ਕ ਦਾ ਹੋਕਾ ਇਸ਼ਕ ਦਾ ਹੋਕਾ
ਕੁਦਰਤੀ ਤੌਰ ਤੇ ਸਾਰੇ ਇਨਸਾਨ ਇੱਕੋ ਜਿਹੇ ਹੁੰਦੇ ਹਨ ਪਰ ਅਭਿਆਸ ਨਾਲ ਸਭ ਵੱਖਰੇ ਵੱਖਰੇ ਹੋ ਜਾਂਦੇ ਹਨ।
ਇਹੋ ਜਿਹੇ ਅਣਮੁੱਲੇ ਵਿਚਾਰਾਂ ਦੇ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਸਜਣਾ ਕੁਰਬਾਨ ਕਰਾਂ ਮੈਂ ਕੀ ਸਜਣਾ ਕੁਰਬਾਨ ਕਰਾਂ ਕਿ ਕਰਜ਼ ਦਿਆ ਕੁਛ ਲਾ ਤੇਰਾ ਦਿਲ ਤੇਰਾ ਧੜਕਣ ਤੇਰੀ ਰਗ ਰਗ ਤੇਰੀ ਸਾ ਸਾ ਤੇਰਾ ਸਾ ਸਾ ਤੇਰਾ ਹਰ ਸਾ ਸਜਣਾ ਵੇ ਸੱਚੀ ਰਾਹ ਤੇਰਾ ਦਿਲ ਤੇਰਾ ਧੜਕਣ ਤੇਰੀ ਲਗ ਲਗ ਤੇਰੀ ਸਾ ਸਾ ਤੇਰਾ ਹਰ ਸਾ ਤੇਰਾ ਹਰ ਸਾ ਤੇਰਾ
ਫਿਜ਼ਾ ਸਰਗਸ਼ਤ ਕੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸਾਂ ताजा खबर, महत्वपूर्ण जानकारियाँ, मनमोहक संगीत, सेहत संबंधी सिलसिले, मुलाकातों का दौर, सरगोशियां। मालबंतो माणो मेरे नाल यानी अमरदीप कौर नाल हरमन रेडियो दे प्रोग्राम लहरां दे विच सवेरे 8 बजे तो 10 बजे तक।
हर बंदे दे अंदर है कला हुंदी, जगाउण दी है उसनू लोड़ पैंदी।
मेरा वसदा रहे पंजाब सोना, जिथे मुठ कदीमी तो राग चले, ऐसी हथ चो पटके हेक लाउंदे।
की तुसी कलाकार हो, की तुसी अदाकार हो, की तुसी पंजाबियत लई कुछ करना चाहंदे हो, तां हुणे संपर्क करो हरमन रेडियो नूं।
एक्सपेंसिव सूट सोने गिफ्ट मेनू ले दे तू, नार तेरी क्यूट सोने। लिस्ट बना के बैठिया कन खोल के सुन तू मेरे टोलना, बाबा चुप दे मुन तानी कंगने, नी ता मैं नी बोलना वे मैं नी बोलना, बाबा चुप दे मुन तानी कंगने, नी ता मैं नी बोलना वे मैं नी बोलना, मैं नी बोलना वे मैं नी बोलना।
नमस्कार, सत श्री अकाल। हरमन रेडियो सुनने वाले तमाम श्रोताओं को मैं उदित नारायण की तरफ से मेरा प्यार भरा नमस्कार।